ਸਤਨਾਮ ਸ੍ਰੀ ਵਾਹਿਗੁਰੂ ਗੁਰੂ ਗਰੀਬ ਨਿਵਾਸ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਤੂੰ ਤੂੰ ਕਰਤਾ ਤੂੰ ਹੁਆ ਮੁਝ ਮੈਂ ਰਹਾ ਨਾ ਹੂੰ ਜਬ ਆਪਾ ਪਰਖਾ ਮਿਟ ਗਿਆ ਜਤ ਦੇਖਾਂ ਤਤ ਤੂੰ ਹਉ ਕੁਰਬਾਨ ਜਾਈ ਤੇਰੇ ਨਾਵੇ ਜਿਸਨੂੰ ਬਖਸ਼ ਲੈ ਮੇਰੇ ਪਿਆਰੇ ਸੋ ਜਸ ਤੇਰਾ ਗਾਵੇ ਐਸੀ ਲਾਲ ਲਾਲ ਦਾ ਅਰਥ ਹੁੰਦਾ ਵਾਹਿਗੁਰੂ ਇਹ ਪਿਆਰ ਵਿੱਚ ਕਿਹਾ ਗਿਆ ਲਾਲ ਪਿਆਰ ਦਾ ਸ਼ਬਦ ਜਿਵੇਂ ਮਾਵਾਂ ਆਪਣੇ ਬੱਚੇ ਨੂੰ ਪਿਆਰ ਨਾਲ ਲਾਲ ਕਹਿੰਦੀਆਂ ਗੁਣਵਾਚਕ ਨਾਂ ਹੈ ਰੱਬ ਦਾ ਲਾਲ ਐਸੀ ਲਾਲ ਐਸੀ ਐਸੀ ਦਾ ਮਤਲਬ ਇਹੋ ਜਿਹੀ ਕਿਰਪਾ ਮੇਰੇ ਮਾਲਕ ਜੀ ਤੇਰੇ ਬਿਨਾਂ ਕੌਣ ਕਰੇ ਐਸੀ ਲਾਲ ਤੁਝ ਬਿਨ ਕੌਣ ਕਰੇ ਅੱਗੇ ਫਿਰ ਸ਼ਬਦ ਹੌਲੀ ਹੌਲੀ ਵਿਚਾਰਾਂਗੇ ਬੇਨਤੀ ਹੈ ਸਾਰੇ ਕਿਰਪਾ ਕਰਕੇ ਪੜ੍ਹੋ ਕੋਈ ਰਸਨਾ ਵਾਂਝੀ ਨਾ ਰਵੇ ਸਾਰੇ ਕੀਰਤਨੀਏ ਬਣੋ ਸਭ ਬੋਲੋ ਪਹਿਲੇ ਹੀ ਸਿਦਾਸ ਬੋਲਦਾ ਸਭ ਭਾਈ ਬੋਲੋ ਭੈਣਾਂ ਵੀ ਪੜ੍ਹੋ ਤੀਸਰੀ ਵਾਰੀ ਵਿੱਚ ਗੱਜ ਕੇ ਬੋਲਿਆ ਸੰਗੋ ਨਾ ਜਿੰਨਾ ਗੱਜ ਕੇ ਬੋਲਾਂਗੇ ਆਨੰਦ ਲਵਾਂਗੇ ਉਹਨਾਂ ਹੀ ਆਨੰਦ ਆਏਗਾ ਐਸੀ ਲਾਲ ਇਹੋ ਜਿਹੀ ਵੇਖੀਏ ਜੇ ਜਿਹੜੀ ਜਿਹੜੀ ਸਾਡੇ ਤੇ ਕਿਰਪਾ ਹੋਈ ਬਖਸ਼ਿਸ਼ ਹੋਈ ਫੀਲ ਕਰਕੇ ਗਾਓ ਉਹਦੀ ਕਿਰਪਾ ਨੂੰ ਮਹਿਸੂਸ ਕਰਕੇ ਗਾਓ ਜਿਸ ਨੂੰ ਤੂੰ ਜਾਣਾ ਹੈ ਸੋਈ ਜਨ ਜਾਣਾ ਹਰ ਗੁਣ ਸਦ ਹੀ ਆਖ ਐਸੀ ਲਾਲ ਤੁਝ ਬਿਨ ਕੌਣ ਕਰੇ ਐਸੀ ਲਾਲ ਤੁਝ ਬਿਨ ਕੌਣ
ਕੁਝ ਬਿਨ ਕੌਣ
ਕਰ ਕੌਣ ਕਰ ਜੀ ਕੌਣ ਕਰ ਕੌਣ ਕੌਣ ਕਰੇ ਤੁਝ ਬਿਨ ਕੌਣ ਕਰੇ ਛਤਰ ਤਰੇ ਜਾ ਕੀ ਛੋਤ ਜਗਤ ਕੋ ਲਗੇ ਤਾਂ ਪਰ ਤੂੰ ਹੀ ਤਰੇ ਨੀਚੇ ਊਚ ਕਰੇ ਮੇਰਾ ਗੋਬਿੰਦ ਨੀਚੇ ਊਚ ਕਰੇ ਮੇਰਾ ਗੋਬਿੰਦ ਕਾਹੂ ਤੇ ਨਾ ਡਰੇ ਨਾਮ ਦੇਵ ਕਬੀਰ ਤਲੋਚਣ ਸਦਨਾ ਸੈਨ ਤਰੇ ਕਹਿਰ ਵਿਦਾ ਸੁਣੋ ਰੇ ਸੰਤ ਹੋ ਕਹਿਰ ਵਿਦਾ ਸੁਣੋ ਰੇ ਸੰਤ ਹੋ ਹਰ ਜੀਉ ਤੇ ਸਭੈ ਸਰੇ ਉੱਚ ਕਰੇ ਮੇਰਾ ਪਿਆਰਾ ਨੀਚੋਂ ਊਚ ਕਰੇ ਮੇਰਾ ਪਿਆਰਾ ਨੀਚੋਂ ਊਚ ਕਰੇ ਊਚ ਕਰੇ ਮੇਰਾ ਪਿਆਰਾ ਨੀਚੋਂ ਊਚ ਕਰੇ ਮੇਰਾ ਪਿਆਰਾ ਨੀਚੋਂ ਊਚ ਕਰੇ ਮੇਰਾ ਪਿਆਰਾ ਨੀਚੋਂ ਊਚ ਕਰੇ ਅੱਜ ਕੇ ਭੈਣਾ ਪੜੋ ਊਚ ਕਰੇ ਮੇਰਾ ਕਰੇ ਮੇਰਾ ਪਿਆਰਾ ਊਚ ਕਰੇ ਮੇਰਾ ਪਿਆਰਾ ਊਚ ਕਰੇ ਮੇਰਾ ਪਿਆਰਾ ਊਚ ਕਰੇ ਮੇਰਾ ਪਿਆਰਾ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਹਾਜ਼ਰ ਸਮਝਦੇ ਹਾਂ। ਗੁਰੂ ਗੁਰੂ ਗੋਬਿੰਦ 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 ਸੰਗ ਨਾਮ ਦਿਓ ਮਨ ਲੀਣਾ। ਵਾਹਿਗੁਰੂ ਗੁਰੂ ਵਾਹਿਗੁਰੂ ਜਪਿਓ ਬਈ ਸਾਰੇ ਵਾਹਿਗੁਰੂ ਗੁਰੂ ਹਾਂ ਵਾਜੇ ਨਾ ਰਿਓ ਬਈ ਵਾਹ ਸਾਰੇ ਸਾਰੇ ਵਾਹਿਗੁਰੂ 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 ਹਾਂਜੀ ਜਪੋ ਸਾਰੇ ਭਾਈ ਗੋਬਿੰਦ 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 ਸੰਗ ਨਾਮ ਦਿਓ ਮਨ ਲੀਣਾ
ਵਾਹਿਗੁਰੂ
ਆਡ ਦਾਮ ਕੋ ਛਿਪਰੋ ਹੋਇਓ ਲਖੀਣਾ
ਵਾਹਿਗੁਰੂ ਗੁਣ ਨਾ ਤਨ ਨਾ ਤਿਆਗ ਕੈ ਪ੍ਰੀਤ ਚਰਨ ਕਬੀਰਾ ਨੀਚ ਕੁਲਾ ਜੋਲਾਰਾ ਪਿਓ ਗੁਣੀ ਗਹੀਰਾ ਰਵਦਾਸ ਟਵੰਤਾ ਢੋਰ ਨੀਤ ਤਿੰਨ ਤਿਆਗੀ ਮਾਇਆ ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਸੈਣ ਨਾਈ ਬੁਤਕਾਰੀਆ ਕਰ ਕਰ ਸੁਣਿਆ ਹਿਰਦੇ ਵਸਿਆ ਪਾ ਭਗਤਾਂ ਮੈਂ ਗਣਿਆ ਇਹ ਵਿਦ ਸੁਣ ਕੇ ਜੱਟ ਰੋ ਉੱਠ ਭਗਤੀ ਲਾਗਾ ਇਹ ਵਿਦ ਸੁਣ ਕੇ ਜੱਟ ਰੋ ਉਠ ਭਗਤੀ ਲਾਗਾ ਮਿਲੇ ਪ੍ਰਤੱਖ ਗੁਸਈਆ ਤੰਨਾ ਵਡ ਪਾਗਾ
ਗੁਰੂ ਵਾਹਿਗੁਰੂ ਵਾਹਿਗੁਰੂ ਵਾਹ ਜਪੀਏ ਜੀ
ਵਾਹਿਗੁਰੂ 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 ਤੇ ਕੂਆ ਕੂਪ ਤੇ ਮੇਰ ਕਰਾਵੇ ਧਰਤੀ ਤੇ ਆਕਾਸ਼ ਚੜਾਵੇ ਚੜੇ ਆਕਾਸ਼ ਕਰਾਵੇ ਪੇਖਾਰੀ ਤੇ ਰਾਜ ਕਰਾਵੇ ਐਸੀ ਲਾਲ ਤੁਝ ਬਿਨ ਕੌਣ ਕਰੇ ਪੇਖਾਰੀ ਤੇ ਰਾਜ ਕਰਾਵੇ ਰਾਜਾ ਤੇ ਪੇਖਾਰੀ ਕਲ ਮੂਰਖ ਤੇ ਪੰਡਿਤ ਕਰਬੋ ਪੰਡਿਤ ਤੇ ਮੁਗਧਾਰੀ ਨਾਰੀ ਤੇ ਜੋ ਪੁਰਖ ਕਰਾਵੇ ਪੁਰਖਣ ਤੇ ਜੋ ਨਾਰੀ ਕਹੋ ਕਬੀਰ ਸਾਧੂ ਕੋ ਪ੍ਰੀਤਮ ਤਿਸ ਮੂਰਤ ਬਲਿਹਾਰੀ ਤੇਰੇ ਰੰਗਾਂ ਦਾ ਭੇਦ ਨਾ ਆਵੇ ਦੁਨੀਆ ਬਣਾਉਣ ਵਾਲਿਆ ਤੇਰੇ ਰੰਗਾਂ ਦਾ ਭੇਦ ਨਾ ਆਵੇ ਦੁਨੀਆ ਬਣਾਉਣ ਵਾਲਿਆ
ਤੇਰੇ ਰੰਗਾਂ ਦਾ ਭੇਦ ਨਾ ਆਵੇ ਦੁਨੀਆ ਬਣਾਉਣ ਵਾਲਿਆ ਹਾਂਜੀ ਤੇਰੇ ਰੰਗਾਂ ਦਾ ਭੇਦ ਨਾ ਆਵੇ ਦੁਨੀਆ ਬਣਾਉਣ
ਵਾਲਿਆ ਗੱਜ ਕੇ ਬਈ ਸਾਰੇ ਦੁਨੀਆ ਬਣਾਉਣ
ਵਾਲਾ
ਜੀ ਦੁਨੀਆ ਬਣਾਉਣ
ਵਾਲਾ
ਦੁਨੀਆ ਬਣਾ ਪੜੇ ਹੋ ਗਈ ਪੜੇ ਉਤਾਰਤਾ
ਬਣਾਉਣ
ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਜੀ ਕਾ ਖਾਸ ਰੂਪ ਗੁਰੂ ਖਾਲਸਾ ਸਤਸੰਗ ਜੀ ਰਸਨਾ ਪਵਿੱਤਰ ਕਰੋ ਸਤਿਗੁਰੂ ਜੀ ਦੀ ਬਖਸ਼ਿਸ਼ ਦੁਹਰਾਓ ਪਿਆਰ ਨਾਲ ਫਤਿਹ ਬੁਲਾਓ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਾਹਿਬ ਨੇ ਮਹਾਨ ਕਿਰਪਾ ਕੀਤੀ ਹੈ ਸਾਨੂੰ ਸਾਰਿਆਂ ਨੂੰ ਰਲ ਮਿਲ ਬੈਠਣ ਦਾ ਸਮਾਂ ਬਖਸ਼ਿਆ ਹੈ। ਜਿਹੜੀ ਸੰਗਤ ਬਾਹਰ ਪੰਡਾਲ ਤੋਂ ਉਹਨਾਂ ਨੂੰ ਬੇਨਤੀ ਹੈ ਪੰਜ ਚਾਰ ਮਿੰਟਾਂ ਚ ਆਓ ਸੰਗਤ ਵਿਚ ਸਜੋ ਆ ਕੇ। ਪਹਿਲੇ ਦੀਵਾਨ ਵਿਚ ਆਪਾਂ ਹਾਜ਼ਰੀਆਂ ਭਰ ਰਹੇ ਹਾਂ, ਜੇ ਬਹੁਤਾ ਲੇਟ ਕਰ ਦਈਏ ਫਿਰ ਆਪਾਂ ਕਾਲੇ ਪੈ ਜਾਂਦੇ ਹਾਂ ਵੀ ਮੱਝਾਂ ਨੂੰ ਪੱਠੇ ਪਾਉਣੇ ਆ, ਘਰ ਦਾ ਕੰਮ ਕਾਰ ਕਰਨਾ, ਹੁਣ ਬਾਬੇ ਸਮਾਪਤੀ ਨਹੀਂ ਕਰਦੇ ਹੁੰਦਾ ਨਾ ਬਾਅਦ ਚ ਫਿਰ ਲੇਟ ਹੋ ਜੇ ਜਦੋਂ, ਤਾਂ ਕਰਕੇ ਫਿਰ ਵੇਲੇ ਨਾਲ ਸ਼ੁਰੂ ਹੋ ਜੇ ਤਾਂ ਜੋ ਵੇਲੇ ਨਾਲ ਸਮਾਪਤੀ ਹੋ ਜਾਵੇ। ਤਾਂ ਬੇਨਤੀ ਕਰ ਰਹੇ ਹਾਂ ਵੀ ਆਓ ਛੇਤੀ ਸਾਰੇ ਆਪਾਂ ਮਹਾਰਾਜ ਜੀ ਦੇ ਚਰਨਾਂ ਵਿੱਚ ਸੱਜ ਬੈਠੀਏ, ਰਲ ਮਿਲ ਕੇ ਕੁਝ ਸਮਾਂ ਹਾਜ਼ਰੀ ਭਰੀਏ। ਪਹਿਰੇਦਾਰਾਂ ਨੂੰ ਬੇਨਤੀ ਕਰਾਂਗਾ 5-7 ਮਿੰਟ ਵਿੱਚ ਸਾਰਿਆਂ ਨੂੰ ਮੱਥਾ ਟੇਕ ਲੈਣ ਦਿਓ। ਜਿਹੜੇ 5-7 ਮਿੰਟ ਤੋਂ ਲੇਟ ਹੋ ਜਾਣ ਉਹਨਾਂ ਨੂੰ ਫਿਰ ਆਪਾਂ ਬਾਅਦ ਵਿੱਚ ਮੱਥਾ ਟਿਕਾ ਦੇਵਾਂਗੇ। ਇਹ ਤਾਂ ਬੇਨਤੀ ਕਰ ਦਈਦੀ ਹੈ ਵੀ ਇਕਾਗਰਤਾ ਬਣ ਜਾਏ, ਥੋੜੀ ਮਾਹੌਲ ਥੋੜਾ ਸ਼ਾਂਤ ਹੋ ਜਾਂਦਾ ਹੈ। ਜਿੰਨਾ ਚਿਰ ਸੰਗਤ ਮੱਥਾ ਟੇਕਦੀ ਰਹਿੰਦੀ ਕਈਆਂ ਦਾ ਫਿਰ ਧਿਆਨ ਉਧਰ ਜਾਈ ਜਾਂਦਾ ਮੁੜ ਮੁੜ ਕੇ, ਫਿਰ ਬੇਰਸੀ ਹੋਈ ਜਾਂਦੀ। ਅਸਲ ਹੈ ਅਸੀਂ ਸੁਣ ਲਈਏ, ਸਮਝ ਲਈਏ, ਮਨੋ ਮੱਥਾ ਟੇਕ ਲਈਏ। ਜਦੋਂ ਅਸੀਂ ਧਿਆਨ ਨਾਲ ਗੁਰੂ ਜੀ ਦੇ ਬਚਨ ਸੁਣਦੇ ਹਾਂ ਤੇ ਉਹ ਵੀ ਨਮਸਕਾਰ ਹੈ। ਸਤਿਗੁਰਾਂ ਦਾ ਸਤਿਕਾਰ ਇਹੀ ਹੈ ਕਿ ਸਤਿਗੁਰਾਂ ਨੂੰ ਸੁਣੋ। ਜੇ ਸੁਣਨਾ ਹੀ ਨਹੀਂ ਤੇ ਸਤਿਕਾਰ ਕਾਹਦਾ ਹੈ? ਬਾਪੂ ਤੇ ਗੋਡੀ ਹੱਥ ਲਾਈ ਜਾ ਤੇ ਬਾਪੂ ਦੀ ਸੁਣੀ ਨਾ, ਫਿਰ ਸਤਿਕਾਰ ਥੋੜਾ ਹੁੰਦਾ। ਪਿਤਾ ਦੀ ਸੁਣਨਾ, ਗੋਡੀ ਹੱਥ ਲਾਈ ਜਾ, ਮੱਥਾ ਟੇਕੀ ਜਾ ਤੇ ਫਿਰ ਪਿਤਾ ਦਾ ਸਨਮਾਨ ਕਾਹਦਾ ਹੈ, ਸਤਿਕਾਰ ਕਾਹਦਾ ਹੈ? ਗੁਰੂ ਗ੍ਰੰਥ ਸਾਹਿਬ ਜੀ ਦੀ ਸੁਣਨਾ ਹੀ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਹੈ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਹਾਂਜੀ, ਗੁਰੂ ਗ੍ਰੰਥ ਸਾਹਿਬ ਦੀ ਸੁਣੋ, ਇਹ ਹੈ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ। ਸੁਣਦਾ ਹੀ ਨਹੀਂ ਫਿਰ ਸਤਿਕਾਰ ਕਰਦਾ, ਜਿਹਨੇ ਸੁਣਿਆ ਉਹਨੇ ਸਤਿਕਾਰ ਕੀਤਾ, ਜਿਹਨੇ ਗੁਰੂ ਗ੍ਰੰਥ ਸਾਹਿਬ ਨੂੰ ਸੁਣਿਆ। ਜਿਹੜਾ ਸੁਣਦਾ ਬਹਿ ਕੇ ਵੀ ਚਲੋ ਭਾਈ ਸਹਿਜ ਪਾਠ ਚੱਲਦਾ ਸੁਣੀ, ਚਲੋ ਭਾਈ ਅਖੰਡ ਪਾਠ ਸਾਹਿਬ ਚੱਲਦਾ ਸੁਣੀਏ, ਚਲੋ ਜੀ ਕੀਰਤਨ ਹੁੰਦਾ ਸ਼ਬਦ ਸੁਣੋ, ਗੁਰਬਾਣੀ ਸੁਣ, ਗੁਰੂ ਜੀ ਦੇ ਬਚਨ ਸੁਣੀਏ, ਸਮਝੀਏ, ਬਸ ਇਹੀ ਸਤਿਕਾਰ। ਇਹੀ ਰੱਬ ਦਾ ਸਤਿਕਾਰ ਇਹ ਹੈ ਕਿ ਅਕਾਲ ਪੁਰਖ ਵਾਹਿਗੁਰੂ ਨੂੰ ਮਨ ਮੰਨੇ, ਪਰਮਾਤਮਾ ਨੂੰ ਫੀਲ ਕਰੋ, ਉਹ ਸਾਡੇ ਨੇੜੇ ਹੈ, ਉਹ ਸਾਨੂੰ ਵੇਖਦਾ ਹੈ, ਮੈਂ ਕੋਈ ਗਲਤ ਕੰਮ ਨਹੀਂ ਕਰਨਾ, ਇਹ ਰੱਬ ਦਾ ਸਤਿਕਾਰ ਹੈ। ਜੋ ਕਿ ਬੰਦਾ ਕਹੇ ਮੈਂ ਰੱਬ ਦਾ ਸਤਿਕਾਰ ਬਹੁਤ ਕਰਦਾ, ਮੈਂ ਰੱਬ ਨੂੰ ਬਹੁਤ ਮੰਨਦਾ, ਉਹਨੂੰ ਨੇੜੇ ਜਾਣ ਵੀ ਹਰ ਵੇਲੇ ਨੇੜੇ ਹੈ, ਝੂਠ ਬੋਲਾਂਗਾ ਫੜ ਲਏਗਾ ਮੈਨੂੰ, ਉਹ ਮੇਰੇ ਅੰਦਰ ਤੇ ਬੈਠਾ, ਇਹ ਰੱਬ ਦਾ ਸਤਿਕਾਰ ਵੀ ਮੇਰੇ ਨੇੜੇ ਮੈਨੂੰ ਵੇਖਦਾ, ਹਰ ਪਲ ਮੇਰੇ ਤੇ ਕੈਮਰਾ ਫਿੱਟ ਹੈ, ਹਰ ਮੇਰਾ ਕਰਮ ਵੇਖਦਾ, ਮੇਰੇ ਸਰੀਰ ਦੇ ਕਰਮ ਤੇ ਵੇਂਦਾ ਹੀ ਵੇਂਦਾ, ਜਦੋਂ ਮੈਂ ਮਾੜਾ ਸੋਚਦਾ ਉਹ ਵੀ ਵੇਖ ਲੈਂਦਾ ਨਾਲ ਦੀ ਨਾਲ, ਇਹ ਰੱਬ ਦਾ ਸਤਿਕਾਰ। ਜੇ ਜੀਵ ਤੋਂ ਕਹੀਏ ਵੀ ਮੈਂ ਰੱਬ ਦਾ ਬਹੁਤ ਮੰਨਦਾ ਜੀ, ਮੈਂ ਰੱਬ ਨੂੰ ਮੰਨਣ ਵਾਲਾ ਬੰਦਾ, ਅਸੀਂ ਰੱਬ ਨੂੰ ਮੰਨਣ ਵਾਲੇ ਲੋਕ ਹਾਂ, ਅਸੀਂ ਰੱਬ ਤੋਂ ਮੁਨਕਰ ਜਾਂ ਨਾਸਤਕ ਨਹੀਂ ਹਾਂ, ਆਪਾਂ ਇਹ ਕਹਿੰਦੇ ਹੀ ਹਾਂ ਨਾ ਵੀ ਆਪਾਂ ਨਾਸਤਕ ਨਹੀਂ ਜੀ, ਅਸੀਂ ਤੇ ਰੱਬ ਨੂੰ ਮੰਨਣ ਵਾਲਿਆਂ ਚੋਂ ਹਾਂ। ਜੇ ਰੱਬ ਨੂੰ ਮੰਨਣ ਵਾਲਿਆਂ ਚੋਂ ਹਾਂ ਫਿਰ ਰੱਬ ਨੂੰ ਨੇੜੇ ਮੰਨ, ਵੀ ਨੇੜੇ ਉਹ ਮੈਨੂੰ ਵੇਖਦਾ, ਫਿਰ ਤੇ ਰੱਬ ਨੂੰ ਮੰਨਦੇ ਹਾਂ। ਤੇ ਜੇ ਰੱਬ ਨੂੰ ਦੂਰ ਮੰਨਦੇ ਹਾਂ ਵੀ ਹੈ ਹੀ ਨਹੀਂ ਕਿਤੇ, ਜੋ ਮਰਜ਼ੀ ਕਰੀ ਚੱਲੋ ਉਹ ਕਿਹੜਾ ਵੇਖਦਾ, ਫਿਰ ਇਹਦਾ ਮਤਲਬ ਇਹ ਹੈ ਚਾਹੇ ਮੈਂ ਵੀ ਹਾਂ ਆਪਾਂ ਝੂਠ ਬੋਲਦੇ ਹਾਂ ਵੀ ਅਸੀਂ ਰੱਬ ਨੂੰ ਮੰਨਦੇ ਹਾਂ, ਅਸੀਂ ਰੱਬ ਨੂੰ ਮੰਨਦੇ ਹੀ ਨਹੀਂ ਵੀ ਉਹ ਹੈ। ਜੇ ਮੰਨਦੇ ਹਾਂ ਫਿਰ ਤੇ ਮਾੜਾ ਕੰਮ ਕਰ ਹੀ ਨਹੀਂ ਸਕਦੇ ਆਪਾਂ, ਫਿਰ ਦੱਸੋ ਭਲਾ ਦੀਵਾਨ ਲਾਉਣ ਦੀ ਲੋੜ ਹੈ? ਜੇ ਆਪਾਂ ਰੱਬ ਨੂੰ ਮੰਨਦੇ ਹਾਂ ਸਾਰੇ, ਫਿਰ ਤੇ ਦੱਸਣ ਦੀ ਲੋੜ ਹੀ ਨਹੀਂ ਵੀ ਐਂ ਨਾ ਕਰੋ ਭਾਈ, ਆ ਨਾ ਕਰੋ, ਐਂ ਨਾ, ਸਾਰੇ ਰੱਬ ਨੂੰ ਮੰਨਦੇ ਨੇ ਭਾਈ। ਅੱਛਾ ਜੇ ਆਪਾਂ ਸਾਰੇ ਬਾਹਾਂ ਖੜੀਆਂ ਕਰਾਈਏ ਵੀ ਦੱਸੋ ਭਾਈ ਰੱਬ ਨੂੰ ਮੰਨਦੇ ਹੋ? ਸਾਰੇ ਬਾਹਾਂ ਖੜੀਆਂ ਕਰਦੇ, ਹਾਂਜੀ ਮੰਨਦੇ ਹਾਂ। ਰੱਬ ਨੂੰ ਮੰਨਣਾ ਇਹ ਹੈ ਕਿ ਰੱਬ ਨੂੰ ਨੇੜੇ ਮੰਨ ਵੀ ਹੈਗਾ, ਮੈਨੂੰ ਵੇਖਦਾ, ਮੇਰੇ ਤੇ ਫਿੱਟ ਹੈ ਕੈਮਰਾ, ਮੇਰੀ ਹਰ ਗੱਲ ਵਾਚ ਕਰਦਾ। ਹੁਣ ਗੁਰੂ ਗ੍ਰੰਥ ਸਾਹਿਬ ਨੇ ਇਹੀ ਤੇ ਸਿਖਾਇਆ ਹੈ ਵੀ ਰੱਬ ਨੂੰ ਮੰਨ, ਤੇ ਜੇ ਅੱਛਾ ਜੀ ਜੇ ਮੰਨੇ ਹੀ ਨਹੀਂ, ਮਨ ਨੇ ਮੰਨਿਆ ਹੀ ਨਹੀਂ, ਇਸ ਗੱਲ ਨੂੰ ਸਮਝਿਆ ਹੀ ਨਹੀਂ ਅੱਜ ਤੱਕ, ਫਿਰ ਗੁਰੂ ਗ੍ਰੰਥ ਸਾਹਿਬ ਦੀ ਆਪਾਂ ਕੀ ਸਮਝਿਆ ਮਹਾਰਾਜ ਤੋਂ? ਗੁਰੂ ਗ੍ਰੰਥ ਸਾਹਿਬ ਨੇ ਰੱਬ ਬਾਰੇ ਤੇ ਸਮਝਾਉਣਾ ਹੈ, ਪਰਮਾਤਮਾ ਬਾਰੇ ਤੇ ਜਾਣਕਾਰੀ ਦੇਣੀ ਹੈ, ਜਾਣਕਾਰੀ ਤੇ ਲਈ ਕੋਈ ਨਾ, ਅੱਜ ਤੱਕ ਆਪਾਂ ਸਮਝੇ ਤੇ ਹੈ ਕੋਈ ਨਾ, ਫਿਰ ਕੀ ਫਾਇਦਾ ਹੋਇਆ? ਜੇ ਰੱਬ ਨੂੰ ਮੰਨਦਾ ਹੈ ਤੇ ਰੱਬ ਨੂੰ ਨੇੜੇ ਨੇੜੇ ਮੰਨਿਆ ਕਰ, ਜਿਹੜਾ ਨੇੜੇ ਮੰਨਦਾ ਹੈ ਉਹ ਕੋਈ ਗਲਤੀ ਨਹੀਂ ਕਰਦਾ, ਉਹਦੀ ਸੁਰਤ ਦੇ ਨੇੜੇ ਵੱਸਦਾ ਹੈ। ਮਨਮੁਖ ਕੌਣ ਹੈ? ਜਿਹੜਾ ਆਪਣੇ ਆਪ ਤੋਂ ਦੂਰ ਜਾਣਦਾ ਹੈ। ਤੇ ਗੁਰਮੁਖ ਕੀ ਕਹਿੰਦਾ? ਜਦੋਂ ਵੀ ਤੁਸੀਂ ਮਿਲੋਗੇ ਪੁੱਛੋਗੇ, ਜਦੋਂ ਪੁੱਛੋਗੇ ਨਾ ਤੇ ਗੁਰਮੁਖ ਕਹੇਗਾ ਨੇੜੇ ਵੱਸਦਾ ਹੈ। ਤੇ ਮਨਮੁਖ ਨੂੰ ਜਦੋਂ ਮਰਜ਼ੀ ਵੇਖ ਲਓ ਉਹ ਕਿਹੜਾ ਵੇਖਦਾ ਹੈ, ਜੋ ਮਰਜ਼ੀ ਕਰੀ ਚੱਲੋ ਉਹ ਕਿਹੜਾ ਨੇੜੇ ਹੈ, ਕਰਦਾ ਤੇ ਇਹੀ ਕੁਛ ਹੈ ਨਾ ਮਨਮੁਖ। ਮਨਮੁਖ ਤੋਂ ਦੂਰ ਜੀ, ਇਹ ਉਹਨਾਂ ਦੇ ਫੀਲ ਕਰਨ ਦੀ ਗੱਲ ਹੈ।
ਗੁਰਮੁਖ ਦੇ ਨੇੜੇ ਵੱਸਦਾ ਮਨਮੁਖ ਤੋਂ ਦੂਰ ਜੀ, ਗੁਰਮੁਖ ਦੇ ਨੇੜੇ ਵੱਸਦਾ ਮਨਮੁਖ ਤੋਂ ਦੂਰ ਜੀ।
ਬੜੋ ਭੈਣੋ
ਮਨਮੁਖ ਤੋਂ ਦੂਰ ਜੀ, ਗੁਰਮੁਖ ਦੇ ਨੇੜੇ ਵੱਸਦਾ ਮਨਮੁਖ ਤੋਂ ਦੂਰ ਜੀ, ਗੁਰਮੁਖ ਦੇ ਨੇੜੇ ਬੋਲੋ ਗੁਰਮੁਖ ਦੇ ਨੇੜੇ ਵੱਸਦਾ ਮਨਮੁਖ ਤੋਂ ਦੂਰ ਜੀ, ਗੁਰਮੁਖ ਦੇ ਨੇੜੇ ਵੱਸਦਾ। ਗੁਰਮੁਖ ਦੇ ਨੇੜੇ ਵੱਸਦਾ 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 ਗੁਰਮੁਖ ਦੇ ਨੇੜੇ ਵੱਸਦਾ। ਓ ਗੁਰਮੁਖ ਦੇ ਨੇੜੇ, ਗੁਰਮੁਖ ਦੇ ਨੇੜੇ ਵੱਸਦਾ 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 ਗੁਰਮੁਖ ਦੇ ਨੇੜੇ ਵੱਸਦਾ। ਨੇੜੇ ਵੱਸਦਾ ਸੁਖ ਦੇ ਨੇੜੇ ਮਨਮੁਖ ਤੋਂ ਦੂਰ ਜੀ ਮਨਮੁਖ ਤੋਂ ਦੂਰ ਜੀ ਗੁਰਮੁਖ ਦੇ ਨੇੜੇ ਵਸਣਾ ਮਨਮੁਖ ਤੋਂ ਦੂਰ ਜੀ ਗੁਰਮੁਖ ਦੇ ਨੇੜੇ ਵਸਣਾ
ਹਾਂਜੀ ਜਿਹੜਾ ਗੁਰਮੁਖ ਹੈ ਨਾ ਗੁਰਮੁਖ ਉਹ ਤੇ ਦੁਕਾਲੰ ਪਰਨਾਸੀ ਦਿਆਲੰ ਸਰੂਪੇ ਸਦਾ ਅੰਗ ਸੰਗੇ
ਭੰਗਮ
ਜਦੋਂ ਰੋਜ਼ ਪੜ੍ਹਦਾ ਤੇ ਫੀਲ ਵੀ ਕਰਦਾ ਮਨ ਵੀ ਮੰਨਦਾ ਉਹਦਾ ਉਹ ਤੇ ਨੇੜੇ ਨੇੜੇ ਜਾਣਦਾ ਹੀ ਹੈ ਨਾ ਫਿਰ ਮਹਿਸੂਸ ਵੀ ਕਰਦਾ ਹੈ ਉਹਦਾ ਮਨ ਤੇ ਮੰਨਦਾ ਵੀ ਉਹ ਸਾਡੇ ਨੇੜੇ ਪੇਖਤ ਸੁਨਤ ਸਦਾ ਹੈ ਸੰਗੇ ਮੈਂ ਮੂਰਖ ਜਾਣਿਆ ਦੂਰੀ ਰੇ ਅਸੀਂ ਦੂਰ ਸਮਝਦੇ ਹਾਂ ਵੀ ਦੂਰ ਹੈ ਮੂਰਖ ਨੇ ਜਿਹੜਾ ਮੂੰਹ ਰੱਖਦਾ ਦੁਨੀਆਂ ਦੀ ਸੁਣਦਾ ਮਨ ਦੀ ਸੁਣਦਾ ਮਨਮੁੱਖ ਹੈ ਜਿਹੜਾ ਉਹਨੇ ਦੂਰ ਹੀ ਜਾਣਨਾ ਉਹਨੂੰ ਕਦੇ ਨੇੜੇ ਮਹਿਸੂਸ ਨਹੀਂ ਹੋ ਸਕਦਾ ਉਹ ਹਮੇਸ਼ਾ ਦੂਰ ਜਾਣਦਾ ਤੇ ਗੁਰਮੁਖ ਦੀ ਅਵਸਥਾ ਕੀ ਹੈ ਉਹ ਕੀ ਕਹਿੰਦਾ ਸਾਜਨੜਾ ਮੇਰਾ ਸਾਜਨੜਾ ਨਿਕਟ ਖਲੋਇਆੜਾ ਮੇਰਾ ਸਾਜਨੜਾ ਨੇੜੇ ਖੜਾ ਮੈਨੂੰ ਵੇ ਜਾਨੀ ਅੜਾ ਹਰ ਜਾਨੀ ਅੜਾ ਜਾਨੀ ਅੜਾ ਹਰ ਜਾਨੀ ਅੜਾ ਜਾਨ ਤੋਂ ਵੱਧ ਪਿਆਰਾ ਮੇਰੀ ਜਾਨ ਤੋਂ ਵੱਧ ਕੇ ਮੈਨੂੰ ਰੱਬ ਪਿਆਰਾ ਲੱਗਦਾ ਜਾਨੀ ਅੜਾ ਹਰ ਜਾਨੀ ਅੜਾ ਨੈਣ ਅਲੋਇਆੜਾ ਹਰ ਜਾਨੀ ਅੜਾ ਸਾਰਿਆਂ ਚ ਦਿਸਦਾ ਨੈਣ ਅਲੋਇਆ ਵੀ ਕੀ ਵੇਖਿਆ ਅੱਖਾਂ ਨਾਲ ਅਲੋਇਆ ਕੀ ਵੇਖਿਆ ਘੱਟ ਘੱਟ ਸੋਇਆ ਸਾਰੇ ਸਰੀਰਾਂ ਚ ਸਾਰੇ ਘੱਟਾਂ ਚ ਵੱਸਦਾ ਨੈਣ ਅਲੋਇਆ ਘੱਟ ਘੱਟ ਸੋਇਆ ਅਤ ਅੰਮ੍ਰਿਤ ਪ੍ਰਿਆ ਗੂੜਾ ਉਹ ਬੜਾ ਪਿਆਰਾ ਹੈ ਮਿੱਠਾ ਹੈ ਨਾਲ ਉਹ ਬੰਦਾ ਨੇੜੇ ਰਹਿੰਦਾ ਲਹਿ ਨਾ ਸਕੰਦਾ ਸਵਾਓ ਨਾ ਜਾਣਾ ਮੂੜਾ ਉਹ ਕਹਿੰਦੇ ਹੈ ਨੇੜੇ ਹੈ ਪਤਾ ਕਿਉਂ ਨਹੀਂ ਲੱਗਦਾ ਮੂਰਖ ਨੂੰ ਸਵਾਦ ਨਹੀਂ ਆਉਂਦਾ ਨੇੜੇ ਫੀਲ ਨਹੀਂ ਹੁੰਦਾ ਦੂਰ ਜਾਪਦਾ ਸਵਾਓ ਨਾ ਜਾਣਾ ਮੂੜਾ ਕਸੂਰ ਕੀ ਹੈ ਮਾਇਆ ਮੱਧ ਮਾਤਾ ਕਹਿੰਦੇ ਮਾਇਆ ਚ ਫਸਿਆ ਮਟੀਰੀਅਲ ਚ ਫਸਿਆ ਦਿਮਾਗ ਚ ਵੜਦੀ ਨਹੀਂ ਇਹ ਗੱਲ ਮਾਇਆ ਮੱਧ ਮਾਤਾ ਹੋਛੀ ਬਾਤਾ ਹੋਛੀਆਂ ਗੱਲਾਂ ਕਰਦਾ ਮਾਇਆ ਚ ਫਸਿਆ ਹੋਛੀਆਂ ਗੱਲਾਂ ਕਰਦਾ ਮਾਇਆ ਮੱਧ ਮਾਤਾ ਹੋਛੀ ਬਾਤਾ ਮਿਲਣ ਨਾ ਜਾਈ ਭਰਮ ਧੜਾ ਕਹਿੰਦੇ ਭਰਮਾਂ ਚ ਫਸਿਆ ਰੱਬ ਨੂੰ ਨਹੀਂ ਮੰਨਦਾ ਭਰਮਾਂ ਚ ਫਸਿਆ ਹੋਇਆ ਭਰਮ ਕਰਦਾ ਵਹਿਮਾਂ ਭਰਮਾਂ ਚ ਫਸਿਆ ਨੂੰ ਨਹੀਂ ਦਿਸਦਾ ਭਰਮੇ ਭੂਲਾ ਸਾਕਤ ਫਿਰਤਾ ਨੀਰ ਵਰੋਲੈ ਖਪ ਖਪ ਮਰਤਾ ਭਰਮਾਂ ਚ ਪਏ ਲੋਕੀ ਪਾਣੀ ਰਿੜਕਦੇ ਰਹਿੰਦੇ ਨੇ ਸਾਰੀ ਜ਼ਿੰਦਗੀ ਨਾਲ ਉਹ ਬੰਦਾ ਲਹਿ ਨਸ ਕੰਧਾ ਸਵਾਉ ਨਾ ਜਾਣਾ ਮੂੜਾ ਮਾਇਆ ਮੱਧ ਮਾਤਾ ਹੋਛੀ ਬਾਤਾ ਮਿਲਣ ਨਾ ਜਾਈ ਭਰਮ ਧੜਾ ਕਹੋ ਨਾਨਕ ਗੁਰ ਬਿਨ ਨਹੀਂ ਸੂਝੈ ਹਰ ਸਾਜ ਹਰ ਸਾਜਨ ਸਭ ਕਹਿ ਨਿਕਟ ਖੜਾ ਕਹਿੰਦੇ ਹੈ ਨੇੜੇ ਹੀ ਹੈ ਅੱਛਾ ਜੀ ਪਤਾ ਲੱਗ ਜਾਏਗਾ ਵੀ ਕਿਵੇਂ ਪਤਾ ਲੱਗੇਗਾ ਵੀ ਰੱਬ ਨੇੜੇ ਨੇੜੇ ਹੈ ਫੀਲ ਕਿੱਦਾਂ ਹੁੰਦਾ ਕਹਿੰਦੇ ਗੁਰੂ ਬਿਨਾਂ ਨਹੀਂ ਪਤਾ ਲੱਗ ਸਕਦਾ ਸਤਿਗੁਰੂ ਜੀ ਦੱਸਣਗੇ ਫਿਰ ਵਾਹਿਗੁਰੂ ਦਾ ਪਤਾ ਲੱਗ ਜਾਏਗਾ ਅੱਛਾ ਜੀ ਇੱਦਾਂ ਹੋ ਜਾਏਗਾ ਪਰ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਸਾਡੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸਤਿਗੁਰਾਂ ਦੀ ਬਾਣੀ ਪੜ੍ਹੀਏ ਬਾਣੀ ਸੁਣੀਏ ਬਾਣੀ ਸਮਝੀਏ ਸਹਿਜ ਪਾਠ ਰੱਖੀਏ ਘਰ ਵਿੱਚ ਨਿਤਨੇਮ ਆਰਾਮ ਨਾਲ ਟਿਕ ਕੇ ਕਰੀਏ ਫਿਰ ਮਨ ਨੂੰ ਮਹਿਸੂਸ ਹੋਣ ਲੱਗ ਜਾਏਗਾ ਵੀ ਪਰਮਾਤਮਾ ਸਾਡੇ ਨੇੜੇ ਹੀ ਓਨਾ ਚਿਰ ਪਤਾ ਨਹੀਂ ਲੱਗ ਸਕਦਾ ਜਿੰਨਾ ਚਿਰ ਕਹੋ ਨਾਨਕ ਗੁਰ ਬਿਨ ਨਹੀਂ ਸੂਝੈ ਸੁਝਣਾ ਨਹੀਂ ਸਤਿਗੁਰਾਂ ਬਿਨਾਂ ਪਤਾ ਨਹੀਂ ਲੱਗ ਸਕਦਾ ਇਹ ਤੇ ਸਤਿਗੁਰੂ ਮਿਹਰ ਕਰਦੇ ਨੇ ਹੌਲੀ ਹੌਲੀ ਸਮਝ ਪੈਂਦੀ ਹੈ ਅਕਲ ਆਉਂਦੀ ਹੈ ਜਿਵੇਂ ਜਿਵੇਂ ਬਾਣੀ ਪੜ੍ਹੀ ਚੱਲਾਂਗੇ ਉਵੇਂ ਉਵੇਂ ਫਿਰ ਬੁੱਝਣ ਲੱਗ ਜਾਏਗੀ ਸਾਡੀ ਸੁਰਤ ਨਾ ਬੁੱਝਣ ਲੱਗ ਜਾਏਗੀ ਅਸੀਂ ਸਿਆਣੇ ਬਣ ਜਾਵਾਂਗੇ ਨਿਆਣਿਆਂ ਤੋਂ ਸਿਆਣੇ ਹੋ ਜਾਣ, ਸਤਿਗੁਰੂ ਸਾਨੂੰ ਸਿਆਣੇ ਕਰ ਦੇਣਗੇ, ਫਿਰ ਸਿਆਣੇ ਜਦੋਂ ਹੋ ਗਏ ਫਿਰ ਉਹਨੂੰ ਫੀਲ ਕਰਨ ਲੱਗਾਂਗੇ, ਸਤਿਗੁਰਾਂ ਦੀ ਬਾਣੀ ਸਮਝ ਸਮਝ ਕੇ ਆਪਾਂ ਸਿਆਣੇ ਹੋ ਜਾਂਗੇ। ਬਸ ਜਦੋਂ ਮਚੌਰ ਹੋ ਗਏ, ਸਿਆਣੇ ਹੋ ਗਏ ਜਦੋਂ, ਸੁਰਤ ਮਾਇੰਡ ਡਿਵੈਲਪ ਹੋ ਗਿਆ ਇਹ ਕਹਿ ਲਓ, ਫਿਰ ਫੀਲ ਹੋਣ ਲੱਗ ਜਾਂਦਾ। ਫਿਰ ਜਿਹੜਾ ਹੁਣ ਦੂਰ ਦੂਰ ਭਾਸਦਾ ਹੈ ਵੀ ਰੱਬ ਬਹੁਤ ਦੂਰ ਹੈ, ਨੇੜੇ ਨੇੜੇ ਲੱਗਣ ਲੱਗ ਜਾਏਗਾ। ਪਰਮਾਤਮਾ ਦੀ ਵਾਹਿਗੁਰੂ ਦੀ ਸੇਵਾ ਹੀ ਇਹ ਹੈ, ਉਹਨੂੰ ਨੇੜੇ ਨੇੜੇ ਮੰਨੋ ਵੀ ਨੇੜੇ, ਇਹ ਪਰਮਾਤਮਾ ਦੀ ਸੇਵਾ ਹੈ, ਰੱਬ ਦੀ ਇਹੋ ਹੀ ਸੇਵਾ ਹੈ। ਤੇ ਗੁਰੂ ਗ੍ਰੰਥ ਸਾਹਿਬ ਦੀ ਸੁਣਿਆ ਕਰੋ, ਇਹ ਗੁਰੂ ਗ੍ਰੰਥ ਸਾਹਿਬ ਦੀ ਸੇਵਾ। ਹੋਰ ਆਪਾਂ ਪਾਵੇ ਥੋੜਾ ਘੁੱਟਾਂਗੇ, ਦੁਨੀਆ ਪਾਵੇ ਘੁੱਟਦੀ ਵੇਖੀ ਹੈ, ਲੋਕੀ ਪਾਵੇ ਘੁੱਟਦੇ ਵੇਖੇ ਨੇ, ਗੁਰੂ ਗ੍ਰੰਥ ਸਾਹਿਬ ਦੇ ਪਾਵੇ ਘੁੱਟੀ ਜਾਂਦੇ ਨੇ, ਕਹਿੰਦੇ ਸੇਵਾ ਕਰਨੀ। ਰੁਮਾਲਾ ਦੇ ਰਹੇ ਹਾਂ ਸੁਰਤ ਨੂੰ ਤੇ ਪਤਾ ਹੀ ਕੋਈ ਨਹੀਂ ਹੁੰਦਾ ਵੀ ਰੁਮਾਲਾ ਦਿੰਦੇ ਹਾਂ ਆਪਾਂ, ਰੁਮਾਲਾ ਦਿੰਦੇ ਹਾਂ ਠੀਕ ਹੈ, ਹੁਣ ਵਿਆਹ ਹੈ ਭਾਈ ਕੋ ਦੇਣਾ ਹੀ ਪੈਣਾ, ਆਨੰਦ ਕਾਰਜਾਂ ਤੇ ਰੁਮਾਲਾ ਦੇ ਦਿਓ, ਉਹਦਾ ਰੁਮਾਲਾ ਲੈ ਚੁੱਕ। ਭਾਵ ਕੋਈ ਭਾਵਨਾ ਭਾਵਨਾ ਜਾਂ ਕੋਈ ਉਦਾਂ ਦੀ ਗੱਲ ਨਹੀਂ ਹੈ ਮਨ ਵਿੱਚ, ਸੇਵਾ ਗੁਰੂ ਗ੍ਰੰਥ ਸਾਹਿਬ ਦੀ, ਅਸਲ ਚ ਰੁਮਾਲੇ ਨਾ ਵੀ ਦਿਓ ਕੋਈ ਨਹੀਂ, ਗੁਰੂ ਗ੍ਰੰਥ ਸਾਹਿਬ ਦੀ ਸੁਣੋ। ਹੁਣ ਗਰੀਬ ਜਿਹੜਾ ਰਕਸ਼ਾ ਚਲਾਉਣ ਵਾਲਾ ਕਿਹੜੇ ਰੁਮਾਲੇ ਪੇਟ ਕਰੇਗਾ, ਨਹੀਂ ਤੂੰ ਸੋਨਾ ਚੜਾਉਣ ਜੋਗਾ ਨਾ ਚੜਾ, ਤੈਨੂੰ ਕਿਹਨੇ ਕਿਹਾ ਚੜਾ ਸੋਨਾ, ਤੂੰ ਨਹੀਂ ਮਹਿੰਗੇ ਰੁਮਾਲੇ ਦੇਣ ਜੋਗਾ ਨਾ ਦੇ, ਕੌਣ ਕਹਿੰਦਾ ਤੈਨੂੰ ਵੀ ਤੂੰ ਰੁਮਾਲੇ ਦੇ। ਗੁਰੂ ਗ੍ਰੰਥ ਸਾਹਿਬ ਦੀ ਇਹੀ ਸੇਵਾ, ਗਰੀਬ ਸੇਵਾ ਵੀ ਕਰ ਸਕਦਾ, ਗਰੀਬ ਵੀ ਤੇ ਕਰ ਹੀ ਸਕਦਾ। ਬਸ ਗੁਰੂ ਗ੍ਰੰਥ ਸਾਹਿਬ ਦੀ ਗਰੀਬ ਬੰਦੇ ਨੇ ਕਿਵੇਂ ਸੇਵਾ ਕਰਨੀ ਹੈ, ਗੁਰੂ ਗ੍ਰੰਥ ਸਾਹਿਬ ਦੀ ਮੰਨੇ, ਬਸ ਇਹੀ ਸੇਵਾ। ਗੁਰੂ ਗ੍ਰੰਥ ਸਾਹਿਬ ਦੀ ਮੰਨੇ, ਕੁਛ ਵੀ ਨਾ ਦੇਵੇ, ਇਹ ਸੇਵਾ ਹੈ। ਗੁਰੂ ਗ੍ਰੰਥ ਸਾਹਿਬ ਦੀ ਮੰਨੇ ਨਾ, ਭਾਵੇਂ ਕੁਆਂਟਲ ਸੋਨਾ ਚੜਾ ਦੇ, ਤੇਰਾ ਕਿਸੇ ਲੇਖੇ ਚ ਨਹੀਂ ਆਖੋ ਸਤਨਾਮ। ਵਹਿਮ ਕੱਢੋ, ਕਈ ਬੰਦੇ ਸੋਚ ਵੇਖੇ ਆ, ਪਤਾ ਕੀ ਕਹਿਣਗੇ, ਹੋਵੇ ਤੇ ਅਸੀਂ ਵੀ ਸੇਵਾ ਕਰੀਏ, ਹੈ ਹੀ ਨਹੀਂ ਕਰੀਏ ਕੀ, ਸਾਡੇ ਕੋਲ ਹੋਵੇ ਤੇ ਅਸੀਂ ਸੇਵਾ ਕਰੀਏ, ਸਾਡੇ ਕੋਲ ਹੈ ਹੀ ਨਹੀਂ ਅਸੀਂ ਕਿੱਦਾਂ ਸੇਵਾ ਕਰੀਏ, ਅਸੀਂ ਗਰੀਬ ਬੰਦੇ, ਅਸੀਂ ਨਹੀਂ ਭਾਈ ਜ਼ਮੀਨਾਂ ਦਾਨ ਕਰਨ ਜੋਗੇ, ਅਸੀਂ ਨਹੀਂ ਆਹ ਕੁਝ ਦਾਨ ਕਰ ਸਕਦੇ, ਇਸ ਤੇ ਮਾੜਾ ਮੋਟਾ ਜਿੰਨਾ ਕੁ ਤੇਰੇ ਕੋਲ ਹੈ ਉਹਨਾਂ ਕੁ ਆਪਾਂ ਸੇਵਾ ਗੁਰੂ ਘਰਾਂ ਦੀ ਕਰਦੇ ਹਾਂ, ਬਿਲਡਿੰਗਾਂ ਬਣਦੀਆਂ ਨੇ ਸੇਵਾ ਕਰ ਦਿੰਦੇ ਹਾਂ, ਕਿਸੇ ਗਰੀਬ ਦੀ ਹੈਲਪ ਕਰੋ ਮਦਦ ਕਰੋ ਸੇਵਾ ਕਰ ਦਿੰਦੇ ਹਾਂ, ਪਰ ਤੂੰ ਗੁਰੂ ਗ੍ਰੰਥ ਸਾਹਿਬ ਦੀ ਮੰਨ ਲਿਆ ਕਰ, ਇਹੀ ਸੇਵਾ ਹੈ। ਜੇ ਗੁਰੂ ਗ੍ਰੰਥ ਸਾਹਿਬ ਦੀ ਅਮੀਰ ਬੰਦਾ ਮੰਨਦਾ ਹੈ ਨਹੀਂ, ਉਹਦਾ ਸੇਵਾ ਕਰਦਾ ਰਹਿੰਦਾ, ਉਹ ਫਿਰ ਕੋਈ ਸੇਵਾ ਨਹੀਂ, ਗੁਰੂ ਗ੍ਰੰਥ ਸਾਹਿਬ ਦੀ ਕੋਈ ਸੇਵਾ ਨਹੀਂ ਕਰਦਾ। ਜਿਵੇਂ ਮੈਂ ਪਹਿਲਾਂ ਐਗਜੈਂਪਲ ਦਿੱਤਾ ਹੀ ਹੈ, ਮੈਂ ਫਿਰ ਦੱਸ ਰਿਹਾ ਕਿ ਬੇਬੇ ਬਾਪੂ ਦੀ ਜੇ ਮੰਨੀ ਨਾ ਤੇ ਬੇਬੇ ਬਾਪੂ ਨੂੰ ਮੱਥਾ ਟੇਕਣ ਦਾ ਕੀ ਫਾਇਦਾ, ਬੇਬੇ ਬਾਪੂ ਦੀ ਮੰਨੀ ਤੇ ਹੈ ਨਾ ਕੋਈ, ਫਿਰ ਕੀ ਫਾਇਦਾ। ਤੇ ਲੋਕਾਂ ਨੂੰ ਵਿਖਾਉਣ ਵਾਸਤੇ ਜਿੱਦਣ ਲੋਕੀ ਆਏ ਹੋਏ ਹੋਣ ਵੀ ਦੁਨੀਆਂ 'ਚ ਵੇਖ ਰਹੀ ਹੈ, ਉਦਣ ਬੇਬੇ ਬਾਪੂ ਨੂੰ ਵੀ ਉੱਤੇ ਕੰਬਲ ਵੀ ਪਾ ਦੇ ਵੀ ਲੈ ਵੀ ਬਾਪੂ ਜੀ ਤੁਹਾਡੀ ਬੜੀ ਸੇਵਾ ਕਰਦੇ ਹਾਂ, ਮੁੜ ਕੇ ਪੁੱਛੀ ਨਾ। ਉਦਣ ਵਿਖਾਉਣ ਵਾਲਾ ਜਿੱਦਣ 10-20 ਬੰਦੇ ਆਏ ਨੇ, ਉਦਣ ਸੋਹਣੇ ਕੱਪੜੇ ਪਵਾ ਦਿਓ ਬਾਪੂ ਨੂੰ, ਬਾਪੂ ਵੀ ਅੱਜ ਫੱਬਿਆ ਰਹਿ, ਤੇਰੇ ਬੰਨੀ ਵੇਖ ਕੇ ਲੋਕੀ ਇਹ ਨਾ ਕਹਿਣ ਵੀ ਸੇਵਾ ਨਹੀਂ ਕਰਦੇ, ਇਸ ਤੇ ਬਹੁਤ ਸੇਵਾ ਕਰਦੇ ਹਾਂ ਤੇਰੀ, ਵੀ ਅੱਜ ਤੂੰ ਜੱਚ ਕੇ ਬਹਿ ਪੂਰਾ, ਉਦਣ ਅਸੀਂ ਤਿਆਰ ਕਰ ਦਿਓ ਬਾਪੂ ਨੂੰ, ਉਦਣ ਸੋਹਣੇ ਕੱਪੜੇ ਪਵਾ ਦਿਓ। ਏਦਾਂ ਹੀ ਕਰਦੇ ਆ, ਰੁਮਾਲਾ ਦੇ ਦਿੰਦੇ ਆ 6 ਮਹੀਨਿਆਂ ਬਾਅਦ, ਵੀ ਅਗਲਾ ਇਹ ਨਾ ਕਵੇ ਯਾਰ ਇਹਨੇ ਰੁਮਾਲਾ ਹੀ ਨਹੀਂ ਦਿੱਤਾ, ਰੁਮਾਲਾ ਤਾਂ ਦਿਓ, ਵੀ ਰੁਮਾਲਾ ਤਾਂ ਦਿੱਤਾ ਹੀ ਨਹੀਂ ਇਹਨੇ, ਉਦਣ ਆਪਾਂ ਰੁਮਾਲਾ ਲੈ ਆਉਂਦੇ ਹਾਂ ਸਾਰਿਆਂ ਦੇ ਸਾਹਮਣੇ, ਏਦਾਂ ਹੱਥ 'ਚ ਫੜ ਕੇ ਵੀ ਆਹ ਹਜ਼ਾਰ ਦੇ ਵਰਗਾ ਤੇ ਸੇਵਾਦਾਰੀ ਕੋਈ ਨਹੀਂ, ਏਦਾਂ ਆਪਾਂ ਚੌੜੇ ਹੋ ਕੇ ਤੁਰੇ ਆਉਂਦੇ ਹਾਂ, ਬਹੁਤਾ ਹੀ ਪੱਕਾ ਹੀ ਸ਼ਰਧਾਲੂ ਹੈ ਵੀ। ਉਦਣ ਅਸੀਂ ਫਿਰ ਬੇਬੇ ਬਾਪੂ ਦੀ ਨਕਲੀ ਸੇਵਾ ਜਿਵੇਂ ਕਰੀਏ, ਉਦਣ ਫਿਰ ਲੋਕਾਂ ਨੂੰ ਵਿਖਾਉਂਦੇ ਹਾਂ ਵੀ ਮੈਂ ਰੁਮਾਲਾ ਮਹਿੰਗਾ ਲਿਆਂਦਾ, ਮੈਂ ਰੁਮਾਲਾ ਲੈ ਕੇ ਆਇਆ। ਇਹ ਨਹੀਂ ਅੱਗੇ ਪਿੱਛੇ ਵੀ ਪੁੱਛ ਲੈ ਗੁਰੂ ਗ੍ਰੰਥ ਸਾਹਿਬ ਕਹਿੰਦੇ ਕੀ ਆ, ਅੱਗੇ ਪਿੱਛੇ ਵੀ ਸੁਣ, ਉਦਣ ਹੀ ਨਾ ਰੁਮਾਲਾ ਵਿਖਾ ਗੱਲਾ ਵੀ ਹਾਂ ਮੈਂ ਬੜਾ ਸੇਵਾਦਾਰ ਹਾਂ। ਇਸ ਕਰਕੇ ਸਤਿਗੁਰੂ ਕਿਰਪਾ ਕਰਦੇ ਨੇ, ਜਿਹੜਾ ਨਿਮਾਣਾ ਬਣ ਕੇ ਨੀਵਾਂ ਹੋ ਕੇ ਸਤਿਗੁਰੂ ਦੇ ਦਰ ਤੇ ਆ ਰਿਹਾ, ਇਸ ਦਰ ਤੇ ਝੁਕ ਰਿਹਾ, ਧਿਆਨ ਨਾਲ ਬੇਨਤੀ ਸੁਣੋ ਭਾਈ, ਪਹਿਰੇਦਾਰਾਂ ਨੂੰ ਬੇਨਤੀ ਹੈ ਵੀ ਸਿੰਘੋ ਕਰੜੇ ਜੇ ਹੋ ਕੇ ਬਸ ਐਂ ਆਰਾਮ ਨਾਲ ਇੱਥੇ ਟਿਕਾਈ ਚੱਲੋ, ਦੂਰੋਂ ਮੱਥਾ ਟੇਕ ਲੈਣ ਫਿਰ ਅੱਗੇ ਮੱਥਾ ਟਿਕਾ ਦਿਆਂ, ਇੱਕ ਵਾਰੀ ਦੂਰੋਂ ਟੇਕੀ ਚੱਲਣ, ਇੱਕ ਵਾਰੀ ਫਿਰ ਅੱਗੇ ਮੱਥਾ ਟਿਕਾ ਦਿਆਂ। ਸੰਗਤੇ ਹੁਣ ਇੱਧਰ ਧਿਆਨ ਪੂਰਾ ਜੋੜ ਲਿਓ, ਮਨ ਜੋੜ ਲਿਓ ਪੂਰਾ, ਰਵਿਦਾਸ ਜੀ ਦਾ ਭਗਤ ਜੀ ਦਾ ਸ਼ਬਦ ਆਪਾਂ ਪੜ੍ਹ ਲਿਆ ਸੀ ਪਹਿਲਾਂ, ਫਿਰ ਆਪਾਂ ਦੁਬਾਰਾ ਉਹੀ ਸ਼ਬਦ ਪੜ੍ਹਦੇ ਹਾਂ, ਐਸੀ ਲਾਲ ਤੁਝ ਬਿਨ ਕੌਣ ਕਰੇ, ਗਰੀਬ ਨਿਵਾਜ ਗੁਸਈਆ ਮੇਰਾ ਮੱਥ ਹੈ ਛਤਰ ਤਰ। ਇੱਕ ਇੱਕ ਪੰਕਤੀ ਆਪਾਂ ਬੋਲ ਕੇ ਪੜ੍ਹਦੇ ਹਾਂ ਨਾਲ ਨਾਲ ਫਿਰ ਆਨੰਦ ਜ਼ਿਆਦਾ ਆਉਂਦਾ। ਬਾਣੀ ਏਦਾਂ ਪੜ੍ਹਿਆ ਕਰੋ ਜਿਵੇਂ ਹੁਣ ਆਪਾਂ ਗਾ ਰਹੇ ਹਾਂ ਨਾ, ਏਦਾਂ ਫਿਰ ਤੁਹਾਨੂੰ ਵੀ ਬਾਣੀ ਦਾ ਆਨੰਦ ਆਏਗਾ। ਬੋਲ ਬੋਲ ਕੇ ਰਸ ਲੈ ਕੇ ਝੂਮ ਕੇ ਮਸਤ ਹੋ ਕੇ ਬਾਣੀ ਨੂੰ ਏਦਾਂ ਵੀ ਹਾਂ ਇੱਕ ਸ਼ਬਦ ਹੈ ਨਾ ਇਹਨੂੰ ਰੰਗ ਚ ਹੋ ਜਾਇਆ ਕਰੋ ਜਦੋਂ ਪੜ੍ਹਨਾ, ਨਵੇੜਾ ਨਹੀਂ ਕਰਨਾ, ਆਰਾਮ ਨਾਲ ਪੜ੍ਹਨਾ ਹੈ। ਪਰ ਜਦੋਂ ਆਰਾਮ ਨਾਲ ਪੜ੍ਹਾਂਗੇ ਫਿਰ ਰਸ ਆਏਗਾ। ਜਿਹੜੀ ਬੀਬੀ ਸਬਜ਼ੀ ਪਿਆਰ ਨਾਲ ਬਣਾ ਰਹੀ ਹੈ ਖਾਣਾ ਪਿਆਰ ਨਾਲ ਬਣਾਏਗੀ ਤੇ ਖਾਣ ਦਾ ਵੀ ਸਵਾਦ ਆਏਗਾ, ਉਹਦੇ ਨਾਲ ਲੂਣ ਮਿਰਚ ਦੇ ਨਾਲ ਵਿੱਚ ਪਿਆਰ ਵੀ ਹੈ। ਤੇ ਜੇ ਨਵੇੜਾ ਹੀ ਕਰਨਾ ਫਾਹਾ ਵੱਢਣਾ ਫਿਰ ਥਾਲੀਆਂ ਵਿਹੜੇ 'ਚ ਫਿਰਨਗੀਆਂ। ਜਿਹੜੀਆਂ ਬੀਬੀਆਂ ਕੁਚੱਜੀਆਂ ਹੁੰਦੀਆਂ ਨੇ ਫਾਹਾ ਹੀ ਵੱਢਦੀਆਂ ਨੇ, ਸੁਚੱਜੀਆਂ ਬੀਬੀਆਂ ਸਿਆਣੀਆਂ ਜਿਹੜੀਆਂ ਨੇ ਉਹਨਾਂ ਨੂੰ ਪਤਾ ਵੀ ਕਿੱਦਾਂ ਬਣਾਉਣਾ, ਸੁੱਧ ਨਾਲ ਬਣਾਉਣਗੀਆਂ, ਧਿਆਨ ਨਾਲ ਬਣਾਉਣਗੀਆਂ, ਪਿਆਰ ਨਾਲ ਬਣਾਉਣਗੀਆਂ। ਸੁਚੱਜੀ ਧਿਆਨ ਨਾਲ ਬਣਾਏਗੀ। ਇਸ ਕਰਕੇ ਪਿਆਰ ਨਾਲ ਜਦੋਂ ਆਪਾਂ ਬਾਣੀ ਪੜ੍ਹਦੇ ਹਾਂ, ਭਜਨ ਕਰਦੇ ਹਾਂ, ਭੋਜਨ ਦੀ ਗੱਲ ਹੈ ਭੋਜਨ ਵੀ ਬੇਰਸਾ ਹੋ ਜਾਂਦਾ ਜੇ ਧਿਆਨ ਨਾਲ ਨਾ ਬਣਿਆ ਹੋਵੇ। ਭਜਨ ਦਾ ਵੀ ਆਨੰਦ ਤਾਂ ਹੀ ਹੈ, ਬਾਣੀ ਦਾ ਆਨੰਦ ਵੀ ਤਾਂ ਹੀ ਹੈ ਜੇ ਆਰਾਮ ਨਾਲ ਨਾ ਆਨੰਦ ਨਾਲ ਪੜ੍ਹੀ ਹੋਵੇ, ਟਾਈਮ ਕੱਢ ਕੇ ਵੀ ਹਾਂ ਹੁਣ ਪੜ੍ਹਨ ਲੱਗੇ ਆ ਬਾਣੀ, ਮਨ ਨੂੰ ਪਤਾ ਲੱਗੇ ਵੀ ਬਣਾ ਬਹਿ ਗਿਆ ਮੰਜੇ ਤੇ, ਬੈੱਡ ਤੇ ਬਹਿ ਗਿਆ ਮਨਾ ਤੂੰ ਹੁਣ ਵਾਟ ਕਰਨ ਲੱਗਿਆ, ਮਨ ਨੂੰ ਹਾਜ਼ਰ ਕਰ ਲਓ ਪਹਿਲਾਂ ਵੀ ਹਾਜ਼ਰ ਹੋ ਜਾ ਹੁਣ ਬਾਹਰ ਨਾ, ਫਿਰ ਸੁਣ ਮਨ ਮਿੱਤਰ ਪਿਆਰਿਆ ਆ ਜਾ ਹੁਣ ਮਿਲ, ਵੇਲਾ ਹੈ ਆ ਜਾ ਹੁਣ ਮੁੜ ਕੇ ਇਹਨੂੰ ਮੋੜ ਕੇ ਲਿਆਇਆ ਕਰੋ ਵੀ ਮਨਾ ਆ ਜਾ ਹੁਣ ਪਾਠ ਕਰਨ ਲੱਗਿਆ ਗੈਰ ਹਾਜ਼ਰ ਨਾ ਹੋ, ਪਹਿਲਾਂ ਇੱਦਾਂ ਮਹਿਸੂਸ ਕਰ ਲਿਆ ਕਰੋ। ਬੈੱਡ ਤੇ ਬਹਿ ਜਾਓ, ਲੱਤਾਂ ਦੁਖਦੀਆਂ ਨੇ ਕੋਈ ਗੱਲ ਨੀ, ਕੁਰਸੀ ਤੇ ਬਹਿ ਜਾ, ਸੋਫੇ ਤੇ ਬਹਿ ਜਾ, ਬਹੁਤਾ ਕਰੜਾ ਵੀ ਨਾ, ਇਹ ਤੇ ਫਿਜ਼ੀਕਲ ਹੈ ਵੀ ਸਰੀਰ ਗੁਲੱਤਾਂ ਨੀ ਮੁੜਦੀਆਂ, ਮੇਰੇ ਤੋਂ ਚੌਂਕੜਾ ਨਹੀਂ ਲੱਗਦਾ ਸੋਫੇ ਤੇ ਬਹਿ ਜਾ, ਜ਼ਰੂਰੀ ਨਹੀਂ। ਜਿਹੜਾ ਬੰਦਾ ਨਹੀਂ ਜ਼ਿਆਦਾ ਚਿਰ ਬਹਿ ਸਕਦਾ ਨਾ ਉਹ ਸੋਫੇ ਤੇ ਬਹਿ ਕੇ ਕਰ ਲਿਆ, ਕਿਉਂਕਿ ਫਿਰ ਜੇ ਮੰਨ ਲਓ ਧੱਕੇ ਨਾਲ ਬਹਿ ਵੀ ਜਾਏਗਾ ਉਹਦਾ ਧਿਆਨ ਲੱਤਾਂ 'ਚ ਹੀ ਰਹੇਗਾ, ਗੋਡੇ ਦੁਖੀ ਜਾਂਦੇ ਨੇ, ਲੱਤਾਂ ਦੁਖੀ ਜਾਂਦੀਆਂ ਨੇ, ਉਹਦਾ ਧਿਆਨ ਫਿਰ ਗੋਡਿਆਂ 'ਚ ਰਹੂ, ਉਹਦਾ ਰੱਬ ਨਾਲ ਪਿਆਰ ਨਹੀਂ ਪੈਂਦਾ, ਫੀਲ ਨਹੀਂ ਕਰ ਸਕਦਾ, ਉਹ ਮਹਿਸੂਸ ਨਹੀਂ ਕਰ ਸਕਦਾ, ਉਹਦਾ ਧਿਆਨ ਗੋਡਿਆਂ 'ਚ ਤੁਰਿਆ ਫਿਰੇਗਾ। ਸੁਰਤ ਨੇ ਤੇ ਦਰਗਾਹ 'ਚ ਜਾਣਾ ਹੁੰਦਾ ਪਰਮਾਤਮਾ ਨੂੰ ਮਹਿਸੂਸ ਕਰਨਾ, ਇੱਦਾਂ ਹੀ ਦਰਗਾਹ ਬਿਲਕੁਲ ਨਾਲ ਹੀ ਅੰਦਰ ਹੀ ਹੈ, ਉਹ ਦਰਗਾਹ 'ਚ ਸੁਰਤ ਨੇ ਚਲੇ ਜਾਣਾ ਹੁੰਦਾ, ਪਰ ਸੁਰਤ ਤੇ ਗੋਡੇ 'ਚ ਹੀ ਫਸੀ ਰਹੇਗੀ, ਫਿਰ ਦਰਗਾਹ 'ਚ ਕਿੱਦਾਂ ਜਾਊ। ਪਹਿਲਾਂ ਰਿਲੈਕਸ ਹੋਵੋ, ਸਰੀਰ ਜੇ ਤੁਹਾਡਾ ਚੌਂਕੜਾ ਮਾਰਨਾ ਮੰਨਦਾ ਤੇ ਤਾਂ ਬੈਠੋ, ਜੇ ਚੌਂਕੜਾ ਮਾਰਨਾ ਅੱਧਾ ਘੰਟਾ ਬਹਿ ਸਕਦਾ ਅੱਧਾ ਘੰਟਾ ਚੌਂਕੜਾ ਲਾ ਲੈ, ਫਿਰ ਅੱਧਾ ਘੰਟਾ ਕੋਈ ਨੀ ਕੁਰਸੀ ਤੇ ਬਹਿ ਜਾ, ਪਰ ਰਿਲੈਕਸ ਹੋ ਕੇ ਬੈਠ, ਸਰੀਰ ਦਾ ਪਤਾ ਹੀ ਨਾ ਲੱਗੇ, ਬਸ ਇੱਦਾਂ ਬੈਠੋ। ਬਾਕੀ ਜਿਹੜੇ ਬਹਿ ਸਕਦੇ ਨੇ ਜਾਣ ਕੇ ਟਕਵਾਂਜ ਰੱਜਦੇ ਨੇ ਉਹਨਾਂ ਨੂੰ ਬਹਿਣਾ ਚਾਹੀਦਾ, ਉਹ ਕੋਸ਼ਿਸ਼ ਕਰੋ ਵੀ ਜਿਹੜਾ 15 ਮਿੰਟ ਬਹਿੰਦਾ ਉਹ ਅਗਲੇ ਦਿਨ 2 ਮਿੰਟ ਵਧਾਓ, ਹੌਲੀ ਹੌਲੀ ਨਾ ਇਹ ਕਪੈਸਿਟੀ ਬਣ ਜਾਂਦੀ ਹੈ। ਜਿਹੜੇ ਬਹਿ ਸਕਦੇ ਨੇ ਸੱਜਣ, ਕਈ ਤੁਹਾਡੇ ਚ ਇੱਦਾਂ ਦੇ ਵੀਰ ਹੋਣਗੇ ਜਿਹੜੇ 7-8 ਘੰਟੇ ਵੀ ਪਤਾ ਹੀ ਨਹੀਂ ਲੱਗਦਾ ਬਹਿ ਲੈਂਦੇ ਨੇ ਚੌਂਕੜਾ ਮਾਰ ਕੇ, ਬਾਕੀ ਆਪਣੇ ਚ ਬਹੁਤੇ ਉਹੀ ਨੇ ਵੀ ਗੋਡੇ ਪਹਿਲਾਂ 30 ਡਿਗਰੀ ਤੇ ਕਰ ਲੈਂਦੇ ਨੇ, ਫਿਰ 60 ਤੇ ਹੋ ਜਾਂਦੇ ਨੇ, ਫਿਰ 90 ਡਿਗਰੀ ਤੇ ਸਿੱਧੇ ਗੋਡੇ, ਆਪਣਾ ਫਿਰ ਇੱਦਾਂ ਹੀ ਹਾਲ ਹੈ ਬਹੁਤੇ ਸਾਡੇ ਚ। ਉਹਦਾ ਚਲੋ ਇਹ ਵੀ ਨਹੀਂ ਆਪਾਂ ਕਹਿ ਸਕਦੇ, ਸਾਡੇ ਵਰਗੇ ਜਿਹੜੇ ਬੰਦੇ ਨੇ ਅਸੀਂ ਬਹਿਣ ਗਿੱਜੇ ਹੋਏ ਹਾਂ, ਜਿਹਨੇ ਸਾਰਾ ਦਿਨ ਖੇਤਾਂ 'ਚ ਕੰਮ ਕਰਨਾ ਹੈ, ਟਰੈਕਟਰ ਚਲਾਉਣਾ ਹੈ, ਉਹ ਸੀਟ ਮਾਰਦੀ ਹੈ ਭੜਕਾ ਭੜਕਾ ਕੇ ਇੱਦਾਂ ਚੱਕ ਚੱਕ ਮਾਰਦੀ ਹੈ, ਉਹ ਤੇ ਫਿਰ ਤੁਹਾਨੂੰ ਪਤਾ ਹੀ ਹੈ, ਫਿਰ ਆਪਾਂ ਇਹ ਵੀ ਨਹੀਂ ਕਸੂਰ ਨਹੀਂ, ਕਿਉਂਕਿ ਆਦਤ ਨਹੀਂ ਪਈ, ਸੁਭਾਅ ਨਹੀਂ ਬਣਿਆ। ਖੇਤਾਂ 'ਚ ਸਾਰੀ ਜ਼ਿੰਦਗੀ ਕੰਮ ਕੀਤਾ, ਮੱਝਾਂ ਮਗਰ ਫਿਰਦੇ ਰਹੇ ਹਾਂ, ਹੁਣ ਲੱਤਾਂ ਮੁੜ ਗਈਆਂ, ਸਾਰਾ ਸਾਲ ਕੰਮ ਕਰ ਕਰਕੇ ਹੁਣ ਨਹੀਂ ਉੱਦਾਂ ਚੌਂਕੜਾ ਵੱਜਦਾ। ਇਹ ਨਹੀਂ ਵੀ ਅਸੀਂ ਮਹਾਨ ਹਾਂ, ਤੁਸੀਂ ਐਵੇਂ ਹੀ ਹੋ, ਇਹ ਸਾਨੂੰ ਆਦਤ ਪਈ ਹੈ, ਅਸੀਂ ਬਹਿੰਦੇ ਹਾਂ ਬਸ, ਫਰਕ ਹੀ ਨਹੀਂ। ਬਾਕੀ ਬੈਠਿਆ ਕਰੋ, ਤੁਹਾਨੂੰ ਵੀ ਬਹਿ ਜਾਏਗੀ, ਥੋੜਾ ਥੋੜਾ ਬਹਿ ਜਾਇਆ ਕਰੋ। ਘਰ ਦਾ ਕੰਮ ਤੇ ਸਾਰਿਆਂ ਨੇ ਕੀਤਾ ਹੁੰਦਾ ਨਾ, ਖੇਤੀਆਂ ਜਾਂ ਘਰ ਦਾ ਕੰਮ ਕਾਰ ਤੇ ਕਰਦੇ ਹੀ ਰਹੇ। ਸਾਡੇ ਵੀ ਮਾਪਿਆਂ ਨੇ ਕਿਹਾ ਵੀ ਧਾਰਾਂ ਕੱਢੋ, ਵੀ ਕੱਢਣੀਆਂ ਪੈਂਦੀਆਂ ਸੀ, ਮੱਝਾਂ ਦੀਆਂ ਧਾਰਾਂ ਵੀ ਕੱਢਦੇ ਸੀ, ਟਰੈਕਟਰ ਵੀ ਚਲਾਉਣਾ ਸਿੱਖਿਆ ਸੀ, ਮੈਨੂੰ ਸਿਖਾਇਆ ਸੀ ਮੇਰੇ ਮਾਂ ਪਿਓ ਨੇ ਸਾਰਾ ਕੁਝ ਵੀ ਖੇਤੀ ਇੱਦਾਂ ਕਰਨੀ ਹੈ, ਇੱਦਾਂ ਇੱਦਾਂ ਫਸਲ ਬੀਜੀ ਦੀ ਹੈ, ਇੱਦਾਂ ਰੇਹ ਪੈਂਦੀ ਹੈ, ਇੱਦਾਂ ਹੁੰਦਾ। ਉਹ ਨਿੱਕਿਆਂ ਨਿੱਕਿਆਂ ਨੂੰ ਸਿਖਾ ਦਿੰਦੇ ਨੇ ਘਰਾਂ 'ਚ, ਆਮ ਟਰੈਕਟਰ ਇੱਦਾਂ ਚੱਲਦਾ, ਆਹ ਇੱਦਾਂ ਹੈ, ਮੱਝਾਂ ਇੱਦਾਂ ਹੁੰਦੀਆਂ, ਸੁੱਕ ਇੱਦਾਂ ਪਾਈ ਦੀ, ਗੋਹਾ ਇੱਦਾਂ ਸਿੱਟੀ ਦੇ, ਇੱਦਾਂ ਪਿੱਛੇ ਹਟਾਈ ਦਾ, ਸਭ ਸਿੱਖਿਆ ਹੀ ਸੀ, ਸਾਰਿਆਂ ਨੇ ਸਿੱਖਿਆ ਹੀ ਹੁੰਦਾ। ਪਰ ਵੇਖੋ ਹੁਣ ਜਦੋਂ ਆਪਾਂ ਕੰਮ ਕਾਰ ਕਰਦਿਆਂ ਕਰਦਿਆਂ ਨਾਮਾ ਕਹਿ ਆਲੋਚਨਾ ਮੁੱਖ ਤੇ ਰਾਮ ਸਮਾ, ਹੱਥ ਪਾਉ ਕਰ ਕਾਮ ਸਭ ਜੀਤ ਨਿਰੰਜਨ ਨਾਲ, ਹੱਥਾਂ ਪੈਰਾਂ ਨਾਲ ਫਿਰ ਕੰਮ ਵੀ ਕਰੀ ਚੱਲੋ, ਨਾਲ ਨਾਲ ਚਿੱਤ ਜੋੜ ਕੇ ਰੱਖੋ। ਬਾਕੀ ਅੱਧਾ ਕੁ ਘੰਟਾ ਭਾਵੇਂ 15 ਮਿੰਟ ਘੰਟਾ ਬਹਿਣ ਦੀ ਵੀ ਆਦਤ ਥੋੜੀ ਜਿਹੀ ਪਾ ਲੈਣੀ ਚਾਹੀਦੀ, ਫਿਰ ਚੰਗਾ ਲੱਗਦਾ ਸੰਗਤ ਵਿੱਚ ਆਪਾਂ ਜਾਈਏ। ਹੁਣ ਸਵੇਰੇ ਗੁਰਦੁਆਰੇ ਹਰ ਸਿੱਖ ਨੇ ਜਾਣਾ ਹੀ ਹੈ ਤੇ ਜੇ ਉੱਥੇ ਅੱਧਾ ਘੰਟਾ ਬਹਿ ਜੇ ਆਦਤ ਪੈ ਹੀ ਜਾਂਦੀ ਹੌਲੀ ਹੌਲੀ, ਅੱਧਾ ਘੰਟਾ ਗੁਰਦੁਆਰੇ ਬਹਿ ਜੇ, ਸਾਰਾ ਦਿਨ ਘਰ ਦਾ ਕੰਮ ਕਰੇ, ਘੰਟਾ ਗੁਰਦੁਆਰੇ ਚੌਂਕੜਾ ਮਾਰ ਕੇ ਬਹਿ ਜੇ, ਇੱਦਾਂ ਆਦਤ ਪਕਾਉਣੀ ਚਾਹੀਦੀ ਹੈ ਥੋੜੀ ਥੋੜੀ ਕਰਕੇ। ਨਿਆਣਿਆਂ ਨੂੰ ਤੇ ਖਾਸ ਕਰਕੇ ਜਿਹੜੇ ਜਵਾਨ ਮੁੰਡੇ ਨੇ ਉਹਨਾਂ ਨੂੰ ਤੇ ਜ਼ਰੂਰ ਕੋਸ਼ਿਸ਼ ਕਰਨੀ ਚਾਹੀਦੀ ਹੈ, ਪਰ ਜਵਾਨ ਸਾਡੇ ਬਜ਼ੁਰਗਾਂ ਨਾਲੋਂ ਵੀ ਡੈੱਡ ਹੋਏ ਪਏ ਨੇ, ਬਜ਼ੁਰਗ ਆਰਾਮ ਨਾਲ ਬਹਿ ਜਾਣਗੇ, ਇਹ ਪਹਿਲਾਂ ਲੱਭਣਗੇ ਵੀ ਢੋਲ ਲਾਉਣ ਨੂੰ ਜਦ ਕੋਈ ਮਿਲ ਜੇ ਤਾਂ ਥਾਂ ਉੱਥੇ ਬੈਠਾਂਗੇ, ਧਾਸਣਾ ਲਾ ਕੇ ਬੈਠਾਂਗੇ। ਮੁੰਡੇ ਅਜੇ ਇਦਾਂ ਦੇ ਹੋ ਗਏ ਸਾਡੇ, ਪੁਰਾਣਿਆਂ ਨੇ ਫਿਰ ਵੀ ਪੁਰਾਣੀਆਂ ਖੁਰਾਕਾਂ ਖਾਧੀਆਂ ਨੇ, ਅੱਜ ਕੱਲ੍ਹ ਵਾਲੇ ਇਦਾਂ ਦੇ ਨਹੀਂ, ਅੱਜ ਕੱਲ੍ਹ ਢਿੱਲੜ ਅਸੀਂ ਹੋਈ ਜਾਂਦੇ ਹਾਂ, ਹੋਰ ਡੈੱਡ ਵੀ ਸਾਨੂੰ ਤੇ ਬਹਿਣ ਨੂੰ ਵੀ ਕੋਈ ਢੋਹ ਮਿਲ ਜੇ ਫਿਰ ਬੈਠਾਂਗੇ, ਆਹ ਹਾਲ ਹੈ ਸਾਡਾ। ਪਰ ਮੈਂ ਤਾਂ ਬੇਨਤੀ ਕੀਤੀ ਹੈ ਵੀ ਜਿਹੜੇ ਸੱਜਣ ਬਹਿ ਸਕਦੇ ਆ ਨਾ ਭਾਈ, ਉਹ ਬੈਠਿਆ ਕਰੋ। ਹੁਣ ਵੇਖੋ, ਸਮਝਣ ਦੀ ਕੋਸ਼ਿਸ਼ ਕਰਿਓ, ਬਾਣੀ ਨੂੰ ਮਸਤ ਹੋ ਕੇ ਪੜਿਆ ਕਰੋ, ਫਿਰ ਆਨੰਦ ਜ਼ਿਆਦਾ ਆਉਂਦਾ। ਚਾਅ ਨਾਲ ਪੜਿਆ ਕਰੋ, ਗੁਣ ਗਾਵਾਂ ਦਿਨ ਰਾਤ, ਨਾਨਕ ਚਾਓ ਇਹੋ, ਚਾਹ ਹੋਵੇ ਨਵੇੜਾ ਨਹੀਂ ਕਰਨਾ, ਮਨ ਚਾਓ ਹੈ ਗੁਣ ਗਾਵਾਂ ਦਿਨ ਰਾਤ, ਮਨ ਚਾਓ ਹੈ ਗੁਣ ਗਾਵਾਂ ਦਿਨ ਰਾਤ, ਚਾਓ ਹੈ ਗੁਣ ਗਾਵਾਂ ਦਿਨ ਰਾਤ, ਮਨ ਚਾਓ ਹੈ ਗੁਣ ਗਾਵਾਂ ਦਿਨ ਰਾਤ, ਮਨ ਚਾਓ ਪੜਿਓ ਭੈਣੋ ਬਈ। ਮਨ ਚਾਓ ਹੈ ਗੁਣ ਗਾਵਾਂ, ਮਨ ਚਾਓ ਹੈ ਗੁਣ ਗਾਵਾਂ ਦਿਨ ਰਾਤ, ਮਨ ਚਾਓ ਹੈ ਗੁਣ ਗਾਵਾਂ ਦਿਨ ਰਾਤ, ਮਨ ਚਾਓ ਹੈ ਗੁਣ ਗਾਵਾਂ ਦਿਨ ਰਾਤ, ਮਨ ਚਾਓ ਚਾਹ ਹੋਵੇ, ਕਿੱਥੇ ਚਾਹ ਪੈਦਾ ਹੁੰਦਾ ਹੈ, ਇੱਥੇ 20 ਵਾਰੀ ਕਹਿਣਾ ਪੈਂਦਾ ਬੋਲੋ 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 ਭਾਈ, ਪੜੋ ਭਾਈ, ਫੇਰ ਨਹੀਂ ਬੋਲਦੇ, ਨਾਲੇ ਆਏ ਗੁਣ ਗਾਣ, ਆਏ ਸਾਧ ਸੰਗਤ 'ਚ ਬੈਠੇ ਆ, ਇੱਥੇ ਨਹੀਂ ਜੇ ਬੋਲਦੇ ਫਿਰ ਪੈਲਸ ਵਿੱਚ ਕਿੱਥੇ ਗੁਣ ਗਾ ਲਾਂਗੇ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਹਾਂਜੀ, ਪੈਲਸਾਂ ਦੇ ਵਿੱਚ ਜਦੋਂ ਬੈਠੇ ਹੋਵਾਂਗੇ ਉੱਥੇ ਰੱਬ ਦੇ ਗੁਣ, ਉਹੋ ਜਿਹੇ ਮਾਹੌਲ 'ਚ ਕਿੱਥੇ ਗਾ ਲਾਂਗੇ ਜੇ ਇਹੋ ਜਿਹੇ ਮਾਹੌਲ 'ਚ ਨਹੀਂ ਮਨ ਗਾਉਂਦਾ। ਐਡਾ ਵਿਗੜਿਆ ਮਾਹੌਲ ਅੱਜ ਕੱਲ੍ਹ ਵਿਆਹਾਂ ਦਾ ਹੈ, ਵਿਆਹਾਂ ਦੇ ਮਾਹੌਲ ਵਿੱਚ ਫਿਰ ਕਿੱਥੇ ਰੱਬ ਯਾਦ ਰਹਿ ਜਾਏਗਾ, ਯਾਦ ਤਾਂ ਇੱਥੇ ਨਹੀਂ ਆਉਂਦਾ। ਇਹੋ ਜਿਹੇ ਮਾਹੌਲ 'ਚ ਵੀ ਮਨ ਭਟਕਦਾ ਫਿਰਦਾ, ਇੱਥੇ ਸੁਰਤ ਨਹੀਂ ਟਿਕਦੀ, ਇੱਥੇ ਮਨ ਖਿੰਡਿਆ ਫਿਰਦਾ ਹੈ। ਇਹ ਮਨ ਨੇ ਜਦੋਂ ਇੱਥੇ ਨਹੀਂ ਲੱਗਣਾ ਫਿਰ ਉੱਥੇ ਕਿਵੇਂ ਲੱਗਜੂ? ਇਹਨੂੰ ਇੱਕ ਵਾਰੀ ਜੇ ਰਸ ਆਉਣ ਲੱਗ ਗਿਆ ਨਾ, ਸੰਗਤ ਵਿੱਚ ਆ ਕੇ ਲੱਗਣ ਲੱਗ ਗਿਆ, ਫਿਰ ਇਹਨੂੰ ਆਦਤ ਪੈ ਜਾਏਗੀ, ਚਸਕਾ ਪੈ ਜਾਏਗਾ, ਫਿਰ ਲੱਗੇਗਾ ਹੌਲੀ ਹੌਲੀ। ਤਾਂ ਕਰਕੇ ਭਾਈ ਜੋ ਆਪਾਂ ਬਚਨ ਪੜ੍ਹਿਆ ਹੈ, ਸੁਣੋ ਹੁਣ ਭਗਤ ਰਵਿਦਾਸ ਜੀ ਦੀ ਪਹਿਲੀ ਪੰਗਤੀ। ਸਾਰਿਆਂ ਨੂੰ ਇਹ ਸ਼ਬਦ ਯਾਦ ਹੈ, ਪਰ ਬੋਲ ਕੇ ਜਦੋਂ ਸੁਣਦੇ ਆ ਨਾ ਇੱਦਾਂ, ਫਿਰ ਆਨੰਦ ਜ਼ਿਆਦਾ ਆਉਂਦਾ। ਹਾਂਜੀ,
ਰਾਗ ਮਾਰੂ ਭਗਤ ਰਵਿਦਾਸ ਜੀ,
ਮਾਰੂ ਰਾਗ ਦਾ ਸ਼ਬਦ ਹੈ ਰਵਿਦਾਸ ਜੀ,
ਐਸੀ ਲਾਲ ਤੁਝ ਬਿਨ ਕੌਣ ਕਰੇ, ਗਰੀਬ ਨਿਵਾਜ ਗੁਸਈਆ ਮੇਰਾ ਮਾਥੇ ਛਤਰ ਤਰੇ,
ਐਸੀ ਇਹੋ ਜਿਹੀ ਮੇਰੇ ਮਾਲਕਾ ਲਾਲ ਤੁਝ ਬਿਨ ਕੌਣ ਕਰੇ, ਤੇਰੇ ਬਿਨਾਂ ਕੌਣ ਕਰੇ, ਇਹੋ ਜਿਹੀ ਕੌਣ ਕਰੇ, ਤੂੰ ਗਰੀਬ ਨਿਵਾਜ ਹੈ, ਗਰੀਬ ਨਿਵਾਜ ਗੁਸਈਆ ਮੇਰਾ ਮਾਥੇ ਛਤਰ
ਤਰੇ।
ਇਹਦਾ ਭਾਵ ਬਣਿਆ ਜੇ ਆਪਾਂ ਸ਼ਬਦੀ ਅਰਥ ਕਰੀਏ, ਫਿਰ ਇਹ ਬਣਿਆ ਵੀ ਤੂੰ ਸਿਰ ਤੇ ਛਤਰ ਝੁੱਲਣ ਲਾ ਦੇਣਾ, ਸਿਰ ਤੇ ਛਤਰ ਝੁੱਲਣ ਲਾ ਦੇਣਾ ਭਗਤਾਂ, ਉਹ ਗਰੀਬਾਂ ਦੇ ਵੀ ਜਿਹੜਾ ਗਰੀਬ ਬੰਦਾ ਬਿਲਕੁਲ, ਪਰ ਤੂੰ ਕਿਰਪਾ ਕਰਦਾ ਵੀ ਤੂੰ ਗਰੀਬ ਨਿਵਾਜ ਹੈ, ਤੂੰ ਛਤਰ ਝੁੱਲਣ ਲਾ ਦੇਣਾ, ਪਰ ਮਾਫੀ ਮੰਗ ਕੇ ਬੇਨਤੀ ਕਰਦਾ ਕਿੰਨੇ ਕੁ ਭਗਤਾਂ ਦੇ ਸਿਰ ਤੇ ਛਤਰ ਝੁੱਲੇ ਨੇ, ਕਿੰਨੇ ਅੰਗ ਦੇ ਛਤਰ ਝੁੱਲੇ ਨੇ, ਮਾਫ ਕਰਨਾ ਲੋਕਾਂ ਨੇ ਤੇ ਉਲਟ ਚੱਲੇ ਨੇ ਸੰਸਾਰ ਦੇ ਲੋਕਾਂ ਨੇ ਤੇ ਪੱਥਰ ਮਾਰੇ ਨੇ, ਵਿਰੋਧਤਾ ਕੀਤੀ ਏ, ਹਾਥੀਆਂ ਥੱਲੇ ਦਿੱਤੇ ਨੇ, ਬੇੜੀਆਂ ਚ ਬੰਨੇ ਨੇ, ਹੱਥਕੜੀਆਂ ਚ ਜਗੜੇ ਨੇ ਭਗਤ ਫਕੀਰ, ਛਤਰ ਕਿੰਨੇ ਅੱਗ ਨੇ ਝੁਲਾਇਆ ਛਤਰ। ਇਹਦਾ ਮਤਲਬ ਫਿਰ ਕੀ ਹੋਇਆ? ਇਹਦਾ ਭਾਵ ਹੈ ਹੇ ਮੇਰੇ ਮਾਲਕ ਜੀ, ਤੂੰ ਕਿਰਪਾ ਕਰਦਾ ਛਤਰ, ਛਤਰ ਭਾਵ ਸਿਰ ਤੇ ਹੱਥ ਰੱਖ ਦਿੰਦਾ ਹੈ, ਔਗਣ ਢੱਕ ਲੈਂਦਾ ਹੈ, ਨਿਰਗੁਣ ਰਾਖ ਲਿਆ ਸੰਤਨ ਕਾ ਸਦਕਾ, ਸਤਗੁਰ ਢਾਕ ਲਿਆ ਮੋਹੇ ਪਾਪੀ ਪੜਦਾ। ਇਹਨੂੰ ਤੁਸੀਂ ਪੜਦਾ ਵੀ ਕਹਿ ਦਿਓ ਵੀ ਔਗਣ ਢਕੇ ਜਾਂਦੇ ਨੇ ਉਹਨਾਂ ਦੇ ਭੈੜੇ ਵਿਚਾਰ, ਜਿਵੇਂ ਹੁਣ ਵੇਖੋ ਨਾ ਆਪਣੇ ਅੰਦਰ ਭੈੜੇ ਭੈੜੇ ਖਿਆਲ ਆਉਣਗੇ, ਭੈੜੇ ਭੈੜੇ ਵਿਚਾਰ ਆਉਣਗੇ, ਮੇਰਿਆ ਮਾਲਕਾ ਜਿਨ੍ਹਾਂ ਨੂੰ ਛਤਰ ਦੇ ਦੇਵੇਂ, ਛਤਰ ਪੜਦਾ ਪਾ ਦੇਵੇਂ, ਢੱਕ ਦੇਵੇਂ, ਬਸ ਫਿਰ ਉਹ ਔਗਣ ਕੋਈ ਵੀ ਉਹਨਾਂ ਦੇ ਅੰਦਰੋਂ ਬਾਹਰ ਨਹੀਂ ਆਉਂਦਾ, ਉਹਨਾਂ ਦੀ ਮੱਤ ਉਹ ਸਮਝ ਲੈ ਵੀ ਢਕੇ ਹੋਏ ਨੇ, ਉਹ ਢਕੇ ਹੋਏ ਨੇ, ਬਾਕੀ ਬੇਪਤ ਨੇ, ਅੰਦਰੋਂ ਅੰਦਰੋਂ ਨੰਗੇ ਹੋਏ ਫਿਰਦੇ ਨੇ, ਉਦਾਂ ਬੜੇ ਸੋਹਣੇ ਕੱਪੜੇ ਪਾਈ ਫਿਰਦੇ ਨੇ, ਅੰਦਰ ਨਗੇਜ ਹੈ, ਬਾਹਰੋਂ ਬੜੇ ਵਧੀਆ ਨੇ, ਅੰਦਰੋਂ ਵਿਗੜੇ ਹੋਏ ਨੇ, ਬਾਹਰੋਂ ਕੱਪੜੇ ਲੀੜੇ ਵਧੀਆ ਨੇ ਪਰ ਅੰਦਰੋਂ ਵਿਗੜੇ ਹੋਏ ਆ। ਪਰ ਮੇਰੇ ਮਾਲਕ ਜੀ ਤੂੰ ਕਿਰਪਾ ਕਰਦਾ ਹੈ, ਰਵਿਦਾਸ ਭਗਤ ਜੀ ਕਹਿੰਦੇ ਆ, ਹੇ ਮੇਰਿਆ ਮਾਲਕਾ ਤੇਰੇ ਵਰਗੀ ਕਿਰਪਾ ਕੌਣ ਕਰੇ, ਤੂੰ ਗਰੀਬ ਨਿਵਾਜ ਹੈ, ਜਿਹੜਾ ਗੁਣਾ ਮੰਨੀਓ ਗਰੀਬ ਹੁੰਦਾ ਨਾ, ਅੰਦਰੋਂ ਗਰੀਬ, ਬਾਹਰਲੀ ਗਰੀਬੀ ਦੀ ਗੱਲ ਨਹੀਂ, ਬਾਹਰੋਂ ਅਮੀਰ ਤੇ ਬੜੀ ਦੁਨੀਆ ਹੈ, ਇਸ ਵੇਲੇ ਸਭ ਤੋਂ ਅਮੀਰ ਜਿਹੜੇ ਬੰਦੇ ਹੋਣਗੇ ਵਰਲਡ ਵਿੱਚ, ਜ਼ਰੂਰੀ ਨਹੀਂ ਅੰਦਰੋਂ ਉਹਨਾਂ ਦੀ ਪੱਤ ਢੱਕੀ ਹੋਈ ਹੋਵੇ, ਇਹ ਨਹੀਂ ਪਤਾ ਔਗਣਾਂ ਨਾਲ ਖੱਚਤ ਹੋਣ, ਮਾੜੇ ਕੰਮ ਸਿਰੇ ਦੇ ਕਰਦੇ ਹੋਣ, ਅੰਦਰੋਂ ਖਾਲੀ ਨੇ, ਬਾਹਰੋਂ ਬੱਲੇ ਬੱਲੇ ਬਹੁਤ ਹੈ, ਬਾਹਰਲੀ ਬੱਲੇ ਬੱਲੇ ਨਹੀਂ। ਮਹਾਰਾਜ ਜੀ ਤੁਸੀਂ ਕਿਰਪਾ ਕਰਦੇ ਹੋ ਮੇਰੇ ਅਕਾਲ ਪੁਰਖ ਵਾਹਿਗੁਰੂ, ਤੁਸੀਂ ਅੰਦਰੋਂ ਉਹਨਾਂ ਦੇ ਔਗਣ ਢੱਕ ਲੈਂਦੇ ਹੋ, ਛਤਰ ਦੇ ਲੈਂਦੇ ਹੋ, ਛਤਰ ਜਿਵੇਂ ਆਪਾਂ ਕਹਿੰਦੇ ਨਾਮਦੇਵ ਦੀ ਛੱਪਰੀ ਬੰਨਤੀ, ਛੱਤ ਪਾਤੀ, ਸਿਰ ਢੱਕਤਾ, ਔਗਣ ਖਤਮ ਕਰਤੇ, ਘਾਟਾਂ ਕੱਢਤੀਆਂ ਆਪਣਿਆਂ ਪਿਆਰਿਆਂ ਦੀਆਂ, ਆਪਣੇ ਭਗਤਾਂ ਦੀਆਂ, ਜਿੰਨੀਆਂ ਘਾਟਾਂ ਔਗਣ ਸੀ ਸਭ ਕੱਢਤੇ, ਐਸੀ ਲਾਲ ਲਾਲ ਪ੍ਰਮਾਤਮਾ ਤੁਝ ਬਿਨ ਕੌਣ ਕਰੇ, ਗਰੀਬ ਨਿਵਾਜ ਗੁਸਈਆ ਮੇਰਾ, ਗਰੀਬਾਂ ਨੂੰ ਨਿਵਾਜਣ ਵਾਲਾ ਮੇਰਾ ਮਾਲਕ, ਮਾਥੇ ਛਤਰ ਧਰੇ, ਉਹ ਛਤਰ ਧਰ ਦਿੰਦਾ ਹੈ, ਬਾਹਰੋਂ ਭਾਵੇਂ ਛੱਪਰੀ ਚ ਰਹਿੰਦੇ ਹੋਣ, ਪਾਟੇ ਕੱਪੜੇ ਪਾਉਂਦੇ ਹੋਣ, ਪਰ ਛਤਰ ਝੁੱਲਦਾ ਹੈ ਉਹਨਾਂ ਦੇ ਸਿਰ ਤੇ, ਦਿਸਦੇ ਨਹੀਂ ਇਹ ਛਤਰ ਜਿਹੜੇ ਹੁੰਦੇ ਨੇ, ਮਾਫ ਕਰਨਾ ਸੰਗਤ ਵਿੱਚ ਹੋ ਸਕਦਾ ਕੋਈ ਬੀਬੀ ਭੈਣ ਕੋਈ ਵੀਰ ਭਰਾ ਜਿਹੜਾ ਇਦਾਂ ਦਾ ਬੈਠਾ ਹੋਵੇ ਜਿਹਦੇ ਸਿਰ ਤੇ ਛਤਰ ਝੁੱਲਦਾ ਹੋਵੇ ਜਿਹੜਾ ਦਿਸਦਾ ਨਹੀਂ ਸਾਨੂੰ, ਭਾਵ ਉਹਦੇ ਔਗਣ ਟਕੇ ਹੋਏ ਨੇ, ਮਾੜੇ ਕੰਮ ਨਹੀਂ ਕਰਦਾ। ਜਦੋਂ ਇੱਦਾਂ ਨਜ਼ਰ ਜਾਂਦੀ ਹੈ ਨਾ ਮਾੜੀ, ਬਾਕੀਆਂ ਦੀ ਤੇ ਜਾਂਦੀ ਹੈ ਮਾੜੇ ਪਾਸੇ, ਪਰ ਉਹ ਕੀ ਹੈ, ਉਹ ਛਤਰ ਜਾਣ ਹੀ ਨਹੀਂ ਦਿੰਦਾ, ਨਜ਼ਰ ਟਕਿਆ ਹੋਇਆ ਉੱਥੇ ਹੀ ਪੜਦਾ ਪੈ ਜਾਂਦਾ, ਪੜਦਾ ਪਾਇਆ ਪਿਆ ਹੋਇਆ ਉਹਦਾ ਔਗਣ ਬਾਹਰ ਨਹੀਂ ਨਿਕਲੇਗਾ। ਗੁੱਸਾ ਕਈਆਂ ਦੇ ਆ ਜਾਣਾ, ਅੱਛਾ ਕਈਆਂ ਦੇ ਤੇ ਹਾਵੀ ਹੋਏਗਾ ਨਾ, ਬਾਡੀ ਤੇ ਭੜਕ ਜਾਣਗੇ, ਮਾੜਾ ਜਿਹਾ ਘਰ ਵਾਲੀ ਨੇ ਕੁਝ ਕਹਿ ਦਿੱਤਾ, ਨਿਆਣੇ ਤੋਂ ਭਾਂਡਾ ਡਿੱਗ ਗਿਆ, ਗਲਾਸ ਟੁੱਟ ਗਿਆ, ਨਹੀਂ ਪਤਾ ਕੀ ਕਰ ਦੇਣ ਮਿੰਟ 'ਚ। ਪਰ ਜਿਹੜੇ ਗੁਰੂ ਦੇ ਪਿਆਰੇ ਨੇ ਉਹ ਛਤਰ ਦਿੱਤਾ ਹੋਇਆ ਨਾ, ਕ੍ਰੋਧ ਬਾਹਰ ਨਹੀਂ ਨਿਕਲੇਗਾ, ਵਿੱਚ ਹੀ ਰਹੇਗਾ। ਖੁਸ਼ਤਨ ਹਾਂ
ਸ੍ਰੀ ਵਾਹਿਗੁਰੂ।
ਹਾਂ ਬਸ ਇਦਾਂ ਸਮਝ ਲਓ, ਇਦਾਂ ਐਗਜ਼ੈਂਪਲ ਨਾਲ ਗੱਲ ਵਧੀਆ ਸਮਝ ਆ ਜਾਂਦੀ ਵੀ ਉਹ ਔਗਣ ਨਹੀਂ ਉਹਦੇ 'ਚ ਹੁੰਦਾ ਕੋਈ, ਨਾ ਲੋਭ ਨਾ ਮੋਹ ਦੀਆਂ ਤੰਨਾ, ਹੰਕਾਰ ਤੇ ਨੇੜੇ ਤੇੜੇ ਵੀ ਨਹੀਂ, ਉਹ ਹੰਕਾਰ ਵਿੱਚ ਨਹੀਂ ਕਦੇ ਚੌੜੇ ਹੋਏ ਫਿਰਦੇ, ਨਿਮਰਤਾ ਵਿੱਚ ਰਹਿਣਗੇ, ਨਿਮਾਣੇ ਬਣ ਕੇ ਰਹਿਣਗੇ। ਭਾਵ ਕਿ ਛਤਰ ਹੈ ਨਾ ਢਕੇ ਹੋਏ ਨੇ, ਹੱਥ ਹੈ ਗੁਰੂ ਦਾ ਸਿਰ ਤੇ, ਔਗਣ ਹੈ ਹੀ ਨਹੀਂ ਕੋਈ, ਕਮੀਆਂ ਨਿਕਲ ਗਈਆਂ, ਘਾਟਾਂ ਨਿਕਲ ਗਈਆਂ। ਇਹ ਅੰਦਰਲਾ ਛਤਰ ਹੈ ਜਿਹਨੂੰ ਆਪਾਂ ਪੜ੍ਹਦੇ ਹਾਂ, ਬਸਤਾ ਟੁੱਟੀ ਝੌਂਪੜੀ, ਚੀਰ ਸਭ ਛਿੰਨਾ, ਜਾਤ ਨਾ ਪੱਤ ਨਾ ਆਦਰੋ। ਆ ਦੁਨੀਆ ਵਾਲੀ ਪੱਤ ਨਹੀਂ ਹੁੰਦੀ, ਭਾਵੇਂ ਨਾਮ ਹੀ ਹੋਵੇ ਬਾਹਰ ਬੱਲੇ ਬੱਲੇ, ਨਹੀਂ ਤੇ ਨਾਂ ਸਹੀ। ਜਾਤ ਨਾ ਪੱਤ ਨਾ ਆਦਰੋ, ਉਹਦੇ ਆਨ ਪਰ ਮਿੰਨਾ ਕਹਿੰਦੇ ਜੰਗਲਾਂ 'ਚ ਫਿਰਦਾ। ਮਿੱਤਰ ਨਾ ਇੱਠ ਤਨ ਰੂਪਹੀਨ, ਕਿਛ ਸਾਕ ਨਾ ਸਿੰਨਾ। ਮਿੱਤਰ ਦੋਸਤ ਕੋਈ ਨਹੀਂ, ਰੂਪ ਵੀ ਕੋਈ ਬਾਹਰਾ ਬਾਹਰਲਾ ਰੂਪ ਸੋਹਣਾ ਨਹੀਂ, ਕੋਈ ਸਾਖ ਸੰਬੰਧੀ ਵੀ ਨੇੜੇ ਨਹੀਂ ਖੜਦਾ। ਜਾਤ ਨਾ ਪੱਤ ਨਾ ਆਦਰੋ, ਉਦਿਆਨ ਪਰਮਿੰਨਾ। ਮਿੱਤਰ ਨਾ ਇੱਠ ਤਨ ਰੂਪਹੀਨ, ਕਿਸ ਸਾਕ ਨਾ ਸਿੰਨਾ। ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ, ਜਿਹਦੇ ਮਨ ਵਿੱਚ ਨਾਮ ਹੈ ਕਹਿੰਦੇ ਰਾਜਾ ਹੈ। ਰਾਜਿਆਂ ਦੇ ਸਿਰ ਤੇ ਫਿਰ ਛਤਰ ਝੁੱਲਦੇ ਹੀ ਹੁੰਦੇ ਨੇ। ਆਖੋ ਸਤਨਾਮ, ਇਹ ਉਹ ਛਤਰ ਹੈ ਅੰਦਰਲਾ, ਬਾਹਰਲੇ ਛਤਰ ਦੀ ਗੱਲ ਨਹੀਂ। ਬਾਹਰਲੇ ਛਤਰ ਤੇ ਬਾਦਸ਼ਾਹਾਂ ਤੇ ਜ਼ਿਆਦਾ ਝੁੱਲੇ ਨੇ, ਮਹਿਲ ਬਾਦਸ਼ਾਹਾਂ ਦੇ ਵੱਡੇ ਸੀ, ਗਲਗੀ ਧਰਦੇ ਨਹੀਂ। ਮਹਿਲਾਂ ਵਿੱਚ ਬਾਦਸ਼ਾਹਾਂ ਬਾਦਸ਼ਾਹਾਂ ਦੇ ਛਤਰ ਵੀ ਵੱਡੇ ਸੀ, ਮਹਿਲ ਵੀ ਬਥੇਰੇ ਤਕੜੇ ਸੀ, ਪਰ ਜਿਹੜਾ ਛਤਰ ਗਲਗੀ ਧਰ ਜੀ ਕੋਲ ਸੀ ਉਹਨਾਂ ਕੋਲ ਨਹੀਂ ਸੀ, ਜਿਹੜਾ ਛਤਰ ਬਾਬੇ ਨਾਨਕ ਕੋਲ ਸੀ ਉਹ ਬਾਬਰ ਕੋਲ ਨਹੀਂ ਸੀ, ਜਿਹੜਾ ਛਤਰ ਗੁਰੂ ਹਰਗੋਬਿੰਦ ਸਾਹਿਬ ਕੋਲ ਸੀ ਨਾ ਉਹ ਛਤਰ ਸ਼ਾਹਜਹਾਨ ਕੋਲ ਨਹੀਂ ਸੀ, ਜਿਹੜਾ ਛਤਰ ਗੁਰੂ ਤੇਗ ਬਹਾਦਰ ਸਾਹਿਬ ਤੇ ਝੁੱਲਦਾ ਸੀ ਇਹ ਔਰੰਗਜ਼ੇਬ ਕੋਲ ਨਹੀਂ ਸੀ। ਆਖੋ ਸਤਨਾਮ। ਬਾਹਰਲੇ ਛਤਰ ਛੱਡ ਦੋ, ਬਾਹਰਲੇ ਛਤਰਾਂ ਦੀ ਗੱਲ ਨਹੀਂ, ਅੰਦਰਲਾ ਛਤਰ ਉਹ ਅੰਦਰ ਗੋਣੀ ਗੁਣ ਹੁੰਦੇ ਨੇ, ਗੋਣੀ ਗੁਣ, ਔਗਣ ਨਹੀਂ ਹੁੰਦਾ। ਔਗਣ ਉਹਨਾਂ ਦੇ ਅੰਦਰ ਆਉਣਾ ਵੀ ਨਹੀਂ, ਇਹ ਵੀ ਕਹਿ ਲਓ ਜਿਵੇਂ ਛਤਰੀ ਸਾਨੂੰ ਮੀਂਹ ਤੋਂ ਬਚਾ ਲੈਂਦੀ ਹੈ, ਜਦੋਂ ਗੁਰੂ ਛਤਰ ਦੇ ਦੇਵੇ ਬਸ ਫਿਰ ਇਹ ਕਹਿ ਲਓ ਵੀ ਔਗਣਾਂ ਤੋਂ ਸਾਰਿਆਂ ਤੋਂ ਹੀ ਭਗਤ ਬਚ ਜਾਂਦਾ। ਗੁਰੂ ਦਾ ਪਿਆਰਾ ਔਗਣਾਂ ਤੋਂ ਕਮੀਆਂ ਤੋਂ ਘਾਟਾਂ ਤੋਂ ਬਚ ਜਾਂਦਾ, ਕਿਉਂ? ਕਿਉਂਕਿ ਛਤਰ ਦੇ ਦਿੱਤਾ। ਲੈ ਛਤਰ ਛਤਰੀ ਤੋਂ ਛਤਰ ਬਣਾ ਲਓ, ਸਿੱਧਾ ਅਰਥ ਕਰ ਲਓ। ਬਾਹਰਲਾ ਛਤਰ ਨਹੀਂ ਜਿਹੜਾ ਦੁਨੀਆ ਨੂੰ ਦਿਸਦਾ ਹੁੰਦਾ ਹੈ, ਉਹ ਛਤਰ ਨਹੀਂ, ਇਹ ਅੰਦਰ ਹੁੰਦਾ ਛਤਰ ਅੰਦਰ। ਤੇ ਹੁਣ ਵੇਖੀਏ ਭਲਾ ਜੀ ਆਪਣੇ ਕੋਲ ਹੈ ਹੁਣ, ਆਪਾਂ ਰੁਕ ਜਿਆ ਕਰੋ ਇੱਥੇ, ਰੁਕ ਕੇ ਵੇਖੋ ਵੀ ਹੈ ਛਤਰ ਸਾਡੇ ਕੋਲ, ਸਾਨੂੰ ਛਤਰ ਬਚਾਉਂਦਾ ਹੈ ਕੀ? ਸਾਡੇ ਕੋਲ ਛਤਰ ਹੈ ਜਿਹੜਾ ਔਗਣਾਂ ਤੋਂ ਬਚਾਵੇ, ਜਿਵੇਂ ਬਾਹਰਲੀ ਛਤਰੀ ਸਾਨੂੰ ਮੀਂਹ ਤੋਂ ਬਚਾ ਲੈਂਦੀ ਹੈ, ਛਾਤਾ ਛਤਰੀ, ਸਾਨੂੰ ਔਗਣਾਂ ਤੋਂ ਕਿਹੜਾ ਛਤਰ ਬਚਾਏਗਾ? ਇਹ ਕੀ ਛਤਰ ਕਾਹਦਾ ਹੈ? ਇਹ ਸਤਿਗੁਰਾਂ ਦਾ ਗਿਆਨ, ਗੁਰਪ੍ਰਸਾਦ, ਗੁਰੂ ਦੀ ਕਿਰਪਾ। ਜਦੋਂ ਸਤਿਗੁਰਾਂ ਦੀ ਸਿੱਖੀ ਕੋਲ ਆ ਜਾਏ, ਗਿਆਨ ਮਿਲ ਜਾਏ, ਅਕਲ ਆ ਜਾਏ, ਬਸ ਫਿਰ ਔਗਣ ਜਿਹੜੇ ਨੇ ਆਪਣੇ ਆਪ ਖਤਮ ਹੋ ਜਾਂਦੇ ਨੇ। ਫਿਰ ਗੁਰੂ ਜੀ ਕਹਿੰਦੇ ਨੇ ਰਾਜਾ ਹੈ ਉਹ, ਰਾਜਾ ਮੇਰੀਆਂ ਨਜ਼ਰਾਂ ਵਿੱਚ ਰਾਜਾ ਉਹ ਨਹੀਂ ਜਿਹੜਾ ਉਹ ਜਾਂਦਾ 50 ਗੱਡੀਆਂ ਲੈ ਕੇ 10 ਲਾਲ ਬੱਤੀਆਂ ਲੱਗੀਆਂ ਨੇ ਵੀ ਰਾਜਾ ਹੈ। ਮੇਰੀ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ, ਸਤਿਗੁਰੂ ਕਹਿੰਦੇ ਨੇ ਸਾਡੀਆਂ ਨਜ਼ਰਾਂ ਵਿੱਚ ਉਹ ਰਾਜਾ ਨਹੀਂ ਜਿਹੜਾ ਉਹ ਵੱਡੇ ਮਹਿਲ ਵਿੱਚ ਰਹਿੰਦਾ ਹੈ। ਮੈਨੂੰ ਪੁੱਛ ਕੇ ਵੇਖੋ, ਪਾਟੇ ਕੱਪੜੇ ਨੇ, ਰਹਿੰਦਾ ਛੱਪਰੀ 'ਚ ਹੈ, ਰੰਗ ਕਾਲਾ ਹੈ, ਦੁਨੀਆਂ ਦੀਆਂ ਬਣਾਈਆਂ ਅਖੌਤੀ ਜਾਤਾਂ ਨੇ, ਪਰ ਜਾਤ ਨੀਵੀਂ ਹੈ, ਜੰਗਲ ਵਿੱਚ ਫਿਰਦਾ ਭਟਕਦਾ, ਮਿੱਤਰ ਦੋਸਤ ਕੋਈ ਨਹੀਂ, ਰਿਸ਼ਤੇਦਾਰ ਵੀ ਨੇੜੇ ਕੋਈ ਨਹੀਂ ਢੁਕਦਾ, ਪਰ ਅੰਦਰੋਂ ਇਹ ਜੁੜਿਆ ਹੋਇਆ ਹੈ ਰੱਬ ਨਾਲ, ਅੰਦਰੋਂ ਸੱਚਾ ਹੈ, ਗਲਤੀ ਕੋਈ ਨਹੀਂ ਕਰਦਾ, ਘਾਟ ਜ਼ਿੰਦਗੀ ਵਿੱਚ ਕੋਈ ਨਹੀਂ। ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਮੈਨੂੰ ਪੁੱਛ ਕੇ ਵੇਖ ਲਓ, ਮੇਰੀਆਂ ਨਜ਼ਰਾਂ ਵਿੱਚ ਤੇ ਉਹ ਰਾਜਾ ਹੈ, ਰਾਜਾ ਸਗਲੀ ਸ੍ਰਿਸ਼ਟ ਕਾ, ਹਰ ਨਾਮ ਮਨ ਪਿੰਨਾ। ਬਾਕੀ ਇਹ ਤੇ ਆਪਾਂ ਰੋਜ਼ ਹੀ ਪੜ੍ਹਦੇ ਹਾਂ, ਜੇ ਜੁਗ ਚਾਰੇ, ਬੋਲੋ ਜੇ ਜੁਗ ਚਾਰੇ, ਹੋਰ ਦਸੂਣੀ ਨਵਾਂ ਖੰਡਾਂ ਵਿੱਚ ਨਾਲ ਚੱਲੇ ਸਭ, ਚੰਗਾ ਨਾਉ ਜਸ ਕੀਰਤ ਜਗ, ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੈ। ਵੇਖੋ ਜਿਹੜਾ ਬਾਹਰਲਾ ਰਾਜਾ ਉਹਦੇ ਬਾਰੇ ਕੀ ਕਹਿੰਦੇ ਨੇ ਗੁਰੂ ਗ੍ਰੰਥ ਸਾਹਿਬ, ਕਹਿੰਦੇ ਬਾਹਰ ਤੇ ਬੱਲੇ ਬੱਲੇ ਬਹੁਤ, ਚਾਰ ਯੁੱਗਾਂ ਦੀ ਉਮਰ ਹੋ ਜੇ ਕਿਸੇ ਬੰਦੇ ਦੀ, ਜੇ ਯੁੱਗ ਚਾਰੇ ਆਰ ਜਾ ਦਸ ਗੁਣਾ ਹੋਰ, ਹੋਰ ਦਸੂਣੀ ਕਿੰਨੀ ਬਣ ਗਈ ਫਿਰ, ਦਸ ਚੌਕ ਚਾਲੀ, ਚਾਰ ਯੁੱਗਾਂ ਦੀ ਨੀ ਚਾਲੀ ਯੁੱਗਾਂ ਦੀ ਉਮਰ ਹੋ ਜੇ, ਹੋਰ ਦਸੂਣੀ ਹੋਏ, ਨੇੜੇ ਤੇੜੇ ਨੀ ਵੀ ਇਲਾਕਾ ਹੀ ਜਾਣਦਾ ਹੈ, ਨਵਾਂ ਖੰਡਾਂ ਵਿੱਚ ਜਾਣੀ ਹੈ, ਨੌ ਖੰਡ ਹੀ ਨੇ ਸਾਰੇ ਕਹਿ ਲਓ, ਨਵਾਂ ਖੰਡਾਂ 'ਚ ਜਾਣਿਆ ਜਾਂਦਾ, ਨਵਾਂ ਖੰਡਾਂ ਵਿੱਚ ਨੌ ਗ੍ਰਹਿ ਮੰਨੇ ਜਾਂਦੇ ਨੇ, ਕਹਿੰਦੇ ਸਾਰੇ ਗ੍ਰਹਿਆਂ 'ਤੇ ਵੀ ਜਾਣਦੇ ਨੇ ਲੋਕ, ਇਹਨੂੰ ਵੀ ਹੈਗਾ ਕੋਈ, ਚੰਦਰਮਾ 'ਤੇ ਵੀ ਜਾਣਦਾ ਕੋਈ, ਐਡੀ ਐਡੀ ਚੜ੍ਹਾਈ ਹੋ ਸਕਦੀ ਕਿਸੇ ਦੀ, ਕਹਿੰਦੇ ਸਾਰੇ ਹੀ ਜਾਣਦੇ ਨੇ ਨਵਾਂ ਖੰਡਾਂ ਵਿੱਚ ਜਾਣੀ ਹੈ, ਨਾਲ ਚੱਲੇ ਸਭ ਕੋਏ, ਕਹਿੰਦੇ ਜਿੱਧਰ ਨੂੰ ਤੁਰੇ ਦੁਨੀਆ ਉਹਦੇ ਮਗਰ ਮਗਰ ਹੋ ਤੁਰੇ ਸਾਰੀ, ਇੰਨੀ ਚੜ੍ਹਾਈ ਹੋ ਜੇ, ਨਾਲ ਚੱਲੇ ਸਭ ਕੋਏ, ਚੰਗਾ ਨਾਉ ਰਖਾਏ ਕਹਿ, ਨਾ ਆਪਣਾ ਚੰਗਾ ਰੱਖ ਲਵੇ ਭਾਵੇਂ ਬ੍ਰਹਮ ਗਿਆਨੀ ਬਣ ਜੇ ਆਪਣੇ ਆਪ ਨੂੰ, ਚੰਗਾ ਨਾਉ ਰਖਾਏ ਕਹਿ ਜਸ ਕੀਰਤ ਜਗ ਲੇ, ਬੜਾ ਜਸ ਦੁਨੀਆ ਕਰਦੀ ਹੋਵੇ ਪਰ ਜੇ ਪੱਲੇ ਸੱਚ ਨਾ ਨਾ ਹੋਵੇ। ਗੁਰੂ ਗ੍ਰੰਥ ਸਾਹਿਬ ਕਹਿੰਦੇ ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੈ ਕੇ, ਕਹਿੰਦੇ ਬਾਹਰੋਂ ਬੱਲੇ ਬੱਲੇ ਬਹੁਤ ਹੈ, ਅੰਦਰੋਂ ਉਹਨੂੰ ਏਦਾਂ ਲੱਗਦਾ ਹੈ ਜਿਵੇਂ ਕਿਸੇ ਦੀ ਕੋਈ ਬਾਤ ਹੀ ਨਹੀਂ ਪੁੱਛਦਾ, ਆਖੋ ਸਤਨਾਮ, ਅੰਦਰ ਦੀ ਹਾਲਤ ਏਡੀ ਮਾੜੀ, ਅੰਦਰ ਦੀ ਹਾਲਤ ਏਡੀ ਮਾੜੀ ਹੈ, ਅੰਦਰੋਂ ਏਦਾਂ ਲੱਗਦਾ ਹੈ ਹਾਏ ਹੋਏ ਮੈਂ ਤੇ ਨਰਕ ਦਾ ਕੀੜਾ, ਮੈਨੂੰ ਤੇ ਕੋਈ ਪੁੱਛਦਾ ਹੀ ਨਹੀਂ, ਅੰਦਰੋਂ ਕਹਿੰਦੇ ਉਹਨੂੰ ਏਦਾਂ ਲੱਗਦਾ। ਤੇ ਜਿਹਨੂੰ ਪਰਮਾਤਮਾ ਪੁੱਛਣ ਲੱਗ ਜਾਏ ਉਹ ਰਾਜਾ ਫੀਲ ਕਰਦਾ ਆਪਣੇ ਆਪ ਨੂੰ, ਕਹਿੰਦਾ ਯਾਰੀ ਏਡੇ ਵੱਡੇ ਨਾਲ ਹੈ, ਅਸੀਂ ਦੁਨੀਆ ਤੋਂ ਕੀ ਲੈਣਾ ਭਾਵੇਂ ਛੱਪਰੀ 'ਚ ਬੈਠੇ ਹਾਂ। ਜਿਹੜਾ ਰੱਬ ਨਾਲ ਪ੍ਰੇਮ ਪੈ ਗਿਆ ਜਿਹਦਾ, ਉਹ ਫਿਰ ਕਿਸੇ ਦੀ ਕੀ ਪਰਵਾਹ ਕਰਦਾ ਹੈ, ਜਿਹਦੀ ਉਹ ਅਕਾਲ ਪੁਰਖ ਵਾਹਿਗੁਰੂ ਨਾਲ ਪ੍ਰੀਤ ਪੈ ਗਈ, ਉਹ ਛੋਟੇ ਮੋਟੇ ਨੂੰ ਅੱਖ ਥੱਲੇ ਕਿੱਥੇ ਲਿਆਉਂਦਾ ਹੈ। ਪਾਏ ਗਹੇ ਜਬ ਤੇ ਤੁਮਰੇ, ਜਦੋਂ ਤੋਂ ਤੇਰੇ ਪੈਰ ਫੜ ਲਏ ਮਾਲਕਾ ਤੇਰੇ ਨਾਲ ਜੁੜ ਗਿਆ, ਤਬ ਤੇ ਕੋ ਆਖ ਤਰੇ ਨਹੀਂ ਆਨਿਓ, ਅੱਖ ਥੱਲੇ ਨਹੀਂ ਆਇਆ ਉਦੋਂ ਬਾਅਦ, ਕੋਈ ਪਸੰਦ ਨਹੀਂ ਆਇਆ, ਆਪੇ ਹੀ ਰਾਜਾ ਬਣ ਗਿਆ ਫਿਰ, ਰਾਜਾ ਸਗਲੀ ਸ੍ਰਿਸ਼ਟ ਕਾ, ਉਹ ਰਾਜਾ ਹੈ ਅਸਲੀ ਰਾਜਾ। ਗੁਰੂ ਗ੍ਰੰਥ ਸਾਹਿਬ ਉਹਨੂੰ ਮੰਨਦੇ ਭਾਈ, ਜਿਹੜੇ ਅੰਦਰ ਵਾਹਿਗੁਰੂ ਦਾ ਨਾਮ ਵਸਿਆ ਇਹ ਕਹਿ ਲਓ ਜਿਹੜਾ ਰੱਜਿਆ ਹੋਇਆ, ਤੇ ਰਾਜਾ ਕਿਹੜਾ ਜਿਹੜਾ ਰੱਜਿਆ ਹੋਇਆ ਹੋਵੇ, ਜਿਹੜਾ ਕਵੇ ਆਪਾਂ ਰੱਜ ਗਏ, ਭਗਤ ਰੱਜੇ ਹੋਏ ਹੁੰਦੇ ਨੇ, ਉਹ ਕਹਿੰਦੇ ਨੇ ਰੱਜੇ ਹੋਏ ਆ, ਸਾਨੂੰ ਕੁਝ ਨਹੀਂ ਚਾਹੀਦਾ, ਸਾਨੂੰ ਦਾਤਾ ਮਿਲਿਆ ਹੋਇਆ ਸਾਨੂੰ ਕੁਛ ਨਹੀਂ ਚਾਹੀਦਾ, ਤੇ ਕੋਈ ਰਾਜਾ ਏਦਾਂ ਦਾ ਨਹੀਂ ਜਿਹੜਾ ਰੱਜਿਆ ਹੋਇਆ ਹੋਵੇ, ਸਭ ਭੁੱਖੇ ਨੇ। ਇਹਨਾਂ ਦੇ ਅੰਦਰ ਇਹ ਆ ਵੀ ਬੱਲੇ ਬੱਲੇ ਹੋਰ ਹੋਵੇ ਹੋਰ ਹੋਵੇ, ਪਰ ਭਗਤ ਨਹੀਂ ਮੰਗਦੇ। ਅਸਲੀ ਰਾਜੇ ਗੁਰੂ ਦੇ ਪਿਆਰੇ ਹੁੰਦੇ ਨੇ, ਭਗਤ ਹੁੰਦੇ ਨੇ, ਉਹ ਰਾਜੇ ਨੇ ਅਸਲੀ, ਜਿਹੜੇ ਸੁਰਤ ਕਰਕੇ ਉਹਦੇ ਚਰਨਾਂ 'ਚ ਜੁੜੇ ਨੇ। ਹੁਣ ਚੰਗੀ ਤਰ੍ਹਾਂ ਸਮਝ ਆ ਗਈ ਵੀ ਛਤਰ ਕਿਹਨੂੰ ਕਹਿੰਦੇ ਨੇ, ਅੰਦਰਲਾ ਹੁੰਦਾ ਛਤਰ, ਬਾਹਰਲਾ ਨਹੀਂ, ਬਾਹਰਲਾ ਝੁੱਲੇ ਤੇ ਭਾਵੇਂ, ਇਹਦਾ ਅਰਥ ਕੋਈ ਝੁਲਾ ਦਿਓ ਤਾਂ ਕੋਈ ਫਰਕ ਨਹੀਂ, ਫੀਲ ਹੀ ਨਹੀਂ ਕਰਦੇ ਵੀ ਮੇਰੇ ਤੇ ਛਤਰ ਝੁੱਲਦਾ, ਕੋਈ ਆਕੜ ਨਹੀਂ, ਨਹੀਂ ਵੀ ਝੁੱਲਦਾ ਤਾਂ ਵੀ ਕੋਈ ਫਰਕ ਨਹੀਂ, ਸਤਿਗੁਰਾਂ ਤੇ ਛਤਰ ਚੰਦੋਆ ਲੱਗਦਾ ਰਿਹਾ ਹੈ, ਪਰ ਉਹਨਾਂ ਨੂੰ ਮਹਿਸੂਸ ਨਹੀਂ ਹੁੰਦਾ, ਅੰਦਰਲਾ ਛਤਰ ਹੈ, ਬਾਹਰ ਹੋਵੇ ਭਾਵੇਂ ਨਾ ਹੋਵੇ। ਫੇਰ ਪੜੋ,
ਐਸੀ ਲਾਲ ਤੁਝ ਬਿਨ ਕੌਣ ਕਰੇ, ਗਰੀਬ ਨਿਵਾਜ ਗੁਸਈਆ ਮੇਰਾ, ਮਾਥੇ ਛਤਰ ਤਰੇ,
ਸਿਰ ਤੇ ਛਤਰ ਮੱਥੇ ਤੇ ਛਤਰ ਝੁੱਲਦਾ ਹੈ, ਚੰਗੇ ਭਾਗ ਬਣ ਗਏ, ਚੰਗੀ ਸੋਚ ਬਣ ਗਈ, ਵਿਚਾਰਾਂ ਦਾ ਛਤਰ, ਸੋਹਣੇ ਵਿਚਾਰ ਆ ਗਏ ਜ਼ਿੰਦਗੀ 'ਚ। ਬਸ ਉਹ ਜਿੱਦਾਂ ਦੇ ਵਿਚਾਰ ਨੇ ਫਿਰ ਕਰਮ ਵੀ ਉੱਦਾਂ ਦੇ ਕਰੇਗਾ ਆਪੇ, ਸੋਚਣੀ ਚੰਗੀ ਹੋ ਗਈ। ਇੱਥੇ ਜਿਹੜੇ ਜਿੰਨੇ ਵਿਚਾਰ ਸਿਰ ਤੇ ਮੱਥੇ ਤੇ ਜਿੰਨੇ ਇੱਥੇ ਚੱਲਦੇ ਨੇ, ਦਿਮਾਗ 'ਚ ਹੀ ਚੱਲਣੇ ਨੇ, ਸਭ ਚੰਗੇ ਹੀ ਚੰਗੇ ਨੇ। ਛਤਰ ਹੀ ਹੈ ਗੁਣ, ਗਿਆਨ ਛਤਰ ਹੀ ਹੁੰਦਾ ਹੈ, ਗੁਰੂ ਦਾ ਗਿਆਨ ਛਤਰ ਹੈ। ਹੁਣ ਸਮਝ ਆ ਗਈ ਵੀ ਛਤਰ ਕੀ ਹੈ, ਹੁਣ ਅੱਗੇ ਚੱਲੀਏ। ਹਾਂਜੀ,
ਜਾਗੀ ਛੋਟ ਜਗਤ ਕੋ ਲਾਗੇ ਤਾਂ ਪਰ ਤੂੰ ਹੀ ਤਰੇ।
ਜਦੋਂ ਨਾ ਇਹ ਹੱਥ ਲਾਉਣ ਤੋਂ ਵੀ ਲੋਕੀ ਡਰਦੇ ਨੇ, ਤੂੰ ਕਿਰਪਾ ਕਰ ਦੇਣਾ ਉਹਨਾਂ ਤੇ ਜਿਹੜੇ ਕਹਿੰਦੇ ਨੇ ਨਾ ਵੀ ਜੇ ਹੱਥ ਵੀ ਲੱਗ ਗਿਆ ਪਿੱਟਿਆ ਜਾਵਾਂਗਾ ਮੈਂ, ਇਹ ਛੋਟੀ ਜਾਤ ਦਾ ਹੈ, ਇਹ ਸ਼ੂਦਰ ਹੈ, ਇਹਦੇ ਪਰੇ ਰੱਖੋ ਭਾਂਡੇ, ਭਾਂਡੇ ਪਰੇ ਰੱਖੋ। ਕਹਿੰਦੇ ਮਾਲਕਾ ਜਦੋਂ ਤੂੰ ਕਿਰਪਾ ਕਰ ਦੇਣਾ ਅੰਦਰੋਂ ਬੰਦੇ ਨੂੰ ਭਰਪੂਰ ਕਰ ਦੇਣਾ, ਦੁਨੀਆਂ ਦੇ ਲੋਕ ਭਾਂਡੇ ਪਰੇ ਕਰਦੇ ਨੇ, ਇਹਦੇ ਦੁਨੀਆਂ ਦੇ ਲੋਕ ਛੋਟਾ ਸਮਝਦੇ ਨੇ, ਲੋਕੀ ਸਮਝਦੇ ਨੇ ਨੀਚ ਹੈ। ਪਰ ਕਈਆਂ ਦੇ ਵਿਚਾਰ ਬੜੇ ਉੱਚੇ ਹੁੰਦੇ ਨੇ, ਵਿਚਾਰ ਉੱਚੇ ਹੁੰਦੇ ਨੇ। ਜਿਹਦੇ ਵਿਚਾਰ ਉੱਚੇ ਨੇ ਉਹੀ ਹੈ, ਹੁਣ ਅੱਗੇ ਜਾਤਾਂ ਤੇਰੀਆਂ ਕਿਹੜੀਆਂ ਪੁੱਛੇਗਾ ਵੀ ਕਿਹੜਾ ਤੂੰ, ਤੂੰ ਬ੍ਰਾਹਮਣ ਆ ਗਿਆ, ਤੂੰ ਜੱਟ ਆ ਗਿਆ, ਤੂੰ ਖੱਤਰੀ ਹੈ, ਕਸ਼ਤਰੀ, ਸ਼ੂਦਰ, ਉੱਥੇ ਜਾਤ ਨਹੀਂ ਪੁੱਛਦਾ। ਅੱਗੇ ਜਾਤ ਨਾ ਜੋਰ ਹੈ, ਅੱਗੇ ਉੱਥੇ ਤੇ ਗੱਲ ਹੀ ਵੱਖਰੀ ਹੈ। ਉੱਥੇ ਦਾ ਮਤਲਬ ਅੱਗੇ ਹੈ, ਅੱਗੇ ਦਾ ਅਰਥ ਕਰ ਲਓ ਆਖਰਕਾਰ, ਅੰਤ, ਅੱਗੇ ਦਾ ਅਰਥ ਕਰੋ ਅੰਤ। ਅੰਤ ਨੂੰ ਨਿਬੇੜਾ ਬੰਦੇ ਦੇ ਕਰਮਾਂ ਤੇ ਹੁੰਦਾ, ਜਾਤਾਂ ਤੇ ਨਹੀਂ ਹੁੰਦਾ। ਇਹ ਨਹੀਂ ਵੀ ਮਰ ਕੇ ਅੱਗੇ ਨਿਬੇੜੇ ਹੋਣਗੇ, ਅੱਗੇ ਮਰਨ ਤੋਂ ਬਾਅਦ ਤੇਰੀ ਜਾਤ, ਜਾਤ ਤੇਰੀ ਹੁਣ ਵੀ ਕੋਈ ਨਹੀਂ ਪੁੱਛਦਾ। ਚੁੱਕੀ ਫਿਰ ਜੱਟ, ਜੱਟ ਚੁੱਕੀ ਫਿਰ ਵੀ ਮੈਂ ਜੱਟ ਹਾਂ, ਚੁੱਕੀ ਫਿਰ ਮੈਂ ਬ੍ਰਾਹਮਣ ਹਾਂ, ਚੁੱਕਿਆ ਚੁੱਕੀ ਫਿਰ ਚੌੜਾ ਹੋਇਆ, ਅਸੀਂ ਫਲਾਣੀ ਗੋਤ ਦੇ ਹੁੰਦੇ ਹਾਂ, ਅਸੀਂ ਫਲਾਣੀ ਗੋਤ ਦੇ ਹੁੰਦੇ ਹਾਂ, ਇਹ ਤੂੰ ਚੁੱਕੀ ਫਿਰ। ਪਰ ਇਹ ਤੇ ਵਾਹਿਗੁਰੂ ਨੇ ਕਿਸੇ ਕਿਸੇ ਨੂੰ ਅੰਦਰੋਂ ਸ਼ਾਂਤ ਕੀਤਾ ਹੋਇਆ। ਭਗਤ ਕਬੀਰ ਸਾਹਿਬ ਤੇ ਕਹਿੰਦੇ ਚੰਗਾ ਹੋਇਆ ਮੈਂ ਛੋਟੀ ਜਾਤ ਜੰਮਿਆ, ਕਹਿੰਦੇ ਮਾਨ ਆਇਆ ਹੀ ਨਹੀਂ ਜਾਤ ਦਾ, ਸ਼ੁਕਰ ਹੈ, ਕਹਿੰਦੇ ਚੰਗਾ ਹੀ ਹੋਇਆ। ਕਬੀਰ ਮੇਰੀ ਜਾਤ ਕੋ ਸਭ ਕੋ ਹਸਨੇ ਹਾਰ ਬਲਿਹਾਰੀ, ਬਲਿਹਾਰੀ ਇਸ ਜਾਤ ਕੋ ਜਹ ਜਪਿਓ ਸਿਰਜਣਹਾਰ, ਕਹਿੰਦੇ ਚੰਗਾ ਹੈ। ਇਸ ਕਰਕੇ ਜਾਤਾਂ ਨਹੀਂ, ਜਾਤਾਂ ਦਾ ਮਾਨ ਨਹੀਂ ਕਰਨਾ, ਜਾਤਾਂ ਕਰਕੇ ਕੋਈ ਵੱਡਾ ਛੋਟਾ ਹੁੰਦਾ ਵੀ ਨਹੀਂ, ਆਪਾਂ ਨੂੰ ਮੰਨਣਾ ਵੀ ਨਹੀਂ ਚਾਹੀਦਾ। ਜਿੰਨੇ ਵੀਰ ਭਰਾ ਭੈਣਾਂ ਬੈਠੇ ਹੋ, ਜਾਤਾਂ ਗੋਤਾਂ ਦਾ ਕਦੇ ਮਾਨ ਨਾ ਕਰੋ, ਜਾਤਾਂ ਗੋਤਾਂ ਦਾ ਕਦੇ ਮਾਨ ਨਾ ਕਰੋ। ਜਾਤੀਵਾਦ ਦਾ, ਜਾਤੀਵਾਦ ਵਿੱਚ ਪੈ ਕੇ ਸਮਾਜ ਦਾ ਬਹੁਤ ਨੁਕਸਾਨ ਹੋਇਆ, ਬੜੀ ਦੁਨੀਆ ਨਾ ਜਾਤਾਂ ਦੇ ਨਾਂ ਤੇ ਮਾਰੀ ਗਈ ਹੈ, ਬਹੁਤ ਵੱਡਾ ਘਾਣ ਜਾਤਾਂ ਕਰਕੇ ਹੋਇਆ। ਕਈ ਬੰਦੇ ਜਾਤਾਂ ਕਰਕੇ ਪਿੱਛੇ ਰਹਿੰਦੇ 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 ਪਿੱਛੇ ਹੀ ਰਹਿ ਗਏ, ਇਹਦਾ ਨੁਕਸਾਨ ਹੋਇਆ। ਇਸ ਕਰਕੇ ਭਾਈ ਜਿੰਨਾ ਚਿਰ ਜਾਤਾਂ ਖਤਮ ਨਹੀਂ ਕਰਦੇ, ਉਹਨਾਂ ਚਿਰ ਚੰਗੇ ਸਮਾਜ ਦੀ ਸਿਰਜਣਾ ਨਹੀਂ ਹੁੰਦੀ। ਹੁਣ ਆ ਵੇਖੋ, ਚੰਗਾ ਸਮਾਜ ਹੀ ਸਿਰਜਿਆ ਸੀ ਮਹਾਰਾਜ ਨੇ, ਵੀ ਇੱਦਾਂ ਇਕੱਠੇ ਬਹਿਣਾ ਗੋਡੇ ਨਾਲ ਗੋਡਾ ਜੋੜ ਕੇ, ਲੈ ਬਹਿ ਗਏ ਵੇਖੋ ਹੁਣ ਆਪਾਂ ਬੈਠੇ ਹਾਂ ਨਾ, ਜੇ ਪੰਡਾਲ ਤੋਂ ਬਾਹਰ ਵੀ ਇੱਦਾਂ ਚਲੇ ਜਾਈਏ ਗੱਲ ਬਣ ਜੇ। ਆ ਬਾਤ ਤੇ ਵੇਖੋ ਇੱਦਾਂ ਪਾਇਆ ਮਹਾਰਾਜ ਨੇ। ਇਹ ਤਾਂ ਹੀ ਤੇ ਕਹਿੰਦੇ ਗੁਰੂ ਘਰ ਦੀ ਮਹਿਮਾ ਹੀ ਵੱਖਰੀ। ਇੱਕੋ ਪੰਗਤ ਚ ਬਹਿ ਕੇ ਰੋਟੀ ਖਾਧੀ ਹੋਣੀ, ਕਿਸੇ ਨੇ ਪੁੱਛਿਆ ਵੀ ਤੂੰ ਜ਼ਿਮੀਦਾਰ ਹੈ ਨਾ, ਤੂੰ ਕਿਹੜਾ ਹੈ, ਭਾਵੇਂ ਤੂੰ ਤੂੰ ਕਿਹੜੇ, ਤੂੰ ਰਮਦਾਸੀਆ ਸਿੱਖ ਹੈ, ਤੂੰ ਮਜ਼ਬੀ ਸਿੱਖ ਹੈ, ਤੂੰ ਜੱਟ ਸਿੱਖ ਹੈ, ਕੋਈ ਨਹੀਂ, ਸਾਰਿਆਂ ਨੇ ਇਕੱਠੇ ਬਹਿ ਕੇ ਰੋਟੀ ਖਾਧੀ ਹੈ, ਹੁਣ ਇੱਥੇ ਵੀ ਇਕੱਠੇ ਬੈਠੇ, ਇੱਥੋਂ ਉੱਠਣਗੇ, ਇਦੂ ਪੰਡਾਲ ਤੋਂ ਬਾਹਰ ਜਾ ਕੇ ਜੇ ਘਰ ਵਿੱਚ ਵੀ ਜੀ ਇਹ ਗੱਲ ਗੁਰੂ ਦਾ ਅਕਲ ਲੈ ਜਾਈਏ ਤੇ ਨਿਕਲ ਗਿਆ ਸਮਾਜ ਚੰਗਾ ਹੋ ਗਿਆ। ਹੋਣਾ ਨਹੀਂ, ਇਹ ਗੱਲਾਂ ਗੁਰੂ ਘਰ ਚ ਹੀ ਰਹਿ ਜਾਂਦੀਆਂ ਨੇ, ਨਾਲ ਕੋਈ ਨਹੀਂ ਲੈ ਕੇ ਜਾਂਦਾ, ਸਭ ਇੱਥੇ ਹੀ ਸੁਣਿਆ ਇੱਥੇ ਹੀ ਛੱਡਤਾ, ਗੱਲ ਖਤਮ ਹੈ, ਇੱਥੇ ਹੀ ਸੁਣਿਆ ਇੱਥੇ ਹੀ ਛੱਡਤਾ। ਪਰ ਇੱਦਾਂ ਗੱਲ ਬਣ ਸਕਦੀ ਕਦੇ ਵੀ ਬੱਚਾ ਸਕੂਲ ਵਿੱਚ ਜਾਵੇ, ਪੜ੍ਹੇ ਵੀ ਸਕੂਲ ਵਿੱਚ ਤੇ ਪੜ੍ਹਾਈ ਵਰਤੇ ਵੀ ਸਕੂਲ ਵਿੱਚ, ਘਰ ਲੈ ਕੇ ਨਾ ਆਵੇ ਤੇ ਆਪਾਂ ਕਹਾਂਗੇ ਦੁਰ ਫਿਟੇ ਮੂੰਹ ਪੜ੍ਹਿਆ ਕੀ ਹੈ, ਪੜ੍ਹਾਈ ਘਰ ਤੇ ਲੈ ਕੇ ਆਇਆ ਹੀ ਨਹੀਂ, ਅਕਲ ਤੇ ਲੈ ਕੇ ਹੀ ਨਹੀਂ ਆਇਆ ਕੋਈ 15 ਸਾਲ ਲਾ ਕੇ। ਹਾਂਜੀ ਹਾਂਜੀ, ਵੇਖੋ ਵਿਚਾਰ ਕੇ ਵੇਖੋ ਵੀ ਕਾਕਾ 15 ਸਾਲ ਪੜ੍ਹਦਾ ਰਿਹਾ ਹੈ, ਪੜ੍ਹਾਈ ਕੋਈ ਲੈ ਕੇ ਤਾਂ ਆਇਆ ਨਹੀਂ, ਨਾ ਤੈਨੂੰ ਬਹਿਣ ਦਾ ਚੱਜ, ਨਾ ਖੜਨ ਦਾ ਚੱਜ, ਤੈਨੂੰ ਬੋਲਣ ਦੀ ਅਕਲ ਨਹੀਂ ਆਈ, ਤੇ ਤੂੰ 15 ਸਾਲ ਕੀ ਕਰਨ ਗਿਆ ਸੀ ਸਕੂਲੇ, ਉਹ ਕਵੇ ਨਾ ਮੈਂ ਤੇ ਟੀਚਰਾਂ ਸਾਹਮਣੇ ਇਦਾਂ ਹੱਥ ਜੋੜ ਕੇ ਖੜਦਾ ਸੀ, ਟੀਚਰਾਂ ਦੀ ਰਿਸਪੈਕਟ ਕਰਦਾ ਸੀ, ਮੈਂ ਤੇ ਸਕੂਲੇ ਬਹੁਤ ਡਿਸਿਪਲਨ ਸੀ, ਕਹਿਣਗੇ ਤੇਰੇ ਡਿਸਿਪਲਨ ਨੂੰ ਸਿਰ ਤੇ ਚੁੱਕੀ, ਘਰ ਤੇ ਤੂੰ ਗਾਲਾਂ ਕੱਢਦਾ, ਜਿਹੜਾ ਤੂੰ ਸਕੂਲੇ ਪੜ੍ਹਿਆ ਘਰ ਵੀ ਲਿਆਇਆ ਕਰ, ਜਿਹੜਾ ਗੁਰਦੁਆਰੇ ਸਿੱਖ ਕੇ ਜਾਂਦਾ ਇਹਨੂੰ ਘਰ ਵੀ ਲੈ ਕੇ ਜਾਇਆ ਕਰ। ਆਖੋ ਸਤਨਾਮ, ਵੀ ਜੋ ਗੁਰਦੁਆਰੇ ਸਿੱਖਿਆ ਇਹਨੂੰ ਘਰ ਲੈ ਜਾਇਆ ਕਰ। ਅੱਛਾ ਕਿਵੇਂ ਵੇਖਿਓ, ਹੁਣ ਇੱਕ ਇੱਕ ਗੱਲ ਸਮਝੋ, ਹੁਣ ਵੇਖੋ ਇੱਥੇ ਟਿਕ ਕੇ ਬੈਠੇ ਆ ਨਾ ਆਪਾਂ, ਕੋਈ ਬੋਲਦਾ ਹੈ? ਆਪਾਂ ਘਰ ਵਿੱਚ ਵੀ ਕਦੇ ਇੱਦਾਂ ਬੈਠੇ ਆ ਟਿਕ ਕੇ ਵੀ ਆਰਾਮ ਨਾਲ ਘਰ ਚ ਆਪਾਂ ਅੱਧਾ ਘੰਟਾ ਸ਼ਾਂਤੀ ਨਾਲ ਬੈਠਿਆ ਕਰੋ, ਸਵੇਰੇ ਸਿਮਰਨ ਕਰੀਏ ਜਾਂ ਚਲੋ ਕੁਛ ਵੀ ਕਰੋ, ਭਾਵੇਂ ਨਿਤਨੇਮ ਕਰੋ, ਸਹਿਜ ਪਾਠ ਕਰੋ, ਪਰ ਇੱਦਾਂ ਆਰਾਮ ਨਾਲ ਅੱਧਾ ਘੰਟਾ ਬਹਿਣਾ ਟਿਕ ਕੇ। ਇਹ ਗੁਰਦੁਆਰੇ ਸਿਖਾਇਆ ਜਾਂਦਾ ਸਾਨੂੰ ਰੋਜ਼ ਵੀ ਇੱਥੇ ਟਿਕ ਕੇ ਬੈਠੋ। ਗੁਰਦੁਆਰੇ ਹੋਰ ਕੀ ਸਿੱਖਿਆ? ਆਪਾਂ ਗੁਰਦੁਆਰੇ ਸਿੱਖਿਆ ਵੀ ਗੁਰਦੁਆਰੇ ਕੋਈ ਗਾਲਾਂ ਨਹੀਂ ਕੱਢਦਾ, ਉਸ ਵੇਲੇ ਟੋਕ ਦਿੰਦੇ ਆਪਾਂ ਚੁੱਪ ਕਰੋ, ਤੈਨੂੰ ਦਿਸਦਾ ਨਹੀਂ ਗੁਰਦੁਆਰੇ ਖੜਾ ਹੈ, ਇੱਥੇ ਗਾਲ ਨਹੀਂ ਕੱਢਣੀ, ਉੱਚਾ ਨਹੀਂ ਬੋਲਣਾ, ਨਿਮਰਤਾ ਚ ਰਹੋ, ਵਾਹਿਗੁਰੂ ਪ੍ਰਸ਼ਾਦਾ, ਵਾਹਿਗੁਰੂ ਸਬਜ਼ੀ, ਵਾਹਿਗੁਰੂ ਦਾਲਾ, ਵਾਹਿਗੁਰੂ ਇੱਦਾਂ ਜਲ, ਵਾਹਿਗੁਰੂ ਨਾ ਵੀ ਨਾ ਗਾਲ ਨਹੀਂ ਕੱਢਣੀ। ਇਹ ਸਕੂਲ ਹੈ ਸਾਡਾ, ਸਕੂਲੋਂ ਆਪਾਂ ਸਿੱਖ ਕੇ ਮੁੜ ਕੇ ਘਰ ਜਾ ਕੇ ਵੀ ਗਾਲ ਨਾ ਕੱਢੋ, ਘਰ ਜਾ ਕੇ ਕੱਢਾਂਗੇ ਤੇ ਕੀ ਸਿੱਖਿਆ ਗੁਰਦੁਆਰੇ? ਗੁਰਦੁਆਰੇ ਤੇ ਗਾਲ ਕੱਢੀ ਨਹੀਂ ਸੀ ਜਾਂਦੀ, ਗੁਰਦੁਆਰਾ ਸਾਡਾ ਸਕੂਲ ਹੈ, ਧਰਮ ਗੁਰਦੁਆਰੇ ਚੋਂ ਸਿੱਖਣਾ ਹੈ ਨਾ ਧਰਮ। ਆਪਾਂ ਪੜ੍ਹਨ ਨਹੀਂ ਆਉਂਦੇ ਹਾਂ, ਹੋਰ ਆਪਾਂ ਇੱਥੇ ਕੀ ਕਰਨ ਆਉਂਦੇ ਹਾਂ? ਰੋਟੀ ਖਾਣ ਆਉਂਦੇ ਹਾਂ ਇਕੱਲਾ ਵੀ ਲੰਗਰ ਚ ਪ੍ਰਸ਼ਾਦਾ ਛਕ ਲਓ? ਆਪਾਂ ਗੁਰਦੁਆਰੇ ਪੜ੍ਹਨ ਆਉਂਦੇ ਹਾਂ, ਪੜ੍ਹਾਈ ਕਰਨ ਆਉਂਦੇ ਹਾਂ ਆਪਾਂ ਸਾਰੇ, ਤੇ ਪੜ੍ਹ ਕੇ ਤੇ ਗਿਆ ਹੀ ਨਹੀਂ, ਪੜ੍ਹਿਆ ਹੈ ਨਹੀਂ, ਗਾਲਾਂ ਤੇ ਘਰ ਆ ਕੇ। ਉਹ ਗੁਰਦੁਆਰੇ ਤੇ ਕੋਈ ਗਾਲ ਨਹੀਂ ਕੱਢਦਾ, ਤੂੰ ਘਰ ਆ ਕੇ ਕਿਉਂ ਕੱਢਦਾ? ਫਿਰ ਪੜ੍ਹ ਕੇ ਆ, ਪੜ੍ਹਾਈ ਕਰਕੇ ਆ। ਅੱਛਾ ਜੀ, ਗੁਰਦੁਆਰੇ ਹੋਰ ਕੀ ਸਿੱਖਿਆ? ਗੁਰਦੁਆਰੇ ਆਪਾਂ ਇਹ ਵੀ ਸਿੱਖ ਕੇ ਆਏ ਆ ਵੀ ਗੁਰਦੁਆਰੇ ਕੋਈ ਸ਼ਰਾਬ ਪੀ ਕੇ ਨਹੀਂ ਜਾਂਦਾ। ਆਪਾਂ ਕਹਾਂਗੇ ਨਾ ਵੀ ਜੇ ਕੋਈ ਸ਼ਰਾਬ ਪੀ ਕੇ ਆ ਜਾਏ ਆਪਾਂ ਆਪਾਂ ਸਾਰੇ ਹੀ ਮਗਰ ਪੈ ਜਾਂਗੇ ਵੀ ਤੂੰ ਪੀ ਕੇ ਆ ਗਿਆ ਗੁਰਦੁਆਰੇ, ਕੁੱਟਣ ਵੀ ਕੁੱਟਣਗੇ ਵੀ ਲੋਕ ਵੀ ਸਕੂਲ ਸਾਡਾ ਸਕੂਲ ਹੈ, ਇਹ ਧਰਮ ਦਾ ਸਕੂਲ ਹੈ, ਉਹ ਧਰਮ ਇੱਥੋਂ ਪੜ੍ਹ ਕੇ ਜਾਈਦਾ ਹੈ, ਗੁਰੂ ਕਿਹਾ ਸਿੱਖਾ, ਗੁਰਦੁਆਰੇ ਕੋਈ ਸ਼ਰਾਬ ਪੀ ਕੇ ਨਹੀਂ ਵੜਦਾ, ਇਹ ਆਪਾਂ ਗੁਰਦੁਆਰੇ ਸਿੱਖ ਲਿਆ, ਹੁਣ ਅੱਜ ਤੋਂ ਬਾਅਦ ਸਾਡੇ ਘਰ ਵੀ ਕੋਈ ਸ਼ਰਾਬ ਪੀ ਕੇ ਨਹੀਂ ਵੜ ਸਕਦਾ। ਤੇ ਜੇ ਸਾਡੇ ਘਰ ਵੜਦਾ ਹੈ ਇਹਦਾ ਮਤਲਬ ਗੁਰਦੁਆਰਿਓਂ ਧਰਮ ਨਹੀਂ ਸਿੱਖਿਆ। ਸਾਡੇ ਘਰ 'ਚ ਵੀ ਕਿਉਂ ਕੋਈ ਕਿਉਂ ਵੜੇ ਸ਼ਰਾਬ ਪੀ ਕੇ, ਜਦੋਂ ਗੁਰਦੁਆਰੇ ਵਿੱਚ ਤੇ ਸਾਡੇ ਵੜਦਾ ਨਹੀਂ ਕੋਈ? ਗੁਰੂ ਦਾ ਘਰ, ਸਿੱਖ ਦਾ ਘਰ, ਸਿੱਖ ਦਾ ਘਰ ਬੋਲੋ, ਸਿੱਖ ਦਾ ਘਰ, ਗੁਰੂ ਦਾ ਘਰ, ਗੁਰੂ ਦਾ ਘਰ, ਸਿੱਖ ਦਾ ਘਰ, ਸਿੱਖ ਦਾ ਘਰ, ਗੁਰੂ ਦਾ। ਹੁਣ ਜੇ ਮੈਂ ਤੁਹਾਨੂੰ ਪੁੱਛਾਂ ਵੀ ਤੁਹਾਡਾ ਘਰ ਗੁਰੂ ਦਾ ਘਰ ਹੈ ਕਿ ਤੁਹਾਡਾ ਹੈ, ਤੁਸੀਂ ਕਹੋਗੇ ਨਾ ਜੀ ਗੁਰੂ ਦਾ ਹੀ ਹੈ, ਤੇ ਫਿਰ ਇਹ 'ਚ ਖੋਲ ਲਓ ਆਂਡਿਆਂ ਦੀਆਂ ਲਾਈਨਾਂ ਲਾਈ ਬੈਠਾ ਹੈ, ਕਈ ਤਰ੍ਹਾਂ ਦੇ ਬ੍ਰਾਂਡ ਲਿਆਈ ਬੈਠਾ ਸ਼ਰਾਬ ਵਾਲੇ, ਕਈਆਂ ਨੇ ਦੇਸੀ ਤੂੜੀ 'ਚ ਨੱਪੀ ਹੁੰਦੀ ਹੈ। ਇਹ ਸੋਚ ਕੇ ਦੱਸੋ ਨਾ ਫਿਰ, ਜਦੋਂ ਮੈਂ ਹੁਣ ਪੁੱਛਦਾ ਘਰ ਗੁਰੂ ਦਾ ਹੈ, ਹੁਣ ਮੈਨੂੰ ਦੱਸੋ ਤੁਸੀਂ, ਕੁਛ ਮੈਂ ਪੁੱਛਦਾ ਹੈ ਘਰ ਤੇਰਾ ਹੈ ਕਿ ਗੁਰੂ ਦਾ ਹੈ, ਬੋਲੋ ਕਿਹਦਾ ਘਰ ਹੈ? ਗੁਰੂ ਦਾ, ਕਹਿ ਦਿਓ ਗੁਰੂ ਦਾ। ਜੇ ਗੁਰੂ ਦਾ ਹੈ ਫਿਰ ਜੋ ਗੁਰੂ ਘਰ 'ਚ ਹੁੰਦਾ ਉਹ ਤੇਰੇ ਘਰ 'ਚ ਹੁੰਦਾ, ਜੋ ਗੁਰਦੁਆਰੇ ਹੁੰਦਾ ਹੈ ਉਹ ਤੇਰੇ ਘਰ ਹੁੰਦਾ, ਫਿਰ ਕਿਉਂ ਝੂਠ ਬੋਲਦਾ? ਸੱਚ ਨਹੀਂ ਨਾ ਇਹ? ਜੋ ਗੁਰਦੁਆਰੇ 'ਚ ਹੁੰਦਾ ਉਹ ਘਰ 'ਚ ਹੋਣਾ ਚਾਹੀਦਾ ਸੀ, ਜੋ ਗੁਰਦੁਆਰੇ ਦੀ ਮਰਿਆਦਾ ਉਹ ਘਰ 'ਚ ਲੈ ਜਾ। ਅੱਛਾ ਜੀ, ਹੋਰ ਕੀ ਹੁੰਦਾ ਗੁਰਦੁਆਰੇ? ਗੁਰਦੁਆਰੇ ਸ਼ਰਾਬ ਪੀ ਕੇ ਨਹੀਂ ਆ ਸਕਦਾ ਕੋਈ, ਗੁਰਦੁਆਰੇ ਕੋਈ ਜਾਤ ਪਾਤ ਨਹੀਂ ਪੁੱਛਦਾ, ਇੱਥੇ ਭਾਂਡੇ ਅੱਡ ਅੱਡ ਨਹੀਂ, ਆਪਾਂ ਕਿਉਂ ਰੱਖੀਏ ਫਿਰ, ਬੰਦਾ ਤੇ ਬੰਦਾ ਹੀ ਹੈ, ਆਪਣੇ ਘਰ ਦੇ ਟੀਵੀ ਵਾਲੇ ਮਰੀਜ਼ ਦੇ ਵੀ ਘਰ 'ਚ ਰੱਖੀ ਬੈਠਾ ਭਾਂਡਿਆਂ 'ਚ ਭਾਂਡੇ, ਕਿਉਂ ਵੀ ਆਪਣਾ ਹੈ ਤੇ ਕਾਹਦੇ ਲਈ ਫਰਕ ਰੱਖਦਾ, ਛੱਡ ਪਰੇ ਕੋਈ ਫਰਕ ਨਹੀਂ ਪੈਂਦਾ। ਗੁਰਦੁਆਰੇ ਵਿੱਚ ਆਪਾਂ ਇੱਕ ਹੋਰ ਗੱਲ ਵੀ ਵੇਖੀ ਹੈ, ਇੱਥੇ ਲੰਗਰ ਵਿੱਚ ਕੋਈ ਆ ਜੇ ਭੁੱਖਾ ਨਹੀਂ ਜਾ ਸਕਦਾ, ਸਿੱਖ ਦੇ ਘਰ ਦੀ ਰਸੋਈ ਵੀ ਗੁਰੂ ਦਾ ਲੰਗਰ ਹੀ ਹੁੰਦੀ ਹੈ, ਜਿਹੜਾ ਮਰਜ਼ੀ ਆ ਜੇ ਭੁੱਖਾ ਨਹੀਂ ਜਾਂਦਾ। ਸਾਡੇ ਘਰਾਂ 'ਚ ਘਰ ਦੀ ਰਸੋਈ ਵੀ ਕੋਈ ਆ ਜੇ ਭੁੱਖਾ ਨਹੀਂ ਜਾਏਗਾ। ਗੁਰਦੁਆਰੇ ਵਿੱਚ ਆਪਾਂ ਵੇਖਿਆ ਪ੍ਰਕਾਸ਼ ਹੋਇਆ ਸਵੇਰੇ ਸ਼ਾਮ, ਨਿਤਨੇਮ ਹੁੰਦਾ, ਸਾਡੇ ਘਰਾਂ 'ਚ ਵੀ ਪਾਠ ਹੋਵੇ ਸਵੇਰੇ ਸ਼ਾਮ, ਜਦੋਂ ਇਹ ਸਾਰੀ ਮਰਿਆਦਾ ਸਾਡੇ ਘਰਾਂ 'ਚ ਆ ਗਈ, ਅੱਛਾ ਜੀ ਫਿਰ ਕੀ ਹੋਏਗਾ? ਆਪਾਂ ਇਸ ਗੁਰਦੁਆਰੇ ਆਉਂਦੇ ਹਾਂ ਨਾ ਇੱਥੇ, ਤੇ ਜੇ ਕੋਈ ਨਵਾਂ ਕੰਮ ਚੱਲ ਪਏ ਸੇਵਾ, ਤੁਹਾਡੇ ਇਲਾਕੇ ਦੇ ਪਤਾ ਕੀ ਕਹਿਣਗੇ? ਮੂਲੋਵਾਲ ਗੁਰਦੁਆਰੇ ਦੀਵਾਨ ਹਾਲ ਬਣਿਆ, ਜਾਂ ਕਹਿਣਗੇ ਕਮਰੇ ਬਣੇ, ਯਾਰ 6 ਮਹੀਨਿਆਂ 'ਚ ਹੀ ਤਿਆਰ ਹੋ ਗਿਆ ਸਾਰਾ ਕੁਝ, ਤੇ ਗੁਰਦੁਆਰਿਆਂ 'ਚ ਜਾ ਕੇ ਪਤਾ ਸੀ ਕੀ ਕਹਿੰਦੇ ਆ? ਓਏ ਗੁਰੂ ਘਰ ਭਾਈ ਕਾਹਦਾ ਘਾਟਾ ਹੈ, ਏਦਾਂ ਗੱਲਾਂ ਕਰਦੇ ਆ। ਉਹ ਭਾਈ ਗੁਰੂ ਘਰ ਕਾਹਦਾ ਘਾਟਾ ਇੱਥੇ? ਅੱਛਾ, ਤੂੰ ਗੁਰਦੁਆਰੇ ਦੀ ਮਰਿਆਦਾ ਆਪਣੇ ਘਰ ਲੈ ਜਾ, ਤੇਰੇ ਘਰ ਵੀ ਕੋਈ ਘਾਟਾ ਨਹੀਂ ਰਹੇਗਾ। ਮਰਿਆਦਾ ਲੈ ਜਾ ਜੋ ਗੁਰਦੁਆਰੇ ਦੀ ਹੁੰਦੀ ਹੈ, ਲੈ ਜਾ, ਘਾਟਾ ਨਹੀਂ ਰਹੇ। ਤੇ ਸਿੱਧੀ ਸਿੱਧਾ ਸ਼ਬਦ ਸਿੱਧਾ ਵਰਤ ਕੇ ਕਹਿ ਰਿਹਾ, ਮਾਫੀ ਮੰਗ ਕੇ, ਗੁਰੂ ਘਰ ਦਾ ਸੇਵਕ ਹੋਣ ਦੇ ਨਾਤੇ ਘਰਾਂ ਵਿੱਚ ਕੰਜਰ ਖਾਨੇ ਰਹਿਣਗੇ, ਫਿਰ ਕਿੱਥੇ ਬਰਕਤਾਂ ਰਹਿਣਗੀਆਂ? ਜੋ ਹੈ ਨਿਕਲ ਜਾਏਗਾ, ਸਦਾ ਨਹੀਂ ਰਹੇਗਾ। ਬੜੇ ਬੜੇ ਵਿਗੜੇ ਪਹਿਲੀ ਬਰਬਾਦ ਹੁੰਦੇ ਵੇਖੇ ਨੇ, ਬਰਬਾਦ ਹੁੰਦੇ, ਤੇ ਜਿਨ੍ਹਾਂ ਦੀ ਜ਼ਿੰਦਗੀ 'ਚ ਗੁਣ ਆ ਜਾਣ, ਨਸ਼ੇ ਨਿਕਲ ਜਾਣ ਘਰਾਂ 'ਚੋਂ, ਮਾੜੀਆਂ ਆਦਤਾਂ ਨਿਕਲ ਜਾਣ, ਉਹ ਬਹੁਤ ਗਰੀਬ ਆਬਾਦ ਹੁੰਦੇ ਵੇਖੇ ਨੇ, ਆਬਾਦ ਹੁੰਦੇ ਚੜ੍ਹਦੀ ਕਲਾ। ਤੇ ਜਿਹੜੇ ਗੁਰਦੁਆਰਿਆਂ ਵਿੱਚ ਮਰਿਆਦਾ ਨਾ ਰਵੇ, ਇਹ ਵੀ ਗੱਲ ਚੇਤਾ ਰੱਖਿਓ, ਜਿਹੜੇ ਗੁਰਦੁਆਰੇ 'ਚ ਮਰਿਆਦਾ ਨਾ ਰਵੇ, ਉਹ ਗੁਰਦੁਆਰੇ ਵੀ ਹੌਲੀ ਹੌਲੀ ਘਰ ਬਣਦੇ ਵੇਖੇ ਨੇ। ਹੌਲੀ 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 ਗੁਰਦੁਆਰਾ ਖਤਮ ਹੀ ਹੋ ਗਿਆ, ਇੱਕ ਟੱਬਰ ਹੀ ਰਹਿ ਗਿਆ, ਹੌਲੀ ਹੌਲੀ ਇੱਕ ਪਰਿਵਾਰ ਗਾਂ ਦੀ ਗਾਂ ਅੱਗੇ ਖਤਮ ਹੀ ਹੋ ਗਿਆ, ਕੁਛ ਅੱਗੇ ਨਹੀਂ ਗੱਲ ਬਣੀ। ਮਰਿਆਦਾ ਰਹੇਗੀ ਤੇ ਘਰ ਵੀ ਗੁਰਦੁਆਰਾ ਬਣ ਜਾਏਗਾ, ਮਰਿਆਦਾ ਨਾ ਹੋਏਗੀ ਬਾਹਰੋਂ ਗੁਰਦੁਆਰਾ ਵੀ ਇੱਕ ਨਾ ਇੱਕ ਦਿਨ ਘਰ ਬਣ ਜਾਏਗਾ। ਮਰਿਆਦਾ ਰੱਖੋ ਘਰ, ਮਰਿਆਦਾ ਗੁਰੂ ਗੁਰੂ ਘਰ ਦੀ ਆਪਣੇ ਘਰ 'ਚ ਲਾਗੂ ਕਰ ਲੈ, ਕੋਈ ਘਾਟਾ ਨਹੀਂ ਫਿਰ ਭਾਈ ਸਿੱਖੋ ਗੁਰਮੁਖੋ, ਕੋਈ ਘਾਟਾ ਨਹੀਂ ਫਿਰ। ਆਪਾਂ ਮਰਿਆਦਾ ਘਰਾਂ 'ਚ ਲਾਗੂ ਕਰੋ, ਗੁਰੂ ਘਰ ਦਾ ਸਿੱਖ ਦਾ ਘਰ, ਸਿੱਖ ਦਾ ਘਰ ਗੁਰੂ ਦਾ ਘਰ, ਘਰ ਗੁਰਦੁਆਰੇ ਬਣਦੇ ਵੇਖੇ ਨੇ। ਅਸੀਂ ਜੋ ਮੈਂ ਜਦੋਂ ਨਿੱਕਾ ਜਿਹਾ ਸੀ ਨਾ, ਰਾੜਾ ਸਾਹਿਬ ਗਏ ਜਦੋਂ ਪਹਿਲੀ ਵਾਰੀ, ਮੇਰੇ ਪਿਤਾ ਜੀ ਨੇ ਮਿਲਾਇਆ, ਜਦੋਂ ਅਸੀਂ ਮੈਂ ਮਹਾਂਪੁਰਸ਼ਾਂ ਨੂੰ ਇੰਦਾ ਮਿਲਿਆ, ਮੈਂ ਕਿਹਾ ਜਾ ਕੇ, ਉਹ ਕਹਿੰਦੇ ਜੀ ਦੀ ਸਿਹਤ ਨਹੀਂ ਠੀਕ ਰਹਿੰਦੀ, ਉਹ ਕਹਿੰਦੇ ਸ਼ਰਾਬ ਤੇ ਨਹੀਂ ਪੀਂਦੇ, ਸਾਰੇ ਚੁੱਪ। ਮੈਂ ਆਪ ਹੀ ਬੋਲਿਆ, ਮੈਂ ਕਿਹਾ ਜੀ ਪੀਂਦੇ ਨੇ, ਮੇਰੇ ਪਿਤਾ ਜੀ ਪੀਂਦੇ ਸੀ, ਮੈਂ ਕਿਹਾ ਪੀਂਦੇ ਨੇ, ਅਸੀਂ ਤੰਗ ਸੀ ਬੜੇ ਉਹਨਾਂ ਦੀ ਸ਼ਰਾਬ ਤੋਂ, ਮੈਂ ਕਿਹਾ ਪੀਂਦੇ ਨੇ, ਘਰਾਂ 'ਚ ਹੁੰਦਾ ਹੀ ਹੈ, ਬੱਚੇ ਵੀ ਤੰਗ ਹੁੰਦੇ ਹੀ ਨੇ ਨਿਆਣੇ, ਤੇ ਮੈਂ 12 ਸਾਲ ਦਾ ਹੋਵਾਂਗਾ ਉਦੋਂ, ਮੈਂ ਕਿਹਾ ਜੀ ਪੀਂਦੇ ਨੇ। ਉਹਨਾਂ ਨੇ ਪਹਿਲੀ ਗੱਲ ਕਹੀ, ਕਹਿੰਦੇ ਸ਼ਰਾਬ ਤੇ ਪੀਣੀ ਕੀ ਹੈ, ਅੰਮ੍ਰਿਤ ਛਕ ਲਓ ਸਾਰੇ ਸੱਤ ਬਚਨ, ਕਹਿੰਦੇ ਗੇਟ ਅੱਗੇ ਲਿਖ ਕੇ ਲਾ ਦਿਓ ਵੀ ਸ਼ਰਾਬ ਪੀ ਕੇ ਅੰਦਰ ਆਉਣਾ ਮਨਾ ਹੈ, ਕਹਿੰਦੇ ਪੀ ਕੇ ਨਾ ਕੋਈ ਆਵੇ, ਪੀ ਕੇ ਨਾ ਕੋਈ ਆਵੇ। ਜਿੱਥੇ ਸ਼ਰਾਬ ਨਹੀਂ ਕੋਈ ਪੀ ਕੇ ਆਏਗਾ, ਸਵੇਰੇ ਸ਼ਾਮ ਨਿਤਨੇਮ ਕਰੋਗੇ, ਸਵੇਰੇ ਸ਼ਾਮ ਬਾਣੀ ਪੜੋਗੇ, ਸਾਰੀ ਮਰਿਆਦਾ ਰੱਖੋ, ਉਹ ਗੁਰੂ ਘਰ ਹੀ ਬਣ ਜਾਂਦਾ ਹੈ। ਤੇ ਗੁਰੂ ਘਰਾਂ 'ਚ ਕਾਹਦਾ ਘੱਟ ਹੈ ਫਿਰ? ਗੁਰੂ ਘਰ ਦੀ ਮਰਿਆਦਾ ਲੈ ਕੇ ਜਾਓ ਘਰ 'ਚ, ਪਹਿਲੇ ਨੰਬਰ ਤੇ ਲਿਖ ਕੇ ਲਵਾਇਆ ਗੇਟ ਅੱਗੇ, ਉਹ ਘਰ ਤੇ ਹੁਣ ਵੇਚ ਦਿੱਤਾ ਹੈ, ਪਰ ਉਹ ਗੇਟ ਦੇ ਉੱਤੇ ਅਜੇ ਵੀ ਲਿਖਿਆ ਹੋਇਆ ਹੈ ਵੀ ਸ਼ਰਾਬ ਪੀ ਕੇ ਅੰਦਰ ਆਉਣਾ ਮਨਾ ਹੈ। ਉਹਨਾਂ ਨੇ ਲਿਖਵਾਇਆ ਸੀ ਉਦੋਂ, ਕਹਿੰਦੇ ਲਿਖ ਕੇ ਲਾਓ, ਅੰਦਰ ਨਹੀਂ ਵੜਨਾ ਚਾਹੀਦਾ ਕੋਈ ਸ਼ਰਾਬ ਪੀ ਕੇ। ਏਦਾਂ ਹੀ ਬਰਕਤ ਪੈਂਦੀ ਹੈ। ਮਾਫ ਕਰਨਾ ਜੇ ਅੱਜ ਅਸੀਂ ਇੱਥੇ ਸਟੇਜ ਤੇ ਬੈਠੇ ਕੁਝ ਬੋਲ ਰਹੇ ਹਾਂ, ਤੇ ਇਹ ਉਸੇ ਗੱਲ ਦੀ ਬਰਕਤ ਹੈ, ਗੁਰੂ ਘਰ ਦੀ ਮਰਿਆਦਾ ਦੀ, ਮਰਿਆਦਾ ਦੀ ਬਰਕਤ ਹੈ। ਸਾਰੀ ਦੁਨੀਆ 'ਚ ਗਿਆ ਮੈਂ, ਵਰਲਡ ਵਿੱਚ ਕੋਈ ਦੇਸ਼ ਇੱਦਾਂ ਦਾ ਨਹੀਂ ਜਿੱਥੇ ਗਿਆ ਨਹੀਂ ਹਾਜ਼ਰੀ ਭਰਨ, ਇਹ ਸਾਰੀ ਉਸ ਮਰਿਆਦਾ ਦੀ ਬਰਕਤ ਹੈ, ਮਰਿਆਦਾ ਦੀ। ਗੱਲ ਛੋਟੀ ਨਹੀਂ ਹੁੰਦੀ, ਏਦਾਂ ਹੀ ਵੱਧਦੀ ਹੈ, ਕਿਉਂਕਿ ਹੱਡ ਬੀਤੀ ਵੀ ਨਾਲ। ਇਹ ਨਹੀਂ ਵੀ ਮੈਂ ਆਪਣੀ ਸਿਫਤ ਕਰ ਰਿਹਾ, ਸਿਰਫ ਦੱਸ ਰਿਹਾ ਵੀ ਕੋਈ ਵੀਰ, ਕੋਈ ਭੈਣ, ਕੋਈ ਭਰਾ ਜੇ ਚਾਹੁੰਦਾ ਹੈ ਵੀ ਸਤਿਗੁਰੂ ਸਾਡੇ ਤੇ ਮਿਹਰ ਕਰ ਦੇਣ, ਅਸੀਂ ਤੇ ਨਿਕੰਮੇ ਆ, ਕੋਈ ਕਮੀ ਕੋਈ ਗੁਣ ਨਹੀਂ, ਪਰ ਸਤਿਗੁਰੂ ਦੀ ਮਰਿਆਦਾ ਕਰਕੇ ਹੀ ਆ ਅੱਜ ਗੁਰੂ ਗ੍ਰੰਥ ਸਾਹਿਬ ਦੇ ਕੋਲ ਬੈਠੇ ਆ। ਇਹ ਸਾਡੇ ਤੇ ਕਿਰਪਾ ਕਰਦੇ ਨੇ, ਸਾਨੂੰ ਰੋਜ਼ ਆਪਣੇ ਚਰਨਾਂ ਚ ਬੰਦੇ ਨੇ, ਦੋ ਤਿੰਨ ਘੰਟਿਆਂ ਲਈ ਅਸੀਂ ਚਾਰ ਚਾਰ ਘੰਟੇ ਵੀ ਹਾਜ਼ਰੀ ਭਰਦੇ ਆ। ਇਹ ਉਸ ਮਰਿਆਦਾ ਦੀ ਕਿਰਪਾ ਹੈ, ਗੁਰੂ ਗ੍ਰੰਥ ਸਾਹਿਬ ਦੀ ਮਰਿਆਦਾ ਆਪਣੇ ਘਰਾਂ ਚ ਲਾਗੂ ਕਰੋ, ਲਿਆਓ, ਫਿਰ ਘਾਟਾ ਨਹੀਂ ਰਹਿੰਦਾ ਕੋਈ। ਤੇ ਵੇਖਿਓ ਗੁਰੂ ਸਾਹਿਬ ਦਾ ਬਚਨ ਜਿਹੜਾ ਪੜ੍ਹਦੇ ਆ, ਜਾ ਕੀ ਛੋਤ ਜਗਤ ਕੋ ਲੱਗੈ ਤਾਂ ਪਰ ਤੂੰ ਹੀ ਧਰੈ ਮਾਲਕਾ, ਕਿਰਪਾ ਕਰਦਾ ਤੂੰ ਦੁਨੀਆ ਤੇ। ਇਦਾਂ ਵੀ ਮੰਨਦੀ ਵੀ ਹੱਥ ਨਾ ਲੱਗ ਜੇ ਕਿਤੇ, ਕਈਆਂ ਨੂੰ ਮੰਨਦੇ ਨੇ ਕਈ ਪਿੱਟਿਆ ਨਾ ਜਾਵਾਂ, ਪਰ ਤੂੰ ਕਿਰਪਾ ਕਰ ਦਿੰਦਾ, ਤੂੰ ਨੀ ਵੇਖਦਾ। ਅਗਲੀ ਪੰਕਤੀ ਪੜ੍ਹੋ।
ਨੀਚੈ ਊਚ ਕਰੈ ਮੇਰਾ ਗੋਬਿੰਦ, ਕਾਹੂ ਤੇ ਨਾ ਡਰੈ।
ਇੱਥੇ ਕਿਸੇ ਨੂੰ ਮਾਨ ਸਨਮਾਨ ਦੇਣਾ ਹੋਵੇ, ਡਰ ਜਾਂਗੇ ਬਈ ਇਹਦਾ ਨਾਂ ਲੈ ਤਾਂ ਦੂਜਾ ਨਾ ਰੁੱਸ ਜੇ, ਦੂਜੇ ਨੂੰ ਕਹਿ ਤਾਂ ਤੀਜਾ ਨਾ ਰੁੱਸ ਜੇ, ਇਹ ਤਾਂ ਹੁੰਦਾ ਹੈ। ਪਰ ਕਹਿੰਦੇ ਰੱਬ ਨੇ ਜਿਹਨੂੰ ਉੱਚਿਆਂ ਕਰਨਾ ਹੈ, ਅੰਦਰਲਾ ਛਤਰ ਦੇਣਾ ਹੈ, ਗੁਣਵਾਨ ਬਣਾਉਣਾ ਹੈ, ਬਣਾ ਦੇਣਾ ਹੈ, ਕਹਿੰਦੇ ਰੱਬ ਕਿਸ ਤੋਂ ਡਰਦਾ ਨਹੀਂ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਪਰਮਾਤਮਾ ਨੂੰ ਡਰ ਨਹੀਂ ਕਿਸੇ ਦਾ, ਭਗਤ ਰਵਿਦਾਸ ਜੀ ਕਹਿੰਦੇ ਜਿਹਦੇ ਤੇ ਕਿਰਪਾ ਕਰਨੀ ਹੈ ਕਰ ਦੇਣੀ, ਡਰਦਾ ਨਹੀਂ ਰੱਬ ਕਿਸੇ ਤੋਂ। ਇਹਦਾ ਅਰਥ ਪਹਿਲਾਂ ਵੀ ਪੜ੍ਹਿਆ, ਮੂਲ ਪਾਠ ਤੁਸੀਂ ਸੁਣਿਆ, ਫੇਰ ਪੜ੍ਹੋ। ਊਚ ਕਰੇ ਮੇਰਾ ਪਿਆਰਾ, ਨਿਮਾਣਿਆਂ ਨੂੰ ਮਾਣ ਦਿੰਦਾ ਹੈ। ਹਰ ਜੀ ਹਰ ਜੀਓ, ਨਿਮਾਣਿਆਂ ਤੂੰ ਨਚੀਜਿਆਂ ਚੀਜ਼ ਕਰੇ ਮੇਰਾ ਗੋਬਿੰਦ। ਤੂੰ ਨਾ ਚੀਜ਼ ਨੂੰ ਨਾ ਚੀਜਿਆਂ ਚੀਜ਼ ਕਰੇ ਮੇਰਾ ਗੋਬਿੰਦ, ਤੇਰੀ ਕੁਦਰਤ ਕੋ ਕੁਰਬਾਨ। ਨਾ ਚੀਜ਼ ਨੇ ਜਿਹੜੇ ਉਹਨਾਂ ਤੇ ਮਿਹਰ ਕਰਦਾ।
ਊਚ ਕਰੇ ਮੇਰਾ ਪਿਆਰਾ ਨੀਚੋ, ਊਚ ਕਰੇ ਮੇਰਾ ਪਿਆਰਾ ਨੀਚੋ, ਊਚ ਕਰੇ ਮੇਰਾ ਪਿਆਰਾ।
ਪੜੋ ਭਾਈ ਪੜੋ ਸਾਰੇ।
ਊਚ ਕਰੇ ਮੇਰਾ ਪਿਆਰਾ ਨੀਚੋ, ਊਚ ਕਰੇ
ਵਾਜੇ ਨਾ ਰਹੋ।
ਹਾਲੀ ਊਚ ਕਰੇ ਮੇਰਾ ਪਿਆਰਾ ਨੀਚੋ, ਊਚ ਕਰੇ ਊਚ ਕਰੇ ਮੇਰਾ ਪਿਆਰਾ ਨੀਚੋ, ਊਚ ਕਰੇ ਊਚ ਕਰੇ ਮੇਰਾ ਪਿਆਰਾ ਨੀਚੋ, ਊਚ ਕਰੇ ਊਚ ਕਰੇ ਮੇਰਾ ਪਿਆਰਾ ਨੀਚੋ।
ਪੜ ਲਓ। ਊਚ ਕਰੇ
ਮੇਰਾ
ਕਹਿ ਊਚ ਕਰੇ ਮੇਰਾ ਗੋਬਿੰਦ ਕਾਹੂ ਦੇ ਨਾ ਡਰੇ ਡਰਦਾ ਨਹੀਂ ਕਹਿੰਦੇ ਰੱਬ ਕਿਸੇ ਤੋਂ ਜਿਹਨੂੰ ਉਹਨੇ ਉੱਚਿਆਂ ਕਰਨਾ ਹੈ ਅੰਦਰੋਂ ਗੁਣ ਦੇ ਕੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ ਦੇਹਾ ਕੋਈ ਨਾ ਸੁੱਜਈ ਜੇ ਤਿਸ ਬਿਨ ਕੋਈ ਕਰੇ ਕੋਈ ਨਹੀਂ ਕਰ ਸਕਦਾ ਇਹ ਉਹੀ ਕਰ ਸਕਦਾ ਹੈ ਇਹ ਉਹੀ ਕਿਰਪਾ ਕਰ ਸਕਦਾ ਹੋਰ ਨਹੀਂ ਕੋਈ ਕਰ ਸਕਦਾ ਐਸੀ ਲਾਲ ਤੁਝ ਬਿਨ ਕੌਣ ਕਰੇ ਅੰਦਰੋਂ ਭਰਪੂਰ ਕਰ ਦਿੰਦਾ ਤੂੰ ਆਪਣਿਆਂ ਸੇਵਕਾਂ ਨੂੰ ਜਿਨ੍ਹਾਂ ਨੂੰ ਦੁਨੀਆ ਨੀਵੇਂ ਸਮਝਦੀ ਹੈ ਅੰਦਰੋਂ ਉਹਨਾਂ ਨੂੰ ਬੜੇ ਉੱਚੇ ਕਰ ਦਿੰਦਾ ਛਤਰ ਝੁਲਾ ਦਿੰਦਾ ਅੰਦਰੋਂ ਸ਼ਾਂਤ ਹੋ ਜਾਂਦੇ ਨੇ ਅੰਦਰੋਂ ਟਿਕ ਜਾਂਦੇ ਨੇ ਇਹੀ ਤੇ ਉਹਦੀ ਖੇਡ ਹੈ ਤੇ ਜਿਹੜੇ ਵਿਗੜ ਗਏ ਹੁਣ ਵੇਖਿਓ ਹਰੇਕ ਬੱਚੇ ਦੇ ਸਿਰ ਤੇ ਛਤਰ ਝੁੱਲਦਾ ਹੈ ਅੰਦਰੋਂ ਸ਼ਾਂਤ ਹੁੰਦਾ ਬੱਚਾ ਪਰ ਜਿਵੇਂ ਜਿਵੇਂ ਵੱਡਾ ਹੋਈ ਜਾਂਦਾ ਹੈ ਸੰਗਤ ਮਾੜੀ ਹੈ ਤੇ ਵਿਗੜਦਾ ਤੁਰਿਆ ਜਾਂਦਾ ਹੈ ਜਿੰਨੀ ਸੰਗਤ ਮਾੜੀ ਕਰਦੇ ਚੱਲਾਂਗੇ ਔਗਣ ਆਈ ਜਾਣੇ ਨੇ ਗੁਣ ਖਤਮ ਹੋਈ ਜਾਣਗੇ ਇਹਨੂੰ ਕਿਹਾ ਜਾਂਦਾ ਹੈ ਜਿਸਨੂੰ ਆਪ ਖਵਾਏ ਕਰਤਾ ਖੁਸ ਲਏ ਚੰਗਿਆਈ ਚੰਗਿਆਈਆਂ ਖੋ ਲਈਦਾ ਭਾਵ ਕਿ ਇਹ ਰੱਬੀ ਕਾਨੂੰਨ ਹੈ ਕਾਨੂੰਨ ਖੇਡ ਹੀ ਏਦਾਂ ਦੀ ਹੈ ਉਹਦੀ ਵੀ ਜਿਹੜਾ ਸੰਗਤ ਮਾੜੀ ਕਰੇਗਾ ਉਹਦੇ ਗੁਣ ਖੋਏ ਜਾਣਗੇ ਰੱਬ ਨਹੀਂ ਕੁਰਾਹੇ ਪਾਉਂਦਾ ਜਿਵੇਂ ਹੁਣ ਆਪਾਂ ਪੜ੍ਹਦੇ ਹਾਂ ਨਾ ਅੰਮ੍ਰਿਤ ਤਜ ਬਿਖ ਸੰਗ ਰਹਿ ਕਰਤਾ ਆਪ ਖਵਾਇਆ ਕਹਿੰਦੇ ਗੁਣ ਛੱਡ ਕੇ ਔਗਣ ਇਕੱਠੇ ਕਰਦਾ ਤੁਰਿਆ ਫਿਰਦਾ ਕਹਿੰਦੇ ਰੱਬ ਦੀ ਖੇਡ ਹੈ ਰੱਬੀ ਕਾਨੂੰਨ ਹੈ ਕਿਵੇਂ ਏਦਾਂ ਨਹੀਂ ਵੀ ਰੱਬ ਪੁੱਠੇ ਪਾਸੇ ਪਾ ਦਿੰਦਾ ਹੈ ਜਿਸਨੂੰ ਆਪ ਖਵਾਏ ਕਰਤਾ ਖੁਸ ਲਏ ਚੰਗਿਆਈ ਵੀ ਰੱਬ ਗੁਣ ਖੋਂਦਾ ਉਹਦੇ ਤੋਂ ਰੱਬ ਨਹੀਂ ਖੋਂਦਾ ਏਦਾਂ ਹੈ ਜੱਜ ਨੇ ਫੈਸਲਾ ਸੁਣਾ ਦਿੱਤਾ ਬੰਦਾ ਜੇਲ੍ਹ 'ਚ ਚਲਿਆ ਗਿਆ ਆਪਾਂ ਕੀ ਕਹਾਂਗੇ ਜੇ ਤੇ ਕੋਈ ਸਾਡਾ ਹੁੰਦਾ ਫਿਰ ਤੇ ਗੱਲ ਵੱਖਰੀ ਆਪਾਂ ਕਹਿੰਦੇ ਬੰਦਾ ਫਸ ਗਿਆ ਇੱਦਾਂ ਹੋ ਗਿਆ ਆਪਾਂ ਕੀ ਕਹਾਂਗੇ ਕੋਈ ਨਹੀਂ ਇਹਦੇ ਨਹੀਂ ਕਹਿੰਦੇ ਵੀ ਜੱਜ ਨੇ ਭੇਜਤਾ ਜੇਲ੍ਹ ਵਿੱਚ ਜੱਜ ਦਾ ਕਸੂਰ ਨਹੀਂ ਕੱਢਦੇ ਆਪਾਂ ਕਹਾਂਗੇ ਜਿਹੋ ਜਿਹਾ ਕਰੇਗਾ ਉਹੋ ਜਿਹਾ ਭਰੇਗਾ ਜੱਜ ਨੇ ਤੇ ਇਹਦੀ ਫਾਈਲ ਵੇਖ ਕੇ ਹੀ ਫੈਸਲਾ ਸੁਣਾਇਆ ਆਖੋ ਸਤਨਾਮ ਵੀ ਫਾਈਲ ਤਾਂ ਇਹਦੀ ਹੈ ਜੱਜ ਨੇ ਥੋੜਾ ਘੱਲਿਆ ਇਹਦੀ ਫਾਈਲ ਹੈ ਜੱਜ ਦਾ ਜੱਜ ਦੀ ਤੇ ਕੁਰਸੀ ਉਹਨਾਂ ਨੇ ਫਿਰ ਕਰਨਾ ਹੀ ਸੀ ਕਹਿਣ ਦਾ ਭਾਵ ਕਰਦਾ ਤੇ ਰੱਬ ਹੀ ਹੈ ਪਰ ਫਾਈਲ ਸਾਡੇ ਕਰਮਾਂ ਦੀ ਵੀ ਹੁੰਦੀ ਹੈ ਆਖੋ ਸਤਨਾਮ ਕਰਤੂਤਾਂ ਤੇ ਕਰਮ ਸਾਡੇ ਵੇਖ ਕੇ ਹੀ ਉਹ ਖੇਡ ਵਰਤਾਉਂਦਾ ਹੈ ਫੈਸਲਾ ਉਹਦਾ ਹੀ ਹੋਣਾ ਹੈ ਫੈਸਲਾ ਰੱਬ ਦਾ ਹੈ ਪਰ ਫਾਈਲ ਸਾਡੀ ਹੈ ਫਿਰ ਰੱਬ ਨੂੰ ਹੀ ਕਹਾਂਗੇ ਹੁਣ ਇਹ ਤੇ ਨਹੀਂ ਕਹਿ ਸਕਦੇ ਬੰਦਾ ਆਪੇ ਹੀ ਜੇਲ੍ਹ 'ਚ ਤੁਰ ਗਿਆ ਆਪਾਂ ਕਹਾਂਗੇ ਜੱਜ ਨੇ ਫੈਸਲਾ ਸੁਣਾ ਦਿੱਤਾ ਗਿਆ ਆਪਣੇ ਕਰਮਾਂ ਕਰਕੇ ਇਸ ਕਰਕੇ ਜਿਹੜਾ ਬੰਦਾ ਆਪਣੇ ਕਰਮ ਜਿਹਦੇ ਸੰਗਤ ਜਿਹਦੀ ਮਾੜੀ ਹੁੰਦੀ ਹੈ ਸੰਗਤ ਜਿਹਦੀ ਮਾੜੀ ਹੋ ਜਾਏ ਬਸ ਮਾੜੇ ਕਰਮਾਂ ਕਰਕੇ ਉਹਦੇ 'ਚ ਗੁਣ ਖਤਮ ਹੋਣੇ ਸ਼ੁਰੂ ਹੋ ਜਾਂਦੇ ਆ ਭਾਈ ਇੱਕ ਪਾਸੇ ਲਿਖਿਆ ਮਾਲਕਾ ਤੂੰ ਗੁਣ ਦੇਣਾ ਹੈ ਦੂਜੇ ਪਾਸੇ ਕਹਿੰਦੇ ਜਿਹੜੇ ਸੰਗਤ ਮਾੜੀ ਵਿੱਚ ਪੈ ਗਏ ਉਹਨਾਂ ਦੀਆਂ ਚੰਗਿਆਈਆਂ ਖੋ ਵੀ ਲਈਆਂ ਗੁਣ ਉਹਨਾਂ ਦੇ ਖਤਮ ਹੋ ਜਾਂਦੇ ਚੰਗੀਆਂ ਗੱਲਾਂ ਨਹੀਂ ਰਹਿੰਦੀਆਂ ਉਹਨਾਂ 'ਚ ਬਸ ਜੋ ਰਹੇਗਾ ਭੈੜ ਹੀ ਰਹੇਗਾ ਉਹਨਾਂ ਵਿੱਚ ਔਗਣ ਹੀ ਔਗਣ ਰਹਿ ਜਾਣਗੇ ਬਦਲਣ ਦੀ ਕੋਸ਼ਿਸ਼ ਵੀ ਨਹੀਂ ਨਾ ਕਰਦੇ ਜੇ ਕਰਨ ਤੇ ਫਿਰ ਵਾਪਸ ਆ ਜਾਏ ਸਾਰਾ ਕੁਝ ਫਿਰ ਕਿਰਪਾ ਵੀ ਹੋ ਜਾਏ ਦੁਬਾਰਾ ਗੁਣ ਆ ਜਾਣ ਪਰ ਹੈ ਵਿਰਲੇ ਨੇ ਅੰਦਰੋਂ ਕਈ ਖਾਲੀ ਨੇ ਤੇ ਕਈ ਬਾਹਰਲੀ ਗੱਲ ਛੱਡ ਦਿਓ ਬੰਦਾ ਬਹੁਤ ਅਮੀਰ ਹੈ ਤੇ ਬਹੁਤ ਗਰੀਬ ਹੈ ਇਹ ਖੇਡ ਹੀ ਅੰਦਰ ਦੀ ਹੈ ਖਾਲੀ ਭਰ ਦੇਵੇ ਪਰਿਆ ਨੂੰ ਖਾਲੀ ਕਰ ਦੇਵੇ ਕਮਾਲ ਹੈ ਉਹਦੇ ਰੰਗ ਨੇ ਇਹੋ ਤੇਰੇ ਚੋਜ ਮਾਰ ਖਾਲੀ ਭਰ ਦੇਵੇ ਪਰਿਆ ਨੂੰ ਖਾਲੀ ਕਰ ਦੇਵੇ ਇਹੋ ਤੇਰੇ ਚੋਜ ਮਾਰ ਖਾਲੀ ਭਰ ਦੇਵੇ ਪਰਿਆ ਨੂੰ ਖਾਲੀ ਕਰ ਦੇਵੇ ਇਹੋ ਤੇਰੇ ਚੋਜ ਮਾਰ ਖਾਲੀ ਭਰ ਦੇਵੇ ਪਰਿਆ ਨੂੰ ਖਾਲੀ ਕਰ ਦੇਵੇ ਇਹੋ ਤੇਰੇ ਚੋਜ ਮਾਰ ਐਡਾ ਬੋਲੋ ਖਾਲੀ
ਕਰ ਦੇਵੇ ਭਰਿਆ ਤੂੰ ਖਾਲੀ ਇਹੋ ਤੇਰੇ ਕੋਲ ਮਾਲ ਆਪਣੇ ਭਰਿਆ ਨੂੰ ਖਾਲੀ ਕਰ ਦੇਵੇ ਇਹੋ ਤੇਰੇ ਕੋਲ ਮਾਲ ਖਾਲੀ ਭਰੇ ਭਰਿਆ ਨੂੰ ਖਾਲੀ ਕਰ ਦੇਵੇ ਇਹੋ ਤੇਰੇ ਕੋਲ
ਪੜਿਆ ਵੀ ਕਰੋਗੇ
ਦੁਨੀਆ ਬਣਾਉਣ ਵਾਲੇ ਮੇਰੇ ਪਿਆਰੇ ਦੁਨੀਆ ਬਣਾਉਣ ਵਾਲੇ ਦਾਦਾ ਜੀ ਦੁਨੀਆ ਬਣਾਉਣ ਵਾਲੇ ਮੇਰੇ ਪਿਆਰੇ ਦੁਨੀਆ ਬਣਾਉਣ ਵਾਲੇ ਮੇਰੇ ਦਾਦਾ ਜੀ ਦੁਨੀਆ
ਪੜੋ ਬਈ ਤੇਰੀਆਂ ਖੇਡਾਂ ਨੇ ਕਈਆਂ ਨੂੰ ਖਾਲੀ ਤੇ ਕਈਆਂ ਨੂੰ ਭਰ ਦਿੰਦਾ ਭਰੇ ਖਾਲੀ ਹੁੰਦੇ ਵੇਖੇ ਖਾਲੀ ਭਰੇ ਹੋਏ ਕਈ ਅੰਦਰੋਂ ਗੁਣੀ ਹੋ ਗਏ ਕਈ ਅੰਦਰੋਂ ਖਾਲੀ ਬਾਹਰੋਂ ਬੜਾ ਕੁਝ ਹੈ ਅੰਦਰੋਂ ਖਾਲੀ ਨੇ ਕਈ ਏਦਾਂ ਦੇ ਨੇ ਬਾਹਰ ਕੱਖ ਵੀ ਨਹੀਂ ਅੰਦਰੋਂ ਭਰਪੂਰ ਨੇ ਸੱਚੇ ਨੇ ਅੰਦਰ ਬੜਾ ਕੁਝ ਹੈ ਭਾਗ ਛੜੇ ਹਰ ਸੰਤ ਤੁਮਾਰੇ ਜਿਨ ਘਰ ਧਨ ਹਰ ਨਾਮਾ ਪ੍ਰਵਾਨ ਗਣੀ ਸਹੀ ਇਹ ਆਏ ਸਫਲ ਤਨਾ ਕੇ ਹਾਂਜੀ ਜਿਹੜੇ ਇੱਦਾਂ ਦੇ ਨੇ ਅੰਦਰੋਂ ਭਰੇ ਹੋਏ ਉਹਨਾਂ ਨੂੰ ਕਿਹਾ ਮੇਰੇ ਰਾਮ ਹਰ ਜਨ ਕਹਿ ਹੋਂ ਬਲ ਜਾਈ ਜਿਹੜੇ ਅੰਦਰੋਂ ਸਾਧੂ ਨੇ ਅੰਦਰੋਂ ਮੇਰੇ ਰਾਮ ਹਰ ਜਨ ਕਹਿ ਹੋਂ ਬਲ ਜਾਈ ਕੇਸਾਂ ਕਾ ਕਰ ਚਬਰ ਢਲਾਵਾਂ ਚਰਨ ਧੂੜ
ਮੁਖ ਲਾਈ
ਉਹਨਾਂ ਦੇ ਗੁਣ ਮੇਰੀ ਜ਼ਿੰਦਗੀ ਚ ਆਉਣ ਨਾ ਮੁੱਖ ਉਹਨਾਂ ਦੇ ਗੁਣ ਲੈਣੇ ਨੇ ਗੁਣ ਚਰਨ ਧੂੜ ਮਤਲਬ ਉਹਨਾਂ ਦੀ ਸਿੱਖਿਆ ਵੀ ਗੁਣੀਆਂ ਦੀ ਸੰਗਤ ਕਰਕੇ ਅਸੀਂ ਵੀ ਗੁਣੀ ਬਣੀਏ ਸਾਡੇ ਤੇ ਮਿਹਰ ਹੋ ਜੇ ਚਰਨ ਧੂੜ ਮੁੱਖ ਇਸ ਕਰਕੇ ਕਿਰਪਾ ਸਾਡੇ ਤੇ ਹੋਵੇ ਅੱਗੇ ਵੇਖੋ ਨੀਚਾ ਹੈ ਊਚ ਕਰੇ ਮੇਰਾ ਗੋਬਿੰਦ ਕਾਹੂ ਤੇ ਨਾ ਡਰੇ ਭਗਤ ਰਵਿਦਾਸ ਜੀ ਦਾ ਸ਼ਬਦ ਹੈ ਲਾਸਟ ਪੰਗਤੀਆਂ ਨੇ
ਨਾਮ ਦੇਵ ਕਬੀਰ ਤਲੋਚਨ ਸਦਨਾ ਸੈਨ ਤਰੇ
ਨਾਮਦੇਵ ਜੀ ਕਬੀਰ ਜੀ ਤਰਲੋਚਨ ਜੀ ਸਦਨਾ ਜੀ ਸੈਨ ਸਾਰੇ ਹੀ ਧਰ ਗਏ ਸਾਰੇ ਭਗਤ ਲੋਕੀ ਕਹਿੰਦੇ ਨੀਚ ਜਾਤਾਂ ਦੇ ਨੇ ਛੋਟੀਆਂ ਜਾਤਾਂ ਵਾਲੇ ਨੇ ਜੀ ਇਹ ਤੇ ਐਵੇਂ ਹੀ ਨੇ ਦੁਨੀਆਂ ਇੱਦਾਂ ਹੀ ਕਹਿੰਦੀ ਰਹੀ ਪਰ ਭਗਤ ਰਵਿਦਾਸ ਜੀ ਕਹਿੰਦੇ ਨੇ ਨਾਮਦੇਵ ਕਬੀਰ ਤਲੋਚਨ ਸਦਨਾ ਸਹਿਨ ਤਰੇ ਸਭ ਤਰ ਗਏ ਸਦਨਾ ਸਹਿਨ ਤਰੇ ਲਾਸਟ ਪੰਕਤੀ ਕਹਿ ਰਵਿਦਾਸ ਸੁਣੋ ਹੋਰੇ ਸੰਤੋ ਪੜੋ
ਕਹਿ ਰਵਿਦਾਸ ਸੁਣੋ ਰੇ ਸੰਤੋ ਹਰ ਜੀਉ ਤੇ ਸਭੇ ਸਰੇ।
ਆਪਾਂ ਕਹਿੰਦੇ ਆ ਨਾ ਮੇਰਾ ਨਹੀਂ ਸਰਦਾ, ਜਿਹੋ ਜਿਹਾ ਸਰਦਾ ਉਹੋ ਜਿਹਾ ਹੀ ਵਿਆਹ ਕਰਾਂਗੇ, ਇਹ ਨਹੀਂ ਕਹਿੰਦੇ। ਆ ਸਿੰਪਲ ਭਾਸ਼ਾ ਸਾਡੀ, ਜਿੰਨਾ ਕੁ ਸਰਦਾ ਭਾਈ। ਭਗਤ ਰਵਿਦਾਸ ਜੀ ਕਹਿੰਦੇ ਨੇ ਹਰ ਜੀਉ ਤੇ ਸਭੇ ਸਰੇ, ਕਹਿੰਦੇ ਸਭ ਕੁਝ ਕਰ ਸਕਦਾ ਹੈ ਮਾਲਕ। ਨਾਮਦੇਵ ਕਬੀਰ ਤਲੋਚਨ ਕਹਿੰਦੇ ਸਾਰਿਆਂ ਨੂੰ ਗੁਣੀ ਬਣਾ ਦਿੱਤਾ, ਦੁਨੀਆ ਛੋਟੀਆਂ ਜਾਤਾਂ ਦੇ ਕਹਿੰਦੀ ਸੀ, ਉਹਨਾਂ ਨੂੰ ਐਡੇ ਉੱਚੇ ਕਰਤਾ। ਕਹਿੰਦੇ ਰੱਬ ਸਭ ਸਰਦਾ ਹੈ, ਉਹ ਸਭ ਕੁਝ ਕਰ ਸਕਦਾ ਹੈ। ਹਰ ਜੀਉ ਤੇ ਸਭੇ ਸਰੇ, ਉਹ ਕਰਨ ਦੇ ਸਮਰੱਥ ਹੈ। ਕਰਨ ਕਾਰਨ ਪ੍ਰਭ ਏਕ ਹੈ, ਦੂਸਰ ਨਾਹੀਂ ਕੋਏ। ਉਹ ਸਭ ਕੁਝ ਕਰਨ ਵਾਲਾ ਹੈ, ਪਰ ਜਿਹੜਾ ਉਹਦੇ ਚਰਨਾਂ ਵਿੱਚ ਬੇਨਤੀ ਕਰਦਾ ਹੈ, ਜਿਹੜਾ ਮੰਗ ਮੰਗਦਾ ਹੈ ਕਿ ਸੱਚੇ ਪਾਤਸ਼ਾਹ ਸਾਨੂੰ ਗੁਣ ਦੇ, ਫਿਰ ਉਹਨਾਂ ਨੂੰ ਤੂੰ ਗੁਣ ਬਖਸ਼ਦਾ ਹੈ, ਉਹਨਾਂ ਤੇ ਕਿਰਪਾ ਕਰਦਾ ਹੈ, ਉਹਨਾਂ ਨੂੰ ਆਪਣੇ ਬਣਾ ਲੈਂਦਾ ਹੈ। ਇਸ ਕਰਕੇ ਜਦੋਂ ਵੀ ਮਾਰ ਦੇ ਚਰਨਾਂ ਚ ਆਈਏ, ਗੁਣ ਮੰਗੀਏ। ਗੁਣ ਦਾ ਮਤਲਬ ਕੀ ਹੈ? ਸੱਚਾਈ। ਤੇ ਸੱਚ ਦਾ ਅਰਥ ਕੀ ਹੈ? ਨਾਮ। ਗੁਣ ਮੰਗਣੇ, ਸੱਚ ਮੰਗਣਾ, ਸੱਚਾਈ ਮੰਗਣੀ। ਅੰਦਰ ਛਤਰ ਹੋਵੇ, ਘਾਟਾਂ ਸਾਡੀਆਂ ਸਾਡੇ ਔਗਣ ਸਾਡੀਆਂ ਕਮੀਆਂ ਨਿਕਲ ਜਾਣ। ਭਗਤ ਰਵਿਦਾਸ ਜੀ ਦਾ ਇਹ ਸ਼ਬਦ, ਮੇਰਿਆ ਮਾਲਕਾ ਤੇਰੇ ਵਰਗੀ ਇਹ ਕਿਰਪਾ ਕੌਣ ਕਰੇ। ਪਰ ਕਰਦਾ ਉਹਨਾਂ ਤੇ ਆ ਜਿਹੜਾ ਝੋਲੀ ਅੱਡ ਕੇ ਮੰਗਦਾ ਹੈ, ਹਮ ਭੀਖਕ ਭੇਖਾਰੀ ਤੇਰੇ, ਤੂੰ ਨਿਜ ਪਤ ਹੈ, ਤੂੰ ਨਿਜ ਪਤ ਹੈ ਮੇਰਾ, ਮੇਰੇ ਨਿਜ ਦਾ ਪਤੀ ਮਾਲਕ ਪਰਮਾਤਮਾ, ਮੇਰੀ ਪਤ ਰੱਖਣ ਵਾਲਾ ਨਿਜ ਪਤ, ਤੂੰ ਨਿਜ ਪਤ ਹੈ ਦਾਤਾ। ਹੋ ਦਿਆਲ ਨਾਮ ਦੇਹੋ ਮੰਗਤ ਜਨ ਕੋ ਸਦਾ ਰਹੋ। ਫਿਰ ਮੰਗਣਾ ਵੀ ਇਹੀ ਹੈ, ਜੇ ਤੂੰ ਮੰਗਣਾ ਮੰਗ ਨਾਮ ਹਰੀ ਸਦਾ, ਮੰਗਣਾ ਮੰਗ ਨਾਮ ਹਰੀ ਪੜੋ ਬਈ।
ਬਈ
مانگ منگنی سچے پاتشاہ کرپا کرو یہی منگ گرمخان دی سنگت سنگ سادھو دا گران دی سیوا آ منگ منگنا ستگر دی سیوا گرمخان دی سنگت سادھو کپڑیاں دا نانی پینٹ شرٹ والا کرتے پجامے والا وہ کوئی بی بی بھن کوئی بچہ بزرگ کوئی ہوئے جتھوں چنگی سکھیا ملے سچائی سانو نظر آوے سنگ سادھو دا گرادی سیوا ایہو منگ منگا وال سنگو نام ہی بولو سارے اندروں سنگی را نہیں گج کے او سارا کرو کرپا گج کے سنگ سادھو دا گرادی سنگ سادھو دا گرادی سنگ سادھو دا گرادی سیوا ایہو منگ منگا مالکا سنگ سادھو دا گرادی I'm not afraid of the dark. ਸਿੱਖ ਪਾਤਸ਼ਾਹ ਮਿਹਰ ਕਰਨ। ਇਹ ਮੰਗ ਸਤਿਗੁਰ ਦੇ ਚਰਨਾਂ ਚੋਂ ਮੰਗੀਏ, ਗਰੀਬ ਨਵਾਜ ਸਾਡੇ ਤੇ ਕਿਰਪਾ ਕਰੋ। ਨਾਮ ਦਾ ਰੰਗ ਗੁਰਮੁਖਾਂ ਦਾ ਸੰਗ। ਮਹਾਂਪੁਰਖ ਬਾਬਾ ਰਣਜੀਤ ਸਿੰਘ ਜੀ ਮੂਲੋਵਾਲ ਤੁਹਾਡੇ ਇਲਾਕੇ ਚ ਹੋਏ ਆ, ਉਹਨਾਂ ਦੀ ਬਰਸੀ ਸਲਾਨਾ ਯਾਦ। ਬਰਸੀ ਨਹੀਂ ਮਨਾਉਣੀ, ਬਰਸੀ ਦੇ ਬਹਾਨੇ ਗੁਰੂ ਗ੍ਰੰਥ ਸਾਹਿਬ ਨੂੰ ਮਨਾਉਣਾ ਹੈ। ਆਖੋ ਸਤਨਾਮ ਸੰਗਰਾਂਦ ਨਹੀਂ ਮਨਾਉਣੀ, ਸੰਗਰਾਂਦ ਦੇ ਬਹਾਨੇ ਗੁਰੂ ਨੂੰ ਮਨਾਉਣਾ ਹੁੰਦਾ ਹੈ। ਪੂਰਨਮਾਸ਼ੀ ਦੇ ਬਹਾਨੇ ਗੁਰੂ ਨੂੰ ਮਨਾਉਣਾ ਹੁੰਦਾ ਹੈ, ਬਰਸੀਆਂ ਦੇ ਬਹਾਨੇ ਗੁਰੂ ਨੂੰ ਮਨਾਉਣਾ। ਆਪਾਂ ਸਤਿਗੁਰੂ ਦੀ ਸਿੱਖਿਆ ਤੇ ਚੱਲਣਾ ਹੈ, ਗੁਰੂ ਗ੍ਰੰਥ ਸਾਹਿਬ ਜੀ ਨੂੰ ਮਨਾਉਣਾ ਹੈ, ਇਹ ਜ਼ਿਆਦਾ ਜ਼ਰੂਰੀ ਹੈ। ਇੱਥੇ ਭੁਲੇਖਾ ਖਾ ਗਏ, ਸੰਗਰਾਂਦ ਮਨਾਉਂਦੇ ਰਹੇ, ਗੁਰੂ ਮਨਾਇਆ ਹੀ ਨਹੀਂ। ਮੱਸਿਆ ਮਨਾਉਂਦੇ ਰਹੇ, ਗੁਰੂ ਮਨਾਇਆ ਹੀ ਨਹੀਂ। ਪੂਰਨਮਾਸ਼ੀ ਮਨਾਉਂਦੇ ਰਹੇ, ਗੁਰੂ ਮਨਾਇਆ ਹੀ ਨਹੀਂ। ਪੂਰਨਮਾਸ਼ੀ ਮਨਾ ਕੇ ਕੀ ਕਰੇਗਾ? ਚੰਦਰਮਾ ਪੂਰਾ ਹੋ ਗਿਆ, ਪੂਰਨਮਾਸ਼ੀ ਮਨਾਈ ਨਹੀਂ ਜਾ ਸਕਦੀ, ਕਿਵੇਂ ਮਨਾਏਗਾ? ਚੰਦਰਮਾ ਉਦੋਂ ਛੋਟਾ ਸੀ, ਹੁਣ ਪੂਰਾ ਹੋ ਗਿਆ, ਤੂੰ ਨਾਮ ਹੀ ਮਨਾ, ਪੂਰਨਮਾਸ਼ੀ ਅਗਲੀ ਵਾਰੀ ਫੇਰ ਆਜੂ, ਉਹ ਫੇਰ ਪੂਰਾ ਹੋ ਜਾਏਗਾ। ਸੂਰਜ ਇੱਕ ਰਾਸ ਤੋਂ ਦੂਜੀ ਰਾਸ ਚੱਲਿਆ ਗਿਆ, ਤੂੰ ਨਾ ਮਨਾ ਸੰਗਰਾਂਦ। ਭਾਵ ਕੇ ਬਹਾਨੇ ਸੰਗਰਾਂਦ ਦੇ ਨੇ। ਸਤਿਗੁਰਾਂ ਨੇ ਬਾਰਾਂ ਮਹਾਂ ਉਚਾਰਿਆ, ਬਹਾਨਾ ਸੰਗਰਾਂਦ ਦਾ, ਪਰ ਮਨਾਣਾ ਰੱਬ ਨੂੰ ਕਿੱਦਾਂ ਇਹ ਦੱਸਿਆ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਸੰਗਰਾਂਦ ਦਾ ਬਹਾਨਾ ਹੈ, ਰੱਬ ਕਿਵੇਂ ਮਨਾਉਣਾ ਹੈ ਇਹ ਦੱਸਿਆ। ਬਰਸੀ ਦਾ ਬਹਾਨਾ ਹੈ, ਗੁਰੂ ਕਿਵੇਂ ਮਨਾਉਣਾ ਹੈ ਇਹ ਸੋਚੋ। ਹੁਣ ਭਾਈ ਕੱਲ ਨੂੰ ਤੇ ਪਰਸੋਂ ਦੋਵੇਂ ਦਿਨ ਹਾਜ਼ਰੀਆਂ ਭਰਨੀਆਂ ਨੇ। ਜਿਨ੍ਹਾਂ ਜਿਨ੍ਹਾਂ ਸੰਗਤਾਂ ਨੇ ਅੰਮ੍ਰਿਤ ਛਕਣਾ ਹੈ ਉਹ ਪ੍ਰਬੰਧਕਾਂ ਦੇ ਪਾਸ ਆਪਣੇ ਨਾਮ ਦੇਣ। ਪਿਛਲੇ ਸਾਲ ਵੀ ਅੰਮ੍ਰਿਤ ਸੰਚਾਰ ਹੋਇਆ ਸੀ, ਇਸ ਵਾਰ ਫਿਰ ਅੰਮ੍ਰਿਤ ਸੰਚਾਰ ਦਾ ਪ੍ਰੋਗਰਾਮ ਰੱਖਿਆ ਗਿਆ ਤੇ ਜਿਨ੍ਹਾਂ ਵੀਰਾਂ ਨੇ, ਭੈਣਾਂ ਨੇ, ਬੱਚਿਆਂ ਨੇ, ਬਜ਼ੁਰਗਾਂ ਨੇ, ਜਿਨ੍ਹਾਂ ਜਿਨ੍ਹਾਂ ਦਾ ਮਨ ਮੰਨੇ ਉਹ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨ ਵਾਸਤੇ ਪ੍ਰਬੰਧਕਾਂ ਪਾਸ ਆਪਣੇ ਨਾਮ ਲਿਖਾ ਦਿਓ। ਨਾਮ ਨਹੀਂ ਵੀ ਲਿਖੇ ਜਾਣਗੇ ਤਾਂ ਵੀ ਕੋਈ ਨਹੀਂ ਭਾਈ, ਜੇ ਨਾਮ ਨਹੀਂ ਵੀ ਲਿਖੇ ਜਾਣਗੇ ਤਾਂ ਵੀ ਕੋਈ ਨਹੀਂ, ਬਸ ਅੰਮ੍ਰਿਤ ਛਕਣ ਵਾਸਤੇ ਨਾਮ ਤਿਆਰੀ ਕਰ ਲਓ। ਦਾੜੀਆਂ ਰੱਖਣ ਲਈ ਥੋੜੇ ਵੀਰ ਕੁਝ ਤਿਆਰ ਹੋਵੋ, ਕੇਸ ਰੱਖਣ ਲਈ ਫਿਰ ਹੌਲੀ ਹੌਲੀ ਦਸਤਾਰਾਂ ਪੱਗਾਂ ਬੰਨਣੀਆਂ। ਜਿਹੜੇ ਰੁਮਾਲਾਂ ਵਾਲੇ ਮੇਰੇ ਵੀਰ ਨੇ ਸਭ ਨੂੰ ਬੇਨਤੀ ਕਰ ਰਿਹਾ, ਦਸਤਾਰ ਬੰਨ ਕੇ ਆਓ ਕੱਲ੍ਹ ਨੂੰ, ਭਾਵੇਂ ਛੋਟੀ ਬੰਨੋ ਪੱਗ ਬੰਨਿਆ ਕਰੋ। ਇੱਦਾਂ ਹੀ ਚਾਅ ਪੈਦਾ ਹੋ ਜਾਂਦਾ, ਪਿਆਰ ਪੈ ਜਾਂਦਾ। ਜਿੱਥੋਂ ਜਿੱਥੋਂ ਆਏ ਹੋ ਉੱਥੋਂ ਸੰਗਤ ਨੂੰ ਹੋਰ ਨਾਲ ਪ੍ਰੇਰ ਕੇ ਲੈ ਕੇ ਆਉਣਾ ਹੈ। ਜਿੰਨੀ ਸੰਗਤ ਨੂੰ ਵੱਧ ਤੋਂ ਵੱਧ ਆਪਾਂ ਜੋੜ ਸਕੀਏ ਗੁਰੂ ਸਾਹਿਬ ਨਾਲ, ਆਪਾਂ ਯਤਨ ਕਰੀਏ ਸਾਰੇ ਭੈਣ ਭਰਾ ਰਲ ਕੇ ਇਕੱਠੇ ਹੋ ਕੇ ਵੱਧ ਤੋਂ ਵੱਧ ਗੁਰੂ ਸਾਹਿਬ ਦੇ ਚਰਨਾਂ 'ਚ ਹਾਜ਼ਰੀ ਭਰੀਏ। ਪਰਸੋਂ ਅੰਮ੍ਰਿਤ ਸੰਚਾਰ ਹੋਏਗਾ, ਤਿਆਰੀਆਂ ਕਰੋ। ਹੁਣ ਗੱਜ ਕੇ ਬੋਲੋ ਆਨੰਦ ਸਾਹਿਬ ਦੇ ਵਿੱਚ, ਫਿਰ ਅਰਦਾਸ ਹੁਕਮਨਾਮੇ ਸੁਣ ਕੇ ਆਪਾਂ ਫਿਰ ਚੱਲਦੇ। ਕਾਲ ਨਾ ਕਰਿਓ ਭਾਈ, ਹੁਣ ਵੇਖੋ ਅਜੇ 4 ਵਜੇ ਹੈ, 2 ਵਜੇ ਸ਼ੁਰੂ ਕੀਤਾ ਸੀ, 2 ਘੰਟੇ ਹੋ ਗਏ ਪੂਰੇ, ਤੇ ਕੱਲ ਨੂੰ ਆਪਾਂ 15 ਮਿੰਟ ਇਦੂ ਵੀ ਪਹਿਲਾਂ ਕੋਸ਼ਿਸ਼ ਕਰਿਓ ਵੀ ਇਦੂ ਵੀ ਪਹਿਲਾਂ ਆ ਜਾਈਏ। ਫਿਰ ਸਮਾਪਤੀ 4:15 ਵੱਜ ਜਾਣ, ਬਸ ਇਸ 4:15 ਤੱਕ ਆਪਾਂ ਭੋਗ ਪਾ ਦਿਆ ਕਰਾਂਗੇ। ਤਾਂ ਕਰਕੇ ਕਾਲ ਨਹੀਂ ਕਰਨੀ, ਅਜੇ 4 ਹੀ ਵੱਜੇ ਆ, ਬਹੁਤਾ ਕਾਲ ਨਾ ਕਰਿਓ, ਆਰਾਮ ਨਾਲ ਬੈਠੇ ਰਹੋ। ਆਪਾਂ ਆਨੰਦ ਸਾਹਿਬ ਦਾ ਗਾਇਨ ਕਰੀਏ, ਸਾਰੇ ਰਲ ਕੇ ਗਾਓ, ਫਿਰ ਆਪਾਂ ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ, ਫਿਰ ਹੁਕਮਨਾਮੇ ਸੁਣ ਲਾਂਗੇ, ਫਿਰ ਆਪਾਂ ਸਾਰਿਆਂ ਨੇ ਚਾਲਾ ਪਾਉਣਾ। ਗੁਰੂ ਸਾਹਿਬ ਅੱਗੇ ਅੱਗੇ ਜਾਣਗੇ, ਫੇਰ ਜਾਣਾ, ਪਹਿਲਾਂ ਜਾਣ ਦੀ ਕਿਸੇ ਨੇ ਖੇਚਲ ਨਹੀਂ ਕਰਨੀ। ਸਤਿਗੁਰੂ ਜੀ ਦਾ ਅਦਬ ਮੁੱਖ ਰੱਖਣਾ ਤੇ ਮਨ ਜ਼ਰੂਰ ਬਣਾ ਲਓ। ਜਿਨ੍ਹਾਂ ਜਿਨ੍ਹਾਂ ਨੇ ਅੰਮ੍ਰਿਤ ਛਕਣਾ ਹੈ ਉਹ ਤਿਆਰੀਆਂ ਕਰ ਲਓ ਭਾਈ, ਜਿਨ੍ਹਾਂ ਜਿਨ੍ਹਾਂ ਨੇ ਅੰਮ੍ਰਿਤ ਛਕਣਾ ਹੈ ਉਹ ਤਿਆਰੀਆਂ ਕਰ ਲਓ ਭਾਈ। ਲੰਘਿਆ ਵੇਲਾ ਮੁੜ ਕੇ ਹੱਥ ਨਹੀਂ ਆਉਂਦਾ। ਪਿਛਲੇ ਸਾਲ ਕਈ ਹੋਣਗੇ, ਹੁਣ ਨਹੀਂ, ਪਿੰਡ ਚ, ਇਲਾਕੇ ਚ, ਰਿਸ਼ਤੇਦਾਰੀ ਚ ਪਿਛਲੇ ਸਾਲ ਸਮਾਗਮ ਹੋਇਆ ਸੀ, ਕਈ ਹੋਣਗੇ, ਇਸ ਸਾਲ ਨਹੀਂ ਨੇ। ਆਉਂਦੇ ਸਾਲ ਨੂੰ ਆਹ ਤਰੀਕ ਆਵੇ, ਆਪਣੇ ਚੋਂ ਕਿਹੜਾ ਹੋਏਗਾ ਕਿਹੜਾ ਨਹੀਂ ਕੋਈ ਪਤਾ ਹੈ। ਮੈਂ ਪਟਿਆਲੇ ਤੋਂ ਆਇਆ, 4 ਐਕਸੀਡੈਂਟ ਰਾਹ ਚ ਅਸੀਂ ਵੇਖੇ, ਸੰਗਰੂਰ ਤੋਂ ਸੰਗਰੂਰ ਤੱਕ 2, ਫਿਰ ਇੱਧਰ ਨੂੰ ਆਏ, ਯਾਨੀ ਕਿ 4 ਐਕਸੀਡੈਂਟ ਅਸੀਂ ਆਉਂਦਿਆਂ ਹੀ। ਅੱਜ ਪਤਾ ਲੱਗਦਾ ਕਿਹੜੀ ਬਿਮਾਰੀ ਕਦਰੋਂ ਅੰਦਰੋਂ ਫੁੱਟ ਪੈਣੀ, ਕਿਹੜਾ ਰੋਗ ਆ ਜਾਣਾ, ਕਿੰਨਾ ਕੁ ਚਿਰ ਢਿੱਲ ਕਰਦੇ ਤੁਰੇ ਫਿਰਾਂਗੇ। ਮਨ ਬਣਾਓ, ਤਿਆਰੀਆਂ ਕਰੀਏ ਭਾਈ, ਆਪਾਂ ਢਿੱਲ ਨਾ ਕਰੀਏ।
ਕਈ ਨੇੜੇ ਹੀ ਲੱਗੇ ਹੋਏ ਨੇ, ਛਕੇ ਵਰਗਾ ਹੀ ਅਜੀ, ਬਸ ਛਕਿਆ ਹੀ ਨਹੀਂ ਛਕਦਾ, ਫਿਰ ਢਿੱਲ ਨਾ ਕਰ, ਤਿਆਰੀ ਕਰ ਲੈ। ਮੇਰੇ ਅੰਦਰ ਹੈ ਕਈ ਏਦਾਂ ਵੀ, ਮੇਰੇ ਅੰਦਰ ਹੈ, ਬਾਹਰ ਕਦੋਂ ਆਏਗਾ? ਜੇ ਬੀਜ ਧਰਤੀ ਚ ਬੀਜਿਆ ਤੇ ਕਦੀ ਤੇ ਬਾਹਰ ਆਏਗਾ ਹੀ, ਹਜੇ ਆਵੇ ਹੀ ਨਾ, ਫੁੱਟੇ ਹੀ ਨਾ। ਜੇ ਅੰਦਰ ਹੈ ਫਿਰ ਬਾਹਰ ਕੀ ਔਖਾ ਹੈ? ਮਨ ਬਣਾ ਲੈ, ਤਿਆਰੀ ਕਰ ਲੈ। ਇਸ ਕਰਕੇ ਢਿੱਲ ਨਾ ਕਰੋ, ਕੱਲ ਨੂੰ ਜ਼ਰੂਰ ਨਾਮ ਅਮਰ ਛਕਣ ਵਾਸਤੇ ਦਿਓ। ਕੋਈ ਰਸਨਾ ਹੁਣ ਵਾਂਝੀ ਨਾ ਰਵੇ, ਗੱਜ ਕੇ ਪੜਿਓ। ਜਿਹੜੇ ਰਹਿ ਗਏ ਮੱਥਾ ਟੇਕ ਲਓ, ਆਓ ਅੱਗੇ ਮੱਥਾ ਟੇਕ ਲਓ, ਸਾਰੀ ਸੰਗਤ ਕਿਰਪਾ ਕਰੋ। ਰਾਮਕਲੀ ਮਹੱਲਾ ਤੀਜਾ। ਆਨੰਦ ਏਕੋ ਅੰਕਾਰ ਸਤਿਗੁਰ ਪ੍ਰਸਾਦ। ਮੇਰੀ ਮਾਏ ਆਨੰਦ ਪਿਆ, ਆਨੰਦ ਪਿਆ ਮੇਰੀ ਮਾਏ, ਮੇਰੀ ਮਾਏ ਬੜੋ ਜੀ ਆਨੰਦ ਪਿਆ, ਮੇਰੀ ਮਾਏ, ਮੇਰੀ ਮਾਏ, ਮੇਰੀ ਮਾਏ ਅਨੰਦ ਪਿਆ, ਮੇਰੀ ਮਾਏ, ਮੇਰੀ ਮਾਏ ਅਨੰਦ ਪਿਆ, ਮੇਰੀ ਮਾਏ। ਸਤਿਗੁਰੂ ਮੈਂ ਪਾਇਆ, ਸਤਿਗੁਰੂ ਪਾਇਆ, ਸਤਿਗੁਰੂ ਅਜੇ ਪਾਇਆ, ਸਤਿਗੁਰੂ ਮੈਂ ਪਾਇਆ, ਸਤਿਗੁਰੂ ਮੈਂ ਪਾਇਆ, ਮੇਰੀ ਮਾਏ ਸਭ ਪੁਜਾਈਆਂ ਟੇਕ ਲਵੇਗੀ ਇੱਕ ਮਿੰਟ ਦੇ ਦਿਓ ਬਈ ਇੱਕ ਮਿੰਟ ਸਾਰੀ ਸੰਗਤ ਅੱਖਾਂ ਬੰਦ ਕਰਕੇ ਨਾਲ ਜਪ ਲਓ ਅੱਖਾਂ ਬੰਦ ਕਰਕੇ ਵਾਹਿਗੁਰੂ 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 ਜਪਿਓ ਜੀ ਨੀਚਾ ਅੰਦਰ ਨੀਚ ਜਾਤ ਨੀਚੀ ਹੂੰ ਅਤ ਨੀਚ ਵਾਹਿਗੁਰੂ ਜਪੋ ਬਈ ਅੱਖਾਂ ਬੰਦ ਕਰਕੇ ਨਾ
ਵਾਹਿਗੁਰੂ
ਜਪੋ ਬਈ ਜਪੋ ਸਾਰੇ
ਨੀਚਾ ਅੰਦਰ ਨੀਚ ਦਾ ਨਾਨਕ ਤਿੰਨ ਕੈ ਸੰਗ ਸਾਥ ਵੱਡਿਆਂ ਨਾਨਕ ਤਿੰਨ ਕੈ ਨਾਨਕ ਤਿੰਨ ਕੈ ਸੰਗ ਸਾਥ ਵੱਡਿਆਂ ਸਿਓ
مسکت کا نانک تے مکھی اوجے کیتی چھٹی نا گج کے بلاوے سو نہا سیا چالو گر پر اکال دے فتح گج کے بولو سارے گر پر اکال دے فتح کل سے دی ہر میدان فتح خالصے دی ہر میدان فتح خالصے دی ہر میدان فتح واہ گرو جی کا خالصہ واہ گرو جی کی فتح